ਜੀ ਤੇ ਸਾਊਥ ਏਸ਼ੀਅਨ ਕੱਲ ਸੁਣਨ ਵਾਲੇ ਸਾਰੇ ਹੀ ਲਿਸਨਰਸ ਨੂੰ ਜਸਵਿੰਦਰ ਕਾਲਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਇਹ ਮੰਡੇ ਗੁੱਡ ਮਾਰਨਿੰਗ ਜੀ। ਮੈਂ ਦੱਸਣਾ ਚਾਹੁੰਦਾ ਜੀ, ਫਿਰ ਉਹੀ ਰਿਪੀਟ ਕਰਦੀ, ਜਿਹੜਾ ਸੀ ਐਮ ਐਸ ਸੀ ਦਾ ਗੌਰਮੈਂਟ ਵੱਲੋਂ, ਗੌਰਮੈਂਟ ਆਫ ਕੈਨੇਡਾ ਦਾ ਫਸਟ ਟਾਈਮ ਹੋਮ ਬਾਇਰ ਲਈ ਜਿਹੜਾ ਇੰਸੈਂਟਿਵ ਪ੍ਰੋਗਰਾਮ ਹੈ, ਉਹਦੀਆਂ ਐਪਲੀਕੇਸ਼ਨ ਬਹੁਤ ਹੀ ਤੇਜ਼ੀ ਨਾਲ ਜਾ ਰਹੀਆਂ ਹੈਗੀਆਂ। ਸੋ ਜਿਹੜੇ ਵੀ ਫਸਟ ਟਾਈਮ ਹੋਮ ਬਾਇਰ ਇਸ ਲਈ ਘਰ ਲੈਣ ਬਾਰੇ ਸੋਚ ਰਹੇ ਨੇ ਔਰ ਗਵਰਨਮੈਂਟ ਬੈਨੀਫਿਟ ਦਾ ਇਹ ਐਡਵਾਂਟੇਜ ਲੈਣਾ ਚਾਹੁੰਦੇ ਹੋਣ, ਤੋ ਆਪਣੀ ਐਪਲੀਕੇਸ਼ਨ ਫਿਲਅਪ ਕਰਨ ਲਈ ਸਾਨੂੰ ਕੰਟੈਕਟ ਕਰ ਸਕਦੇ ਨੇ। ਰੀਸੇਲ ਵਾਲਾ ਜਿਹੜਾ ਘਰ ਹੈ ਉਹਦੇ ਉੱਤੇ 5+5% ਡਾਊਨ ਪੇਮੈਂਟ ਗੌਰਮੈਂਟ ਕੰਟਰੀਬਿਊਟ ਕਰੇਗੀ ਔਰ ਨਵੀਂ ਜਿਹੜੀ ਕੰਸਟਰਕਸ਼ਨ ਹੈ ਉਹਦੇ 'ਚ 5 ਔਰ 10 ਡਿਪੈਂਡਿੰਗ ਅਪੋਨ ਕਿ ਤੁਸੀਂ ਤੁਹਾਡੀ ਕੰਟਰੀਬਿਊਸ਼ਨ ਕਿੰਨੀ ਹੈਗੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਲਈ ਜਾਣਕਾਰੀ ਲਈ ਮੇਰਾ ਨੰਬਰ ਹੈ 416-873-3337, 416-873-3337 ਜੀ। ਤੇ ਸਭ ਤੋਂ ਪਹਿਲਾਂ ਹੁਣ ਦੱਸ ਦਈਏ ਵੀ ਇਸ ਵੀਕਐਂਡ ਦੇ ਉੱਤੇ ਜਿਹੜੇ ਸਾਡੇ ਕੋਲ 2 ਬ੍ਰਾਂਡ ਨਿਊ ਲਿਸਟਿੰਗਸ ਆਈਆਂ ਹੈਗੀਆਂ ਨੇ, ਡਿਕਸੀ ਐਂਡ ਹਾਰਡਨ ਦੇ ਉੱਤੇ ਆਪਣੇ ਕੋਲ ਇੱਕ ਡੀਟੈਚ ਘਰ ਹੈ 3 ਬੈਡਰੂਮ ਦਾ, ਜਿਹਦੀ 1 ਬੈਡਰੂਮ ਦੀ ਬੇਸਮੈਂਟ ਅਪਾਰਟਮੈਂਟ ਸੈਪਰੇਟ ਐਂਟਰੈਂਸ ਦੇ ਨਾਲ ਬਣੀ ਹੋਈ ਹੈ, ਸਿਰਫ ਔਰ ਸਿਰਫ 589,000 ਦਾ ਅਸੀਂ ਇਹਨੂੰ ਮਾਰਕੀਟ 'ਚ ਲੈ ਕੇ ਆਏ ਹਾਂ। ਦੂਸਰੀ ਆਪਣੇ ਕੋਲ ਪ੍ਰੋਪਰਟੀ ਹੈ ਜੀ ਟ੍ਰਿਨਿਟੀ ਮਾਲ ਦੀ ਬੈਕ ਸਾਈਡ ਤੇ ਹਾਈਵੇ 410 ਐਂਡ ਬੁਵੇਡ ਦੇ ਉੱਤੇ, ਸੈਮੀ ਡਿਟੈਚ ਇੱਕ ਪ੍ਰੋਪਰਟੀ ਹੈਗੀ ਜੀ 3 ਬੈਡਰੂਮ ਦੀ, ਸਾਰਾ ਕੁਛ ਇਹਦੇ 'ਚ ਰੈਨੋਵੇਟਡ ਕੀਤਾ ਗਿਆ ਹੈਗਾ ਔਰ 1 ਬੈਡਰੂਮ ਦੀ ਇਹਦੀ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ, ਸਿਰਫ ਔਰ ਸਿਰਫ 679,000 ਦਾ ਸੈਮੀ ਡਿਟੈਚ ਘਰ, 1500 ਤੋਂ ਲੈ ਕੇ 2000 ਸਕੁਅਰ ਫੁੱਟ ਦੀ ਇਹਦੀ ਜਿਹੜੀ ਲਿਵਿੰਗ ਏਰੀਆ ਹੈਗਾ। ਸੋ ਇਹਨਾਂ ਦੋਨਾਂ ਪ੍ਰੋਪਰਟੀਆਂ ਦੇ ਬਾਰੇ ਐਂਡ ਬੋਥ ਦਾ ਪ੍ਰੋਪਰਟੀਜ਼ ਆਰ ਵੈਰੀ ਆਈਡੀਅਲ ਫੋਰ ਫਸਟ ਟਾਈਮ ਬਾਇਰ ਔਰ ਇਨਵੈਸਟਮੈਂਟ, ਤੇ ਇਹਨਾਂ ਦੋਨੋਂ ਪ੍ਰੋਪਰਟੀਜ਼ ਦੇ ਬਾਰੇ ਜੇ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਮੇਰਾ ਨੰਬਰ ਹੈ 416-873-3337, ਕਾਲ ਜਸਵਿੰਦਰ ਕਾਲਰਾ ਫੋਰ ਆਲ ਯੋਰ ਰੀਅਲ ਇਸਟੇਟ ਨੀਡਸ, 416-873-3337। ਯੁਵੀਰ ਜੀ ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਵਰਮਾ ਜੀ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਔਰ ਸਗਨਦੀਪ ਜੀ ਸੋਫਾ ਸਟੂਡੀਓ ਦੇ ਨਾਲ ਨੇ। ਸਗਨਦੀਪ ਜੀ ਵੈਲਕਮ ਸਰ, ਹਾਊ ਆਰ ਯੂ?
ਬਹੁਤ ਵਧੀਆ ਵੀਰ ਜੀ, ਤੁਸੀਂ ਦੱਸੋ ਠੀਕ ਠਾਕ ਹੋ?
ਬਿਲਕੁਲ ਠੀਕ ਹੈ ਜੀ। ਔਰ ਸਗਨਦੀਪ ਜੀ ਸਾਨੂੰ ਦੱਸੋ ਜੀ, ਸੋਫਾ ਸਟੂਡੀਓ ਤੇ ਸਾਨੂੰ ਪਤਾ ਹੈ ਕਿ ਤੁਹਾਡੀ ਖਾਸੀਅਤ ਕੁਆਲਿਟੀ ਦੀ ਹੈਗੀ ਹੈ, ਇਸੇ ਕਾਰਨ ਤੁਸੀਂ ਸੇਲ ਨਹੀਂ ਲਾਉਂਦੇ। ਜਿਹਨੇ ਵਧੀਆ ਕੁਆਲਿਟੀ ਲੈਣੀ ਹੈ ਸੋਫਾ ਸਟੂਡੀਓ ਸਗਨਦੀਪ ਜੀ ਨਾਲ ਸੰਪਰਕ ਕਰੋ। ਜੀ ਸਰ, ਗੋ ਅਹੈਡ।
ਹਾਂਜੀ ਵੀਰ ਜੀ, ਇਸੇ ਕਰਕੇ ਬਾਬੇ ਦੀ ਮੇਰੇ ਨਾਲ ਆਪਾਂ ਇੰਨੇ ਬਿਜ਼ੀ ਹਾਂ ਕਿਉਂਕਿ ਸਿਆਣੇ ਲਿਸਨਰ ਨੂੰ ਇਹ ਗੱਲ ਦਾ ਪਤਾ ਹੈ ਕਿ ਜੇ ਉਹਨਾਂ ਨੇ ਚੀਜ਼ ਵਧੀਆ ਲੈਣੀ ਹੈ ਤਾਂ ਐਂਡ ਆਫ ਦੀ ਡੇ ਪੈਸੇ ਵੀ ਉਹਨਾਂ ਨੂੰ $50 ਵੱਧ ਦੇਣੇ ਹੀ ਪੈਣੇ ਆ। ਸੋ ਆਪਣਾ ਮਾਰਕੀਟ ਤੋਂ ਆਪਾਂ $50 ਮਹਿੰਗੇ ਜ਼ਰੂਰ ਹੋਵਾਂਗੇ। ਫੋਮ, ਫਰੇਮ, ਸਪਰਿੰਗ, ਫੈਬਰਿਕ ਅਸੀਂ ਟੋਪ ਕੁਆਲਿਟੀ ਦੀ ਜਿਹੜੀ ਆ ਉਹ ਯੂਜ਼ ਕਰਦੇ ਹਾਂ ਵਿਦਆਊਟ ਐਨੀ ਕੰਡੀਸ਼ਨ। ਸਾਡੀ ਵਾਰੰਟੀ ਹੁੰਦੀ ਆ 5 ਸਾਲ ਦੀ ਫੋਮ ਦੀ, 10 ਸਾਲ ਦੀ ਫਰੇਮ ਦੀ, 10 ਸਾਲ ਦੀ ਸਪਰਿੰਗਾਂ ਦੀ। ਜਿੱਦਾਂ ਮਰਜ਼ੀ ਆਪਣਾ ਬਣਿਆ ਸੋਫਾ ਯੂਜ਼ ਕਰੋ, ਕਦੀ ਵੀ ਕੋਈ ਪ੍ਰੋਬਲਮ ਨਹੀਂ ਆਊਗੀ। 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1 ਆਪਣਾ ਐਡਰੈਸ ਹੈ। ਸਪੈਸ਼ਲਾਈਜ਼ ਆਪਾਂ ਕਰਦੇ ਹਾਂ ਕਸਟਮ ਸੋਫਿਆਂ ਦੇ ਵਿੱਚ। ਆਪਣੀ ਮੈਜ਼ਰਮੈਂਟ ਲੈ ਕੇ ਆਓ, ਰੂਮ ਦੀਆਂ ਪਿਕਚਰਸ ਲੈ ਕੇ ਆਓ, ਉਹਦੇ ਹਿਸਾਬ ਨਾਲ ਪ੍ਰੋਪਰ ਤੁਹਾਨੂੰ ਡਿਜ਼ਾਇਨ ਕਰਕੇ ਸੋਫਾ ਬਣਾ ਕੇ ਦੇਵਾਂਗੇ। ਜ਼ਿਆਦਾ ਸਾਲਾਂ ਤੱਕ ਜੇ ਤੁਸੀਂ ਚਾਹੁੰਦੇ ਜੀ, ਸਪੈਸ਼ਲੀ ਫੈਮਿਲੀ ਰੂਮ ਵਾਸਤੇ ਜਿੱਥੇ ਜ਼ਿਆਦਾ ਰਫ ਟਫ ਆਪਣਾ ਯੂਜ਼ ਹੋਣਾ ਹੁੰਦਾ, ਤਾਂ ਇੱਕ ਵਾਰੀ ਸੋਫਾ ਸਟੂਡੀਓ ਤੇ ਜ਼ਰੂਰ ਗੇੜਾ ਮਾਰੋ। ਟੋਰਬ੍ਰਮ ਤੇ ਕਲਾਰਕ ਦੇ ਮੇਜਰ ਇੰਟਰਸੈਕਸ਼ਨ ਦੇ ਕੋਲ ਆਪਣਾ ਡਿਜ਼ਾਇਨ ਸੈਂਟਰ ਆ, ਉੱਥੇ ਆਣ ਕੇ ਡਿਜ਼ਾਇਨ ਵੀ ਚੂਜ਼ ਕਰ ਸਕਦੇ ਹੋ ਜਾਂ ਆਪਣੀ ਵੈਬਸਾਈਟ ਵੇਖ ਸਕਦੇ ਹੋ sofastudio.ca 905-799-78-77। ਥੈਂਕ ਯੂ ਸੋ ਵੈਰੀ ਮਚ ਜੋਤਵੀਰ ਜੀ, ਥੈਂਕ ਯੂ।
ਥੈਂਕ ਯੂ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਆਲ ਦੀ ਬੈਸਟ। ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਤਾਰਿਕ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਤਾਰਿਕ ਸਾਹਿਬ, ਗੋ ਅਹੈਡ।
ਹੈਲੋ,
ਹਾਂਜੀ ਹਾਂਜੀ ਤਾਰਿਕ ਸਾਹਿਬ, ਤੁਹਾਨੂੰ ਆਵਾਜ਼ ਆ ਰਹੀ ਹੈ
ਜੀ? ਸਤਿ ਸ੍ਰੀ ਅਕਾਲ ਯੁਧਵੀਰ ਜੀ।
ਸਤਿ ਸ੍ਰੀ ਅਕਾਲ ਸਰ ਜੀ, ਗੋ ਅਹੈਡ ਸਰ ਪਲੀਜ਼।
ਸਤਿ ਸ੍ਰੀ ਅਕਾਲ ਸਰ ਜੀ, ਜਿਸ ਤਰ੍ਹਾਂ ਤੁਸੀਂ ਬੜਾ ਲੰਬਾ ਚੌੜਾ ਤਬਸਰਾ ਕੀਤਾ, ਬੜਾ ਅੱਛਾ ਜੇ ਪਹਿਲਾਂ ਉਸ ਨੂੰ ਉਹ ਚੌਹਾਨ ਸਾਹਿਬ ਨੇ ਕੀਤਾ, ਉਹ ਵੀ ਜੇ ਤੁਸੀਂ ਥੋੜਾ ਜਿਹਾ ਇਸ ਆਪਣੇ ਖਿਆਲ ਚ ਬਾਹਰ ਨਿਕਲੋ ਕਿ ਜਿਸ ਤਰ੍ਹਾਂ ਕਹਿੰਦੇ ਹੋ ਜੀ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹ ਆਪਣੇ ਜਾਲ ਵਿੱਚ ਫਸ ਗਏ ਨੇ, ਜੇ ਇਹਨੂੰ ਦੂਜੀ ਸਾਈਡ ਤੇ ਲੈ ਕੇ ਜਾਓ ਕਿ ਮੋਦੀ ਸਾਹਿਬ ਆਪਣੇ ਜਾਲ ਚ ਫਸ ਗਏ ਨੇ। 70 ਸਾਲਾਂ ਤੋਂ ਇਹ ਜਿਹੜੀ ਗੱਲ ਹੈ, ਪਹਿਲਾਂ ਥੋੜੀ ਥੋੜੀ ਦੁਨੀਆਂ ਤੇ, ਹੁਣ ਇਹਨਾਂ ਦੇ ਮੋਦੀ ਸਾਹਿਬ ਦੇ ਇਸ ਕਦਮ ਨਾਲ ਕਿ ਪੂਰੀ ਦੁਨੀਆਂ ਤੇ ਰਵਾ ਪੈ ਗਿਆ, ਪੂਰੀ ਦੁਨੀਆਂ ਤੇ ਅੱਗੋਂ ਬਿਜ਼ਨਸ ਲੈਵਲ ਤੇ ਗੌਰਮੈਂਟਾਂ ਇੱਕ ਦੂਜੇ ਨਾਲ ਐਕਸ਼ਨ ਲੈਣ ਨਾ ਲੈਣ, ਲੇਕਿਨ ਕਿ ਮੁੱਦਾ ਜਿਹੜਾ ਨਾ ਪੂਰੀ ਦੁਨੀਆਂ ਤੇ ਉਹਨਾਂ ਚੁੱਕੇ ਤੇ ਮੋਦੀ ਸਾਹਿਬ ਆਪਣੀ ਜਾਲ ਵਿੱਚ ਆਪੋ ਫਸ ਗਏ ਨੇ ਬਜਾਏ ਇਮਰਾਨ ਖਾਨ ਸਾਹਿਬ ਦੇ ਕਹਿਣ ਦੇ। ਫਿਰ ਉਸ ਤੋਂ ਇਲਾਵਾ ਅੱਜ ਉਹ ਇਹਨੂੰ ਉਹ ਜਿਸ ਤਰ੍ਹਾਂ ਕਿਰਲੀ ਮੂੰਹ ਚ ਆ ਜਾਂਦੀ ਹੈ ਨਾ, ਇਸ ਆਪਣੇ ਕਦਮ ਚੁੱਕੇ ਤੇ ਵਾਪਸ ਹੋਣ ਜੋ ਇਹਨੇ ਤੇ ਇਤਨੀ ਵੱਡੀ ਪਬਲਿਕ ਜਿਹੜੀ ਹੈ ਇਤਨੀ ਵੱਡੀ ਆਵਾਮ ਦੇ ਵਿੱਚ ਮੂੰਹ ਕੇ ਦਿਖਾਣ ਤੇ ਨਾ ਹੀ ਇਹਨੂੰ ਕਾਇਮ ਰੱਖ ਸਕਦੇ। ਦੇਖੋ ਤੁਸਾਂ ਵੀ ਉਦੋਂ ਜਦੋਂ ਸ਼ੁਰੂ ਤੋਂ ਗੱਲ ਹੋਈ ਤਾਂ ਕਿਹਾ ਜੀ ਕਿ ਹਫ਼ਤਾ ਦਸ ਦਿਨ ਰਹੇਗਾ ਕਰਫਿਊ ਤੇ ਉਹਦੇ ਬਾਅਦ ਪਬਲਿਕ ਬੈਂਕ ਨੂੰ ਨਾਰਮਲ ਹੋ ਜਾਏਗੀ। ਅੱਜ ਡੇਢ ਮਹੀਨਾ ਹੋ ਗਿਆ ਕਿ ਉਹਨਾਂ ਨੂੰ ਚਾਹ ਸੀ ਨਹੀਂ ਤਾਂ ਮਿਲਦਾ, ਉਹਨਾਂ ਸੋਚ ਹੀ ਨਹੀਂ ਦੇ ਸਕਦੇ ਹੈ ਜਿਸ ਤਰ੍ਹਾਂ ਕਰਫਿਊ ਚੁੱਕਣੇ। ਉਹਨਾਂ ਨੂੰ ਪਤਾ ਕਿ ਬੜਾ ਵੱਡਾ ਤੂਫਾਨ ਆਵੇਗਾ। ਇਹ ਆਪੋ ਜਿਹਨੂੰ ਕਹਿੰਦੇ ਨਾ ਆਪਣੇ ਖੱਖਰ ਦੇ ਵਿੱਚ ਆਤਮਾ ਮੱਖੀਆਂ, ਤੇ ਜਿੰਨਾ ਕੁ ਮੋਦੀ ਸਾਹਿਬ ਨੇ ਈਜ਼ੀ ਇਹਨੂੰ ਸਮਝਾਇਆ ਪ੍ਰੈਸ਼ਰ ਰਵੇਗਾ ਤੇ ਅਸਾਂ ਬੈਂਕ ਨੂੰ ਨਾਰਮਲ ਕਰਾਂਗੇ, ਤੇ ਇੰਨਾ ਕੁ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਆ ਕਿ ਇੰਨਾ ਰਿਐਕਸ਼ਨ ਹੋ ਜਾਏਗਾ। ਅੱਜ ਜਿਸ ਤਰ੍ਹਾਂ ਚੌਹਾਨ ਸਾਹਿਬ ਜੀ ਤਾਂ ਕਹਿੰਦੇ ਨੇ ਜੀ ਪਹਿਲਾਂ ਆਪਣੇ ਮੁਲਕੀ ਹਾਲਾਤ ਸੀ, ਕਦ ਮੁਲਕਾਂ ਸਾਰਿਆਂ ਦੇ ਹਾਲਾਤ ਇੰਜ ਹੁੰਦੇ ਨੇ, ਤੁਹਾਡੇ ਨੀ ਹੋ, ਇੰਡੀਆ ਦੇ ਵਿੱਚ ਨੀ ਬੰਦੇ ਬਾਹਰ ਸੜਕਾਂ ਚ ਸੁਣਦੇ। ਉਹ ਹਾਲਾਤ ਨਾਲ ਠੀਕ ਹੋਣ ਦੀ ਵਜ੍ਹਾ ਤੇ ਇਹਨੂੰ ਜਵਾਬ ਭੁੱਖੀ ਲੰਘੀ ਸਾਡੇ ਵੱਲ ਵੀ ਨਹੀਂ ਉੱਧਰ, ਤੇ ਜੇ ਇੰਨਾ ਹੀ ਉਹ ਸਾਰਾ ਕੋਈ ਅੱਛਾ ਹੁੰਦਾ ਤੇ ਉੱਥੇ ਵੀ ਤਾਂ ਬੰਦੇ ਸੜਕਾਂ ਦੇ ਬਾਹਰ ਸੌਂਦੇ ਨੇ, ਲੋਕ ਖੁਦਕਸ਼ੀਆਂ ਉੱਥੇ ਵੀ ਤਾਂ ਬੰਦੇ ਕਰਦੇ ਨੇ। ਬਾਕੀ ਸਹੀ ਗੱਲ ਇਨਸਾਫ਼ ਦੀ ਅਸੀਂ ਇੱਥੇ ਅੱਧਾ ਘੰਟਾ ਟ੍ਰੈਫਿਕ ਦੇ ਵਿੱਚ ਸੜਕਾਂ ਵੀ ਤੇ ਸਾਡੇ ਵਾਸਤੇ ਅਜ਼ਾਬ ਬਣ ਜਾਂਦਾ। ਇੱਕ ਇਨਸਾਨੀਅਤ ਦੇ ਨਾਤੇ ਹਰ ਬੰਦਾ ਜਿਹੜਾ ਸਪੋਰਟ ਕਰਦਾ ਉਹਨੂੰ ਥੋੜ੍ਹਾ ਜਿਹਾ ਆਪਣੇ ਆਪ ਤੇ ਇਹ ਅੰਦਾਜ਼ਾ ਹੋ ਸਕਦਾ ਕਿ ਆਵਾਮ ਆਪਣੀ ਆਵਾਮ ਹੈ ਤੇ ਅੱਜ ਡੇਢ ਮਹੀਨਾ ਹੋਏ ਉਹਨਾਂ ਨੂੰ ਇੰਜ ਅੰਦਰ ਡੱਕੇ ਆ ਜਿੱਦਾਂ ਮੱਝਾਂ ਬੱਕਰੀਆਂ ਨੂੰ ਡੱਕੀ ਜਾਂਦਾ।
ਹਾਂਜੀ ਬਿਲਕੁਲ ਤਾਰਿਕ ਸਾਹਿਬ, ਪਹਿਲੀ ਚੀਜ਼ ਤੇ ਹੈਗੀ ਆ ਕਿ ਜਿਹੜੀ ਤੁਸੀਂ ਕਹੀ ਆ ਕਿ ਇਮਰਾਨ ਖਾਨ, ਕਿ ਮੈਂ ਇਹ ਕਿਹਾ ਹੈਗਾ ਕਿ ਇਮਰਾਨ ਖਾਨ ਸਾਹਿਬ ਆਪਣੇ ਬਣਾਏ ਹੋਏ ਜਾਲ ਦੇ ਵਿੱਚ ਫਸ ਗਏ ਨੇ, ਨਹੀਂ ਤਾਰਿਕ ਸਾਹਿਬ ਮੈਂ ਇਹ ਗੱਲ ਨਹੀਂ ਕਹੀ, ਮੈਂ ਥੋੜਾ ਜਿਹਾ ਤੁਹਾਨੂੰ ਕਲੀਅਰ ਕਰ ਦਵਾਂ। ਮੈਂ ਇਸ ਤੋਂ ਵੀ ਅੱਗੇ ਗੱਲ ਕੀਤੀ ਹੈ, ਮੈਂ ਇਹ ਕਿਹਾ ਹੈਗਾ ਕਿ ਨਰਿੰਦਰ ਮੋਦੀ ਹੋਣਾ ਦੇ ਜਾਲ ਦੇ ਵਿੱਚ ਇਮਰਾਨ ਖਾਨ ਸਾਹਿਬ ਫਸ ਗਏ ਨੇ, ਠੀਕ ਹੈ। ਮੈਂ ਇਹ ਗੱਲ ਕਹੀ ਹੈਗੀ ਹੈ ਔਰ ਕਈ ਕਿਉਂ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਉਹਦਾ ਐਨਾਲਿਸਿਸ ਪਹਿਲਾਂ ਹੀ ਦੇ ਚੁੱਕਾ ਹੈਗਾ, ਠੀਕ ਹੈ, ਹੁਣ ਦੁਬਾਰਾ ਉਹਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ। ਸੋ ਜਿੰਨਾ ਉਹ ਕਸ਼ਮੀਰ ਦੀ ਇਹ ਗੱਲ ਕਰਨਗੇ ਨਰਿੰਦਰ ਮੋਦੀ ਸਾਹਿਬ ਲਈ ਉਨੀ ਬੈਨੀਫਿਸ਼ੀਅਲ ਹੋਏਗੀ। ਪੰਜ ਸਟੇਟ ਦੇ ਵਿੱਚ ਜਿਹੜੀ ਪਾਰਟੀ ਹਾਰੀ ਹੋਵੇ, ਤਾਜ਼ਾ ਹੁਣੇ ਹੀ ਇਲੈਕਸ਼ਨ ਤੋਂ ਅਸੀਂ 5-6 ਮਹੀਨੇ ਪਹਿਲਾਂ ਪੰਜ ਸਟੇਟ ਦੀਆਂ ਇਲੈਕਸ਼ਨ ਹੋਈਆਂ, ਬੀਜੇਪੀ ਉੱਥੇ ਬੁਰੀ ਤਰ੍ਹਾਂ ਹਾਰ ਗਈ, ਕਾਂਗਰਸ ਚੰਗੀ ਵਧੀਆ ਤਰੀਕੇ ਨਾਲ ਜਿੱਤੀ ਉੱਥੇ, ਠੀਕ ਹੈ। ਉਹ ਪਾਰਟੀ ਜਿਹਨੂੰ ਇਹ ਲੱਗ ਰਿਹਾ ਸੀਗਾ ਕਿ ਅਸੀਂ ਪਤਾ ਨਹੀਂ 200 ਸੀਟਾਂ, ਕੋਈ 200 ਸੀਟਾਂ ਦੇ ਰਿਹਾ ਸੀ, ਕੋਈ 210, ਕੋਈ ਬੜੀ ਹੱਦ ਕੋਈ 230 ਸੀਟਾਂ ਜਿਸ ਪਾਰਟੀ ਨੂੰ ਦੇ ਰਿਹਾ ਸੀਗਾ ਕਿ ਇਹ ਪਾਰਟੀ 225-200 ਸੀਟਾਂ ਤੋਂ ਉੱਪਰ ਨਹੀਂ ਜਾਂਦੀ, ਉਹ ਪਾਰਟੀ ਨੂੰ 272 ਚਾਹੀਦੀਆਂ ਸਾਡੇ ਉੱਥੇ ਇੰਡੀਆ ਮੈਜੋਰਟੀ ਲਈ, ਉਹ ਪਾਰਟੀ 300 ਦੀ ਸੀਟਾਂ ਟੱਪ ਜੇ, ਟੋਟਲ ਅਲਾਈਜ਼ ਨੂੰ ਪਾ ਕੇ 350 ਲੈ ਜਾਵੇ, ਕੀ ਹੋਇਆ, ਵਟ ਹੈਪਨ, ਐਸਾ ਕੀ ਨਰਿੰਦਰ ਮੋਦੀ ਹੋਣਾ ਨੇ ਕਿਆ ਉੱਥੇ ਕੋਈ ਇੰਪਲੋਇਮੈਂਟ ਜਨਰੇਟ ਕਰ ਦਿੱਤੀ, ਕਿਆ ਕੋਈ ਇਕੋਨਮੀ ਬੜੀ ਉੱਪਰ ਕਿਤੇ ਚਲੀ ਗਈ, ਜਾਂ ਹੋਰ ਕੋਈ ਐਸਾ ਕੀ ਕਰ ਦਿੱਤਾ ਉਹਨਾਂ ਨੇ, ਕੋਈ ਕਿਹੜਾ ਰਾਕੇਟ ਉੱਥੇ ਅਸਮਾਨ ਨੂੰ ਉਹਨਾਂ ਨੇ ਉਡਾ ਦਿੱਤਾ, ਕੀ ਕੀਤਾ, ਕੀ ਵਟ ਹੈਪਨ, ਦਰ ਵਾਜ਼ ਓਨਲੀ ਵਨ ਥਿੰਗ ਵਿਚ ਹੈਪਨ, ਸਿਰਫ ਕਸ਼ਮੀਰ ਦੇ ਵਿੱਚ ਉੱਥੇ ਟੈਰਰਿਸਟ ਅਟੈਕ ਹੋਇਆ ਤੇ ਇਹਨਾਂ ਨੇ ਜਾ ਕੇ ਏਅਰ ਸਟ੍ਰਾਈਕ ਕਰ ਦਿੱਤੀ, ਹੋਰ ਕੁਛ ਨਹੀਂ ਬਦਲਿਆ, ਹੋਰ ਕੁਛ ਵੀ ਨਹੀਂ ਬਦਲਿਆ। ਉਹ ਟੈਨਸ਼ਨ ਵੱਧ ਗਈਆਂ, ਇੰਡੀਆ ਪਾਕਿਸਤਾਨ ਟੈਨਸ਼ਨ ਵੱਧ ਗਈਆਂ, ਅਭਿਨੰਦਨ ਜਾ ਰਿਹਾ, ਅਭਿਨੰਦਨ ਨੂੰ ਅਸੀਂ ਵਾਪਸ ਲੈ ਕੇ ਆ ਗਏ ਹਾਂ, ਉਹ ਬਸ ਇੰਨਿਆਂ ਹੋਣ ਦੀ ਦੇਰ ਹੈ, ਜਿਹੜੀਆਂ ਸੀਟਾਂ 225-200 ਵਸੀ ਆ ਰਹੀਆਂ ਸੀ ਉਹ 350 ਸੀਟਾਂ 'ਚ ਬਦਲ ਗਈਆਂ, ਠੀਕ ਹੈ। ਤੁਹਾਡੇ ਸਾਹਮਣੇ ਹੋਇਆ ਜੋ ਕੁਛ ਹੋਇਆ, ਹੋਰ ਤਾਂ ਕੁਛ ਵੀ ਨਹੀਂ ਹੋਇਆ ਇੰਡੀਆ ਦੇ ਵਿੱਚ, ਕੋਈ ਤੁਸੀਂ ਮੈਨੂੰ ਦੱਸੋ ਨਾ ਕਿ ਚੰਗੀ ਚੀਜ਼ ਕੀ ਹੋਈ ਹੈ। ਵਟ ਨਰਿੰਦਰ ਮੋਦੀ ਹੋਣਾ ਨੇ ਪਿਛਲੇ ਸਾਲ ਜਦੋਂ 5 ਸਟੇਟ ਦੀ ਇਲੈਕਸ਼ਨ ਹੋਈ ਹੈ ਜਿਹੜੀਆਂ ਸਟੇਟ, ਉਸ ਤੋਂ ਬਾਅਦ ਕੋਈ ਤੁਸੀਂ ਦੱਸ ਦਿਓ ਮੈਨੂੰ ਤਾਰਿਕ ਸਾਹਿਬ ਕਿ ਨਰਿੰਦਰ ਮੋਦੀ ਜੀ ਨੇ ਉਸ ਤੋਂ ਬਾਅਦ ਆਹ ਬੜਾ ਸ਼ਾਨਦਾਰ ਕੰਮ ਕੀਤਾ ਸੀ ਇੰਡੀਆ 'ਚ, ਇਸ ਕਾਰਨ ਇਹ ਹੋਇਆ। ਜਿੱਥੇ ਨੈਸ਼ਨਲ ਇੰਟਰਸਟ ਦੀ ਗੱਲ ਆ ਜਾਏ ਉੱਥੇ ਸਾਰੇ ਯੂਨਾਈਟਿਡ ਨੇ, ਠੀਕ ਹੈ। ਅੱਛਾ, ਔਰ ਉਹ ਮੋਦੀ ਸਾਹਿਬ 'ਤੇ ਉਹ ਟਰੱਸਟ ਕਰਦੇ ਨੇ ਕਿ ਜੀ ਇਹ ਉਹ ਬੰਦਾ ਹੈ ਬਸ ਇਕੱਲਾ ਉਹਨਾਂ ਨੇ। ਅੱਛਾ, ਹੁਣ ਜਿੰਨਿਆਂ ਉਹ ਗੱਲ ਕਰ ਰਹੇ ਨੇ ਇਮਰਾਨ ਖਾਨ ਸਾਹਿਬ, ਇਹ ਮੋਦੀ ਸਾਹਿਬ ਚਾਹੁੰਦੇ ਨੇ ਕਿ ਉਹ ਕਸ਼ਮੀਰ ਦੀ ਗੱਲ ਕਰੀ ਜਾਣ, ਔਰ ਆਪ ਹੁਣ ਚੁੱਪ ਕਰਕੇ ਬੈਠ ਗਏ ਨੇ। ਕੱਲ ਸਾਰੀ ਤਕਰੀਰ 'ਚ ਪਾਕਿਸਤਾਨ ਦਾ ਨਾਮ ਹੀ ਨਹੀਂ ਲਿਆ, ਇਨਡਾਇਰੈਕਟਲੀ ਇੱਕ ਗੱਲ ਜ਼ਰੂਰ ਕੀਤੀ ਹੈ ਕਿ 26 ਪਾਕਿਸਤਾਨ ਦਾ ਨਾਮ ਹੀ ਨਹੀਂ ਲਿਆ ਸਾਰੀ ਤਕਰੀਰ 'ਚ। ਅੱਛਾ, ਉੱਧਰੋਂ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਰਿਪ੍ਰੈਜੈਂਟੇਟਿਵ ਨੇ ਸੈਯਦ ਅਕਬਰਉਦੀਨ ਸਾਹਿਬ, ਉਹਨਾਂ ਦਾ ਬਿਆਨ ਤੁਸੀਂ ਸੁਣ ਹੀ ਲਿਆ। ਸੈਯਦ ਅਕਬਰਉਦੀਨ ਸਾਹਿਬ ਨੇ ਪਹਿਲਾਂ ਹੀ ਕਹਿਤਾ ਵੀ ਅਸੀਂ ਕਸ਼ਮੀਰ ਦੀ ਬਹੁਤੀ ਗੱਲ ਕਰਨੀ ਨਹੀਂ ਹੈ, ਉਹ ਉਹਨਾਂ ਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਉਹ ਕਹਿੰਦੇ ਜੀ ਇਮਰਾਨ ਖਾਨ ਸਾਹਿਬ ਨੂੰ ਮੂਹਰੇ ਲਾਇਆ ਹੋਇਆ, ਜਿੰਨਾ ਇਹ ਚੱਕੀ ਜਾਣਗੇ ਕਸ਼ਮੀਰ ਦਾ ਮਸਲਾ ਉਨਾ ਹੀ ਸਾਡੇ ਲਈ ਠੀਕ ਹੈ, ਉਨਾ ਹੀ ਸਾਨੂੰ ਇੰਡੀਆ 'ਚ ਸਾਨੂੰ ਸਵਾਲ ਨਹੀਂ ਪੁੱਛਣਗੇ। ਇੰਡੀਆ ਦੇ ਵਿੱਚ ਸਵਾਲ ਹੀ ਨਹੀਂ ਪੁੱਛ ਰਿਹਾ ਉਹਨਾਂ ਨੂੰ ਕੋਈ, ਤੁਹਾਨੂੰ ਪਤਾ ਸਾਰਾ ਕੁਝ ਪਿੱਛੇ ਹੋਇਆ ਪਿਆ। CNN ਬ੍ਰੌਡਕਾਸਟ ਕਰ ਰਿਹਾ ਲਾਈਵ, ਫੋਕਸ ਨਿਊਜ਼ ਬ੍ਰੌਡਕਾਸਟ ਕਰ ਰਿਹਾ, ਅਮਰੀਕਾ ਦੇ ਵਿੱਚ ਫੋਕਸ ਨਿਊਜ਼ ਤੁਹਾਨੂੰ ਪਤਾ ਨੰਬਰ ਉਹਦੇ ਸਭ ਤੋਂ ਉੱਪਰ ਨੇ, ਠੀਕ ਹੈ। CNN ਤੋਂ ਜ਼ਿਆਦਾ ਲੋਕ ਫੋਕਸ ਦੇਖਦੇ ਨੇ, ਠੀਕ ਹੈ। ਸੋ ਫੋਕਸ ਨਿਊਜ਼ ਲਾਈਵ ਬ੍ਰੌਡਕਾਸਟ ਕਰ ਰਿਹਾ, ਲਾਈਵ ਅਲ ਜਜ਼ੀਰਾ, BBC, ਯੂ ਨੇਮ ਐਨੀ ਇੰਟਰਨੈਸ਼ਨਲ ਚੈਨਲ ਟੂਡੇ, ਹਰ ਬੰਦਾ ਉਹ ਗੱਲ ਕੀ ਕਰ ਰਿਹਾ, US ਪ੍ਰੈਜ਼ੀਡੈਂਟ ਡੋਨਲਡ ਟਰੰਪ ਐਂਡ ਮੋਦੀ ਹਾਊਡੀ ਮੋਡੀ ਉਹ ਜੀ ਉੱਥੇ ਹੂਸਟਨ ਵਿੱਚ ਇਲੈਕਸ਼ਨ ਰੈਲੀ ਹੋ ਗਈ ਉਹ ਜੀ ਇੱਦਾਂ ਹੋ ਗਿਆ ਕੋਈ ਸਵਾਲ ਪੁੱਛ ਰਿਹਾ ਕੋਈ ਜੀ ਇੰਡੀਆ ਦੀ ਇਕੋਨਮੀ ਕਿੱਥੇ ਇੰਡੀਆ ਦੇ ਵਿੱਚ ਕ੍ਰਾਈਮ ਕਿੱਥੇ ਇੰਡੀਆ 'ਚ ਆਟੋ ਸੈਕਟਰ ਦਾ ਤੁਹਾਡਾ ਕੀ ਹਾਲ ਹੈ ਕੋਈ ਸਵਾਲ ਹੀ ਨਹੀਂ ਪੁੱਛ ਰਿਹਾ ਉੱਥੇ ਸੋ ਉਹ ਕਹਿੰਦੇ ਜੀ ਸਾਰਾ ਮੁੱਦਾ ਹੀ ਲਿਆ ਕੇ ਇੱਥੇ ਖੜਾ ਕਰੀ ਰੱਖੋ ਉਹ ਤਾਂ ਚਾਹੁੰਦੇ ਨੇ ਕਿ ਸਾਰਾ ਕੁਛ ਕਰ ਤਾਂ ਮੈਂ ਤੁਹਾਨੂੰ ਕਿਹਾ ਹੈ ਕਿ ਉਹ ਇਮਰਾਨ ਖਾਨ ਸਾਹਿਬ ਉਹਨਾਂ ਦੇ ਟ੍ਰੈਪ ਦੇ ਵਿੱਚ ਪੂਰੀ ਤਰ੍ਹਾਂ ਫਸ ਗਏ ਨੇ ਹੁਣ ਆ ਜਾਓ ਤੁਸੀਂ ਕਸ਼ਮੀਰ ਦੇ ਉੱਤੇ ਕਿ ਮੈਂ ਜਿਹੜੀ ਗੱਲ ਕਹੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ 5 ਸਾਲ ਲੱਗਣ ਨੇ ਜੀ ਘੱਟੋ ਘੱਟ ਹਜੇ ਇਹ ਸਾਰੀ ਚੀਜ਼ ਨੂੰ ਠੀਕ ਹੋਣ 'ਚ ਮੈਂ ਪੰਜਾਬ ਦੇ ਉਸ ਖਿੱਤੇ 'ਚੋਂ ਹਾਂ ਅਸੀਂ ਆਪਣੇ ਪਿੰਡੇ 'ਤੇ ਨਾ 20 ਸਾਲ ਹੰਡਾਇਆ ਗੋਲੀਆਂ ਚੱਲੀਆਂ ਬੰਬ ਧਮਾਕੇ ਹੋਏ ਬੜਾ ਕੁਛ ਹੋਇਆ ਕੋਈ ਐਸੀ ਕੋਈ ਚੀਜ਼ ਨਹੀਂ ਜਿਹੜੀ ਅਸੀਂ ਨਹੀਂ ਆਪਣੀ ਅੱਖੀਂ ਦੇਖੀ ਗੋਲੀਆਂ ਚੱਲਦੀਆਂ ਬੰਬ ਧਮਾਕੇ ਸਭ ਕੁਛ ਦੇਖੇ ਆ ਠੀਕ ਹੈ ਸੋ ਪੁਲਿਸ ਨੇ ਵੀ ਚੱਕਿਆ ਪੁਲਿਸ ਦੀ ਕੁੱਟ ਵੀ ਖਾਧੀ ਸਭ ਕੁਛ ਹੋਇਆ ਪਰਸਨਲੀ ਮਤਲਬ ਇੱਦਾਂ ਨਹੀਂ ਕਿ ਸੁਣੀਆਂ ਸੁਣਾਈਆਂ ਕੋਈ ਗੱਲਾਂ ਨਹੀਂ ਤੁਹਾਨੂੰ ਸੁਣਾ ਰਿਹਾ ਸਭ ਇਸ ਪਿੰਡੇ ਦੇ ਸਰੀਰ 'ਤੇ ਹੰਡਾਇਆ ਸਭ ਕੁਛ ਦੇਖਿਆ ਠੀਕ ਹੈ ਸੋ 1978 ਤੋਂ ਲੈ ਕੇ 2000 ਦੇ ਵਿੱਚ ਜੋ ਕੁਛ ਪੰਜਾਬ 'ਚ ਹੋਇਆ ਤਕਰੀਬਨ ਜਿਹੜੇ ਲੋਕ ਮਾਰੇ ਗਏ ਮੈਂ 84 ਦੀ ਹਜੇ ਗੱਲ ਨਹੀਂ ਕਰ ਰਿਹਾ 84 ਦੇ ਅਲੱਗ ਨੰਬਰਸ ਨੇ ਲੇਕਿਨ ਜੋ ਉਸ ਦਰਮਿਆਨ ਲੋਕ ਮਾਰੇ ਗਏ ਨੇ ਉਹ ਤਕਰੀਬਨ 20,000 ਲੋਕਾਂ ਨੇ ਆਪਣੀਆਂ ਜਾਨਾਂ ਉੱਥੇ ਗਵਾਲੀਆਂ ਜੋ ਆਫੀਸ਼ੀਅਲ ਰਿਕਾਰਡ ਹੈ ਬਾਕੀ ਜਿਹੜੇ ਲੋਕ ਅਨਆਫੀਸ਼ੀਅਲ ਨੇ ਉਹ ਬਾਅਦ ਦੀ ਗੱਲ ਹੈ ਠੀਕ ਹੈ ਸੋ ਪੰਜਾਬ ਨੇ ਸਾਰਾ ਕ੍ਰਾਈਸਿਸ ਦੇਖਿਆ ਸੋ ਸਾਨੂੰ ਪਤਾ ਹੈ ਕਿ ਜਦ ਇਹ ਕ੍ਰਾਈਸਿਸ ਆਉਂਦਾ ਹੈ ਉੱਥੇ ਕੋਈ 5 ਦਿਨ ਜਾਂ 10 ਦਿਨ 'ਚ ਮਾਮਲਾ ਨਹੀਂ ਸੁਧਰਦਾ ਜੰਮੂ ਕਸ਼ਮੀਰ ਦੇ ਵਿੱਚ 5 ਸਾਲ ਲੱਗਣਗੇ ਜੇ ਘੱਟੋ ਘੱਟ ਸਾਰੀ ਸਿਚੁਏਸ਼ਨ ਨੋਰਮਲਾਈਜ਼ ਹੋਣ ਨੂੰ ਠੀਕ ਹੈ 41,000 ਪੀਪਲ ਹੈਵ ਲੋਸਟ ਦੇਅਰ ਲਾਈਵਸ 41,000 ਲੋਕ ਮਾਰੇ ਜਾ ਚੁੱਕੇ ਨੇ ਐਂਡ ਦ ਨੰਬਰ ਵੁੱਡ ਗੋ ਔਨ ਰੋਜ਼ ਨੰਬਰ ਵੱਧ ਰਿਹਾ ਸੀਗਾ ਮੇਰੀ ਗੱਲ ਦਾ ਇੱਕ ਜਵਾਬ ਦਿਓ ਤੁਸੀਂ ਜਦੋਂ ਕਸ਼ਮੀਰ ਦੇ ਵਿੱਚ ਉੱਥੇ ਰੋਜ਼ ਟੈਰਰਿਸਟ ਅਟੈਕ ਹੋ ਰਹੇ ਸੀਗੇ ਉਦੋਂ ਇਹ ਤੁਹਾਡੀ ਹਮਦਰਦੀ ਕਿੱਥੇ ਗਈ ਸੀਗੀ ਜਾਂ ਉਦੋਂ ਬਾਕੀਆਂ ਦੀ ਹਮਦਰਦੀ ਕਿੱਥੇ ਗਈ ਸੀਗੀ 41,000 ਲੋਕ ਮਰੇ ਨੇ ਉੱਥੇ ਕਸ਼ਮੀਰੀ ਮਰੇ ਨੇ ਨਾ ਕੋਈ ਹੋਰ ਤਾਂ ਨਹੀਂ ਕੋਈ ਮਰਿਆ ਜਦੋਂ 41,000 ਲੋਕ ਮਰੇ ਸੀਗੇ ਉਹ ਬੰਦੇ ਨਹੀਂ ਸੀਗੇ ਜਿਹੜੇ ਪਹਿਲਾਂ ਮਰ ਗਏ ਉਹਨਾਂ ਲਈ ਕਿੱਥੇ ਸੀਗੀ ਹਮਦਰਦੀ ਉਦੋਂ ਇਹ ਪ੍ਰੋਟੈਸਟ ਮਾਰਚ ਨਹੀਂ ਮੈਂ ਦੇਖੇ ਉਦੋਂ ਉਹਨਾਂ ਨੂੰ ਖਾਣ ਨੂੰ ਕਿਸੇ ਨੇ ਰੋਟੀ ਕਿਉਂ ਨਹੀਂ ਦਿੱਤੀ ਅਤੇ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਜੇ ਮੈਂ 6 ਬੜੇ ਕ੍ਰਾਈਸਿਸ ਗਿਣਾ ਦੇਵਾਂ ਹੁਣ ਇਸ ਵੇਲੇ ਦੁਨੀਆ ਦੇ ਵਿੱਚ 6 ਬੜੇ ਕ੍ਰਾਈਸਿਸ ਨੇ ਜਿੱਥੇ ਰੋਜ਼ ਬੰਦੇ ਮਰ ਰਹੇ ਨੇ ਅਤੇ ਜਿਹੜੇ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਹਿਊਮਨ ਰਾਈਟਸ ਨਹੀਂ ਆ ਕੋਈ ਕਦੇ ਸਾਡੇ ਕਿਸੇ ਕਾਲਰ ਨੇ ਆ ਕੇ ਗੱਲ ਕੀਤੀ ਕਿ ਜੀ ਯਮਨ ਦੇ ਵਿੱਚ ਉਹ ਦੌਰ ਨਿਕਲ ਗਿਆ ਉਹ ਦੌਰ ਯਮਨ ਦੇ ਵਿੱਚ ਨਿਕਲ ਗਿਆ ਕਿ ਬੱਚੇ ਪੱਤੇ ਖਾ ਕੇ ਵਿਚਾਰੇ ਜ਼ਿੰਦਾ ਰਹਿੰਦੇ ਸੀਗੇ ਪਾਣੀ ਤਾਂ ਮਿਲਦਾ ਨਹੀਂ ਦੁੱਧ ਤਾਂ ਮਿਲਦਾ ਨਹੀਂ ਉਹਨਾਂ ਨੂੰ ਸਾਊਦੀ ਅਰੇਬੀਆ ਧੜਾਧੜ ਬੰਬ ਸਿੱਟ ਰਿਹਾ ਉੱਥੇ ਅਤੇ ਅਮਰੀਕਾ ਕਹਿੰਦਾ ਜੀ ਹਥਿਆਰ ਤਾਂ ਤੁਸੀਂ ਸਾਡੇ ਕੋਲ ਹੀ ਲੈਣੇ ਆ ਅਮਰੀਕਾ ਹਥਿਆਰ ਦੇ ਰਿਹਾ ਨਾ ਅਤੇ ਸਾਊਦੀ ਅਰੇਬੀਆ ਧੜਾਧੜ ਉੱਥੇ ਬੰਬ ਸਿੱਟ ਰਿਹਾ ਕਿੰਨੇ ਲੋਕ ਯੂਨਾਈਟਿਡ ਨੇਸ਼ਨ ਦੀ ਰਿਪੋਰਟ ਪੜ੍ਹੋ 2 ਹਫ਼ਤੇ ਪਹਿਲਾਂ ਆਈ ਹੈ ਕੱਲ੍ਹ ਅਲ ਜਜ਼ੀਰਾ ਨੇ ਜਾਰੀ ਕੀਤੀ ਹੈ ਰਿਪੋਰਟ ਯੂਨਾਈਟਿਡ ਨੇਸ਼ਨ ਦੀ ਕੱਲ੍ਹ ਜਾਰੀ ਕੀਤੀ ਹੈ ਠੀਕ ਹੈ ਜੀ ਯੂਨਾਈਟਿਡ ਨੇਸ਼ਨ ਦੀ ਨਹੀਂ ਰਿਪੋਰਟ ਪੜ੍ਹਨੀ ਅਤੇ ਕੱਲ੍ਹ ਅਲ ਜਜ਼ੀਰਾ ਦੀ ਪੜ੍ਹ ਲਓ ਪਿਛਲੇ ਹਫ਼ਤੇ ਵਾਸ਼ਿੰਗਟਨ ਪੋਸਟ ਨੇ ਲਿਖਿਆ ਉਹ ਪੜ੍ਹ ਲਓ ਉਹ ਕੀ ਲਿਖਿਆ ਉਹਨਾਂ ਨੇ 2 ਮਿਲੀਅਨ ਲੋਕ ਨੇ 2 ਮਿਲੀਅਨ 2 ਮਿਲੀਅਨ ਗਿਣਤੀ ਕਿੰਨੀ ਹੁੰਦੀ ਹੈ 20 ਲੱਖ 20 ਲੱਖ ਲੋਕ ਨੇ ਉੱਥੇ ਜਿਹਨਾਂ ਕੋਲ ਕਿ ਇਸ ਵੇਲੇ ਖਾਣ ਨੂੰ ਖਾਣਾ ਨਹੀਂ ਹੈ ਆਮ ਨੋਟ ਟਾਕਿੰਗ ਸ਼ੈਲਟਰ ਸ਼ੁਲਟਰ ਤਾਂ ਛੱਡ ਹੀ ਦਿਓ ਘਰ ਵਗੈਰਾ ਤਾਂ ਛੱਡ ਹੀ ਦਿਓ ਅਤੇ ਉਹ ਕਹਿੰਦੇ ਜੀ ਲੱਖਾਂ ਹੀ ਜਿਹੜੇ ਬੱਚੇ ਨੇ ਉਹ ਮਰ ਗਏ ਨੇ ਭੁੱਖ ਨਾਲ ਦੇ ਡਾਈਡ ਆਖਰੀ ਕੋਸ਼ਿਸ਼ ਮਾਵਾਂ ਨੇ ਕੀਤੀ ਕਿ ਕਿਸੇ ਤਰ੍ਹਾਂ ਪੱਤਿਆਂ ਦੇ ਨਾਲ ਇਹਨਾਂ ਨੂੰ ਜ਼ਿੰਦਾ ਰੱਖਿਆ ਜਾਵੇ ਪੇੜ ਦੇ ਪੱਤੇ ਹੁੰਦੇ ਨਾ ਉਹ ਤੋੜ ਤੋੜ ਕੇ ਖਵਾਏ ਉਹ ਬੱਚਾ ਪੱਤੇ ਨਾਲ ਥੋੜ੍ਹੀ ਜ਼ਿੰਦਾ ਰਹਿੰਦਾ ਹੈ ਪੇਰੈਂਟਸ ਨੇ ਇਹ ਫੈਸਲਾ ਕਈ ਪੇਰੈਂਟਸ ਨੇ ਆਹ ਪਾ ਕੇ ਅਲ ਜਜ਼ੀਰਾ ਨੂੰ ਵੱਖਰੇ ਵੱਖਰੇ ਮੀਡੀਆ ਅਦਾਰਿਆਂ ਨੂੰ ਦੱਸਿਆ ਪੇਰੈਂਟਸ ਨੇ ਕਿ ਹੁੰਦਾ ਕੀ ਸੀ ਉਹ ਕਹਿੰਦੇ ਜੀ ਇੱਕ ਤਾਂ ਬੱਚੇ ਪਹਿਲਾਂ ਹੀ ਬਿਮਾਰ ਹੋਣ ਜੇ 4 ਬੱਚੇ ਆ ਜੇ ਉਹਦੇ ਵਿੱਚੋਂ 2 ਬਿਮਾਰ ਨੇ ਉਹ ਕਹਿੰਦੇ ਬਿਮਾਰ ਨੂੰ ਮਰਨ ਦਿਓ ਪੇਰੈਂਟਸ ਕਹਿ ਰਹੇ ਨੇ ਟੀਵੀ ਨੂੰ ਮੀਡੀਆ ਨੂੰ ਕਿ 4 ਬੱਚੇ ਨੇ 2 ਬਿਮਾਰ ਨੇ ਉਹ ਕਹਿੰਦੇ ਜੀ 2 ਨੂੰ ਤਾਂ ਮਰਨ ਦਿਓ ਜਿਹੜੇ 2 ਹੈਲਦੀ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਅਸੀਂ ਕੋਈ ਪਾਣੀ ਦੇ ਦਈਏ ਕੋਈ ਰੋਟੀ ਦੇ ਦਈਏ ਤਾਂ ਕਿ ਇਹ ਜ਼ਿੰਦਾ ਰਹਿ ਜਾਣ ਠੀਕ ਹੈ ਉਹ ਹਿਊਮਨ ਰਾਈਟਸ ਦੀ ਕੋਈ ਗੱਲ ਨਹੀਂ ਅਸੀਂ ਤਾਂ ਰੋਜ਼ ਗੱਲ ਕਰ ਰਹੇ ਹਾਂ ਉਹਨਾਂ ਦੀ ਵੀ ਇਹ ਤੁਹਾਨੂੰ ਮੈਂ ਯਮਨ ਦਾ ਇੱਕ ਕ੍ਰਾਈਸਿਸ ਦੱਸਿਆ ਫਿਰ ਇਰਾਨ ਇਰਾਕ ਦੀ ਗੱਲ ਕਰਨੀ ਹੈ ਸੀਰੀਆ ਦੀ ਗੱਲ ਕਰਨੀ ਹੈ ਜਿੰਨੀ ਮਰਜ਼ੀ ਕਰਾ ਲਓ ਕਿਆ ਉਹਦੇ ਲਈ ਅਸੀਂ ਕੁਛ ਕੀਤਾ ਜਿੰਨਾ ਅਸੀਂ ਆ ਕੇ ਰੇਡੀਓ 'ਤੇ ਕਹਿੰਦੇ ਜੀ ਕਸ਼ਮੀਰ ਬਿਲਕੁਲ ਗਲਤ ਹੋ ਰਿਹਾ ਆਈ ਹੈਵ ਆਲਵੇਜ਼ ਸੈਡ ਦਿਸ ਐਂਡ ਆਈ ਵਿਲ ਅਗੇਨ ਸੇ ਦਿਸ 100% ਦੇਰ ਆਰ ਹਿਊਮਨ ਰਾਈਟਸ ਇਸ਼ੂਜ ਇਨ ਕਸ਼ਮੀਰ 100% ਠੀਕ ਹੈ ਬਿਲਕੁਲ ਹੈਗੇ ਨੇ ਕਸ਼ਮੀਰੀਆਂ ਦੇ ਲੇਕਿਨ ਉਹਦੇ ਲਈ 2 ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਇੱਕ ਤਾਂ ਇਹ ਕਿ ਜਿੱਥੇ ਵੀ ਦੁਨੀਆ 'ਚ ਹੋਰ ਹੋ ਰਹੇ ਨੇ ਅਸੀਂ ਕਿਆ ਉਹਦੇ ਬਾਰੇ ਵੀ ਗੱਲ ਕਰ ਰਹੇ ਹਾਂ ਜਾਂ ਸਿਰਫ ਅਸੀਂ ਕਸ਼ਮੀਰ ਦੀ ਗੱਲ ਕਰ ਰਹੇ ਹਾਂ ਉਹਦਾ ਰੀਜ਼ਨ ਮੈਂ ਜਾਣਨਾ ਚਾਹੁੰਦਾ ਔਰ ਦੂਸਰਾ ਇੰਪੋਰਟੈਂਟ ਪੁਆਇੰਟ ਇਹ ਹੈਗਾ ਕਿ ਜਿਹੜੇ 41,000 ਲੋਕ ਪਹਿਲਾਂ ਮਰ ਗਏ ਉੱਥੇ ਉਹਨਾਂ ਦੇ ਕਿਉਂ ਕੋਈ ਹਿਊਮਨ ਰਾਈਟਸ ਨਹੀਂ ਹੈਗੇ ਜਦੋਂ ਪੰਜਾਬ ਦੇ ਵਿੱਚ ਉਹ ਕਾਲਾ ਦੌਰ ਸੀਗਾ 20 ਸਾਲ ਕਾਲਾ ਦੌਰ ਰਿਹਾ 1978 ਤੋਂ ਲੈ ਕੇ 2000 ਤੱਕ ਅਸੀਂ ਜਦੋਂ ਅਸੀਂ ਗੋਲੀਆਂ ਖਾ ਰਹੇ ਸੀਗੇ ਸਾਡੇ ਉੱਥੇ ਗੋਲੀਆਂ ਚੱਲਦੀਆਂ ਸੀ ਬੰਬ ਚੱਲ ਰਹੇ ਸੀਗੇ ਉਦੋਂ ਸਾਨੂੰ ਉਦੋਂ ਲੋਕਾਂ ਨੂੰ ਦਰਦ ਨਹੀਂ ਆ ਰਿਹਾ ਸੀਗਾ ਸਾਡੇ 'ਤੇ ਕੋਈ ਤਰਸ ਨਹੀਂ ਆ ਰਿਹਾ ਸੀ ਸਾਡੇ 'ਤੇ ਔਰ ਜੇ ਤਰਸ ਆ ਰਿਹਾ ਸੀਗਾ ਤਾਂ ਕੀ ਭੇਜਿਆ ਸੀਗਾ ਪੰਜਾਬ ਦੇ ਵਿੱਚ ਸਾਨੂੰ ਤੁਸੀਂ ਕੀ ਭੇਜਿਆ ਸੀਗਾ ਮੈਂ ਪੰਜਾਬ 'ਚ ਹੀ ਰਹਿ ਕੇ ਆਇਆ ਕੀ ਭੇਜਿਆ ਤੁਸੀਂ ਸਾਨੂੰ ਉੱਥੇ ਪੰਜਾਬ ਦੇ ਵਿੱਚ ਦੱਸੋ ਮੈਨੂੰ ਕੋਈ ਮਦਦ ਭੇਜੀ ਸੀ ਉੱਥੇ ਕੋਈ ਸਕੂਲ ਖੋਲ੍ਹ ਦਿੱਤਾ ਸੀ ਮੈਂ ਤਾਂ ਦੇਖਿਆ ਨਹੀਂ ਕੋਈ ਸਕੂਲ ਕੋਈ ਹੋਸਪਿਟਲ ਖੋਲ੍ਹ ਦਿੱਤਾ ਸੀਗਾ ਉੱਥੇ ਬੰਦੇ ਮਰ ਰਹੇ ਸੀਗੇ ਜਿਹੜੇ ਲੋਕ ਅੱਜ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਕਿਆ ਸਾਡੀ ਮਦਦ ਲਈ, ਮੈਂ ਵੀ ਉਹਨਾਂ ਚੋਂ ਹੀ ਹਾਂ, ਅਸੀਂ ਵੀ ਵਿਕਟਿਮ ਹੀ ਹਾਂ। ਉਹ ਕਾਲੇ ਦੌਰ ਦੇ ਵਿੱਚ ਸਵਾਏ ਹਥਿਆਰ ਸਪਲਾਈ ਕਰਨ ਦੇ, ਸਵਾਏ ਬੰਬ ਗੋਲੇ ਸਪਲਾਈ ਕਰਨ ਦੇ, ਹੋਰ ਤਾਂ ਬਾਹਰੋਂ ਕੁਛ ਨਹੀਂ ਜਾਂਦਾ ਸੀ ਇੰਡੀਆ ਤੋਂ ਬਾਹਰੋਂ। ਮੈਂ ਨਹੀਂ ਕਹਾਂਗਾ ਕਿੱਥੋਂ ਆ ਰਿਹਾ ਸੀ, ਪਰ ਕਿੱਥੋਂ ਤਾਂ ਆ ਰਿਹਾ ਸੀਗਾ, ਆਈ ਡੋਂਟ ਨੋ ਕਿੱਥੋਂ ਆ ਰਿਹਾ ਸੀ, ਪਰ ਕਿੱਥੋਂ ਤਾਂ ਆ ਰਿਹਾ ਸੀਗਾ, ਹਥਿਆਰ ਆ ਰਹੇ ਸੀਗੇ, ਬੰਬ ਆ ਰਿਹਾ ਸੀਗਾ, ਸਭ ਕੁਛ ਆ ਰਿਹਾ ਸੀ। ਐਂਡ ਮਾਈ ਫੈਲੋ ਪੰਜਾਬੀਜ਼ ਵਰ ਡਾਇੰਗ, ਮਰ ਰਹੇ ਸੀਗੇ ਵਿਚਾਰੇ, ਘਰ ਦੇ ਘਰ ਜਿਹੜੇ ਉਸ ਵੇਲੇ ਦੇ ਤਬਾਹ ਹੋ ਗਏ ਨਾ, ਹਜੇ ਤੱਕ ਸਰ ਠੀਕ ਨਹੀਂ ਹੋਏ। ਜਿਹੜਾ ਮਰ ਗਿਆ ਉਹ ਤੇ ਮੈਂ ਕਹਿੰਦਾ ਜੀ ਚਲੋ ਉਹ ਤੇ ਮਰ ਹੀ ਗਿਆ ਨਾ, ਜਿਹੜਾ ਵਿਚਾਰਾ ਪਿੱਛੇ ਰਹਿ ਗਿਆ, ਜਿਹੜੇ ਜਿਹਦੇ ਘਰ ਤਬਾਹ ਹੋ ਗਏ, ਅੱਜ ਤੱਕ ਠੀਕ ਨਹੀਂ ਹੋਇਆ। ਔਰ ਦੋਨੋਂ ਪਾਸੋਂ ਤਸ਼ੱਦਦ ਹੋਇਆ, ਟੈਰਰਿਸਟ ਵਾਲੇ ਪਾਸੋਂ ਵੀ ਔਰ ਪੁਲਿਸ ਵਾਲੇ ਪਾਸੋਂ। ਪੁਲਿਸ ਨੇ ਵੀ ਘੱਟ ਨਹੀਂ ਕੀਤੀ, ਬੜਾ ਮੈਨੂੰ ਤਾਂ ਪੁਲਿਸ ਨੇ ਦੋ ਵਾਰ ਟਰਬਲ ਕੀਤੀ ਹੈ ਮੈਨੂੰ ਤਾਂ, ਔਰ ਰੋਜ਼ ਟਰਬਲ ਕਰਦੇ ਸੀ ਉੱਥੇ ਪੁਲਿਸ ਵਾਲੇ ਸਾਨੂੰ। ਸੋ ਇਹ ਜਿਹੜੀ ਗੱਲ ਅਸੀਂ ਇੱਕ ਤਰਫਾ ਕਰਦੇ ਹਾਂ ਉਹ ਫਿਰ ਸਵਾਦ ਨਹੀਂ ਆਉਂਦਾ, ਪਹਿਲਾਂ ਪੂਰੀ ਹਿਸਟਰੀ ਪੜ੍ਹੋ, ਫਿਰ ਇਹ ਗੱਲਾਂ 'ਤੇ ਬਹੁਤ ਮੈਂ ਕਰ ਸਕਦਾ। ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹੋ, ਉਹ ਜੀ ਕਸ਼ਮੀਰ ਨੂੰ ਜੀ ਇੰਟਰਨੈਸ਼ਨਲ ਲੈਵਲ 'ਤੇ ਚੱਕ ਦਿੱਤਾ, ਸਰ ਤੁਹਾਨੂੰ ਪਤਾ 1994 ਦੇ ਵਿੱਚ ਨਰਸਿਮਹਾ ਰਾਓ ਜਦੋਂ ਪ੍ਰਧਾਨ ਮੰਤਰੀ ਸੀਗੇ ਉਸ ਵੇਲੇ ਯੂਐਨ ਸੈਸ਼ਨ ਦੇ ਵਿੱਚ ਗਏ ਸੀਗੇ ਅਤੇ ਦਬਕੇ ਪੈ ਰਹੇ ਸੀ ਉਹਨਾਂ ਨੂੰ, ਕੌਣ ਪੁੱਛ ਰਿਹਾ ਸੀਗਾ ਨਰਸਿਮਹਾ ਰਾਓ ਨੂੰ ਉਸ ਦੌਰ ਦੇ ਵਿੱਚ, ਕੋਈ ਪੁੱਛ ਰਿਹਾ ਸੀਗਾ ਨਰਸਿਮਹਾ ਰਾਓ ਨੂੰ? ਅਤੇ ਬਿਲ ਕਲਿੰਟਨ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾ ਕੇ ਕਸ਼ਮੀਰ ਨੂੰ ਮੈਂਸ਼ਨ ਕੀਤਾ, ਬਿਲ ਕਲਿੰਟਨ ਨੇ, ਕਸ਼ਮੀਰ ਰਿਕਾਰਡ ਹੈਗਾ, ਖੋਲ੍ਹ ਕੇ ਦੇਖੋ। ਅਸਲ ਪੜ੍ਹਦੇ ਨਹੀਂ ਨਾ ਅਸੀਂ, ਇਹ ਸਾਰੀਆਂ ਗੱਲਾਂ ਵੈਸੇ ਹੀ ਕਰਦੇ ਰਹਿੰਦੇ ਹਾਂ ਇੱਥੇ ਆ ਕੇ, ਸੁਣ ਲਈ ਗੱਲ ਕਿਤੋਂ, ਪਹਿਲਾਂ ਸਟੱਡੀ ਕਰਿਆ ਕਰੋ ਪੂਰੀ ਪੂਰੀ, ਫਿਰ ਗੱਲ ਕਰਿਆ ਕਰੋ। ਕਸ਼ਮੀਰ ਨੂੰ ਬਿਲ ਕਲਿੰਟਨ ਨੇ ਉਸ ਵੇਲੇ ਮੈਂਸ਼ਨ ਕੀਤਾ ਸੀ 1994 ਦੇ ਵਿੱਚ, ਠੀਕ ਹੈ। ਸੋ ਉਸ ਵੇਲੇ ਵੀ ਕਸ਼ਮੀਰ ਮੈਂਸ਼ਨ ਹੋਇਆ ਯੂਐਨ ਦੇ ਵਿੱਚ, ਬੜਾ ਹੀ ਬੜੀ ਵਾਰ ਹੋਇਆ, ਕੋਈ ਪਹਿਲੀ ਵਾਰੀ ਨਹੀਂ ਕਸ਼ਮੀਰ ਮੈਂਸ਼ਨ ਹੋ ਰਿਹਾ ਯੂਨਾਈਟਿਡ ਨੇਸ਼ਨ ਦੇ ਵਿੱਚ ਕਿ ਇਮਰਾਨ ਖਾਨ ਸਾਹਿਬ ਜਾ ਕੇ ਕਿਤੇ ਮੈਂਸ਼ਨ ਕਰ ਦੇਣਗੇ। ਪਿਛਲੀ ਵਾਰ ਵੀ ਨਵਾਜ਼ ਸ਼ਰੀਫ ਸਾਹਿਬ ਦੀ ਸਪੀਚ ਕੱਢ ਲਓ, ਨਵਾਜ਼ ਸ਼ਰੀਫ ਸਾਹਿਬ ਦਾ ਆਪਣਾ ਅੱਧੇ ਤੋਂ ਜ਼ਿਆਦਾ ਟਾਈਮ ਕਸ਼ਮੀਰ 'ਤੇ ਲੱਗਾ, ਬਟ ਸਾਹਮਣੇ ਵੀ ਦੇਖਿਆ ਕਰੋ ਕਿ ਸੁਣਨ ਵਾਲੇ ਕਿੰਨੇ ਬੰਦੇ ਬੈਠੇ ਨੇ, ਸਾਹਮਣੇ ਵੀ ਦੇਖੋ ਨਾ। ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹਦੇ ਵਿੱਚ ਕਿੰਨੇ ਕੁ ਬੰਦੇ ਹਮਾਇਤੀ ਨੇ, ਜਾਂ ਯੂਨਾਈਟਿਡ ਨੇਸ਼ਨ ਦੀ ਵੀ ਜਿਹੜੀ ਹਿਊਮਨ ਰਾਈਟਸ ਦੀ ਕੌਂਸਲ ਹੈ ਉਹਦੇ 'ਚ ਕਿੰਨੇ ਬੰਦੇ ਹਮਾਇਤੀ ਨੇ? ਉਹ ਕਹਿੰਦੇ ਜੀ 57 ਬੰਦਿਆਂ ਨੇ ਹਮਾਇਤ ਦਿੱਤੀ, ਮੈਂਬਰ ਉੱਥੇ 48 ਹੈ, 57 ਨੇ ਕਿਹਨੇ ਹਮਾਇਤ ਦਿੱਤੀ? 57 ਨੇ ਹਮਾਇਤ ਦਿੱਤੀ, ਉਹ ਮੈਂਬਰ ਤਾਂ ਉੱਥੇ 57 ਤਾਂ ਮੈਂਬਰ ਹੀ ਨਹੀਂ ਹੈਗੇ ਉੱਥੇ, 48 ਮੈਂਬਰਸ ਨੇ। ਫਿਰ ਹੁਣ 16 ਮੈਂਬਰ ਚਾਹੀਦੇ ਸੀਗੇ ਟੂ ਮੂਵ ਅ ਰੈਜ਼ੋਲੂਸ਼ਨ, ਡੈਡਲਾਈਨ ਉਹਦੀ ਪਿਛਲੇ ਥਰਸਡੇ 1 ਦੀ ਸੀਗੀ, 16 ਕੰਟਰੀਜ਼ ਕੋਈ ਸਪੋਰਟ ਕਰਕੇ ਦੇ ਦਿੰਦੇ ਕਿ ਯੈਸ ਲੈਟਸ ਮੂਵ ਅ ਰੈਜ਼ੋਲੂਸ਼ਨ, 16 ਕੰਟਰੀਜ਼ ਨੇ ਕੋਈ ਸਪੋਰਟ ਨਹੀਂ ਕੀਤੀ। ਚਾਈਨਾ ਦੇ ਵਿੱਚ ਯੂਗਰਸ ਜਿਹੜੇ ਨੇ ਜੀ, ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੂੰ 2 ਫੋਰਨ ਮੀਡੀਆ ਪੁੱਛ ਚੁੱਕਾ, ਅੱਜ ਸ਼ਾਇਦ 3 ਵਾਰੀ ਵੀ ਪੁੱਛ ਲੈਣਗੇ, ਅੱਜ ਹਜੇ ਚੱਲ ਰਿਹਾ ਇੰਟਰਵਿਊ ਲਾਈਵ, ਮੈਂ ਥੋੜ੍ਹਾ ਜਿਹਾ ਦੇਖਿਆ, ਜ਼ਿਆਦਾ ਦੇਖਿਆ ਨਹੀਂ ਉਹ ਇੰਟਰਵਿਊ, ਮੈਂ ਬਾਅਦ 'ਚ ਦੇਖਾਂਗਾ ਪੂਰਾ, ਸ਼ਾਇਦ ਅੱਜ ਵੀ ਫਿਰ ਪੁੱਛ ਲੈਣ। ਇੰਟਰਨੈਸ਼ਨਲ ਮੀਡੀਆ ਨੇ ਇਮਰਾਨ ਖਾਨ ਸਾਹਿਬ ਨੂੰ 2 ਪੁੱਛ ਲਿਆ ਕਿ ਜੀ ਹਾਂਜੀ ਦੱਸੋ, ਉਹ ਜਿਹੜੇ ਚਾਈਨਾ ਦੇ ਵਿੱਚ ਯੂਗਰਸ ਨੇ, ਮੁਸਲਿਮ ਕਮਿਊਨਿਟੀ ਦੇ ਲੋਕ ਨੇ, 1 ਮਿਲੀਅਨ, ਕੋਈ 10, ਚਲੋ 10 ਨਾਲ ਧੱਕਾ ਹੋ ਰਿਹਾ, ਬੋਲਣਾ ਤਾਂ ਫਿਰ ਵੀ ਚਾਹੀਦਾ, ਕੋਈ 100 ਨਾਲ ਨਹੀਂ ਹੋ ਰਿਹਾ, ਕੋਈ 1000 ਨਾਲ ਨਹੀਂ ਹੋ ਰਿਹਾ, ਕੋਈ 1 ਲੱਖ ਮੁਸਲਿਮ ਨਾਲ ਨਹੀਂ ਹੋ ਰਿਹਾ, 1 ਮਿਲੀਅਨ ਮੁਸਲਿਮ ਦੇ ਨਾਲ ਹੋ ਰਿਹਾ ਉੱਥੇ, ਹੋ ਰਿਹਾ ਨਾ। ਅਤੇ ਉਹ ਜਦੋਂ ਇਮਰਾਨ ਖਾਨ ਸਾਹਿਬ ਨੂੰ ਪੁੱਛਦੇ, ਉਹ ਕਹਿੰਦੇ ਜੀ ਪਤਾ ਨਹੀਂ ਮੈਨੂੰ ਹਜੇ ਇਸ ਬਾਰੇ, ਮੈਂ ਹਜੇ ਸਟੱਡੀ ਨਹੀਂ ਕੀਤੀ ਜੀ ਇਸ ਬਾਰੇ, ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ। ਸੋ ਸਾਡੇ ਕੋਈ ਕਾਲਰ ਵੀ ਆ ਕੇ ਕੋਈ ਪੁੱਛ ਤਾਂ ਲਓ, ਕਾਲਰਸ ਨੂੰ ਤਾਂ ਪਤਾ ਹੋਏਗਾ, ਥੋੜ੍ਹੀ ਤਾਂ ਸਟੱਡੀ ਕਰਕੇ ਆਓ, ਸਾਡਾ ਕੋਈ ਕਾਲਰ ਹੀ ਆ ਕੇ ਕਹਿ ਦੇਵੇ ਕਿ ਜੀ ਚਾਈਨਾ ਧੱਕਾ ਕਰ ਰਿਹਾ, ਗਲਤ ਕਰ ਰਿਹਾ ਜੀ ਉੱਥੇ 1 ਮਿਲੀਅਨ ਮੁਸਲਿਮਸ ਦੇ ਨਾਲ, ਅਸੀਂ ਤਾਂ ਰੋਜ਼ ਗੱਲ ਕਰਦੇ ਹਾਂ ਉਹਨਾਂ ਦੀ ਵੀ ਧੱਕਾ ਹੋ ਰਿਹਾ, ਗਲਤ ਹੋ ਰਿਹਾ, ਠੀਕ ਹੈ ਜੀ, ਅਸੀਂ ਤਾਂ ਰੋਜ਼ ਗੱਲ ਕਰਦੇ ਹਾਂ ਵੀ ਚਾਈਨਾ ਇੱਦਾਂ ਨਾ ਕਰੇ। ਦੇਖੋ ਹਰੇਕ ਨੂੰ ਆਪਣੇ ਧਰਮ ਫੋਲੋ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਉਹਨਾਂ ਨੂੰ ਆਪਣਾ ਨਾਮ ਬੱਚਿਆਂ ਦੀ ਰੱਖਣ ਦੀ ਇਜਾਜ਼ਤ ਨਹੀਂ ਹੈ, ਠੀਕ ਹੈ। ਸੋ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਆਪਾਂ ਸੋਚੀਏ ਵੀ ਅਸੀਂ ਕੀ ਗੱਲ ਕਰ ਰਹੇ ਹਾਂ ਆਉਂਦੀ ਯਾਰ। ਹਾਂਜੀ ਤੁਸੀਂ ਆਉਂਦੇ ਰਹੋ ਜੀ, ਅਨਿਲ ਜੀ ਗੋਹਟ।
ਹਾਂਜੀ ਯੁਧਵੀਰ ਜੀ, ਜੀ ਕੈਸੇ ਆਪ?
ਹਾਂਜੀ ਠੀਕ ਹੋ ਜੀ, ਠੀਕ ਹੋ, ਬਿਲਕੁਲ ਠੀਕ ਹੋ।
ਅੱਛਾ ਯੁਧਵੀਰ ਜੀ, ਬਾਤ ਹੈ ਕਿ ਦੇਸ਼ ਸੇ ਬੜਾ ਕੁਛ ਨਹੀਂ ਹੋਤਾ ਔਰ ਦੇਸ਼ ਕੀ ਭਾਸ਼ਾ ਸੇ ਬੜਾ ਕੁਛ ਨਹੀਂ ਹੋਤਾ, ਤੋ ਯੇ ਮੁੱਦਾ ਪੰਜਾਬ ਕੀ ਭਾਸ਼ਾ ਕਾ ਕਿਉਂ ਬਣਾਇਆ ਜਾ ਰਹਾ ਹੈ?
ਭਾਸ਼ਾ ਕੇ ਮੁੱਦੇ ਪਰ ਅਭੀ ਆਤੇ ਹੈ ਜੀ, ਗੁਰਦਾਸ ਮਾਨ ਸਾਹਿਬ ਨੇ ਅਭੀ ਉਸ ਪੇ ਬੋਲਾ ਹੈ, ਅਮਿਤ ਸ਼ਾਹ ਨੇ ਇਸਕੇ ਉੱਪਰ ਬਿਆਨ ਦਿਆ ਹੈ। ਅਮਿਤ ਸ਼ਾਹ ਨੇ, ਉਹਨੇ ਕਿਹਾ ਹੈ ਕਿ ਨੈਸ਼ਨਲ ਇੱਕ ਲੈਂਗੁਏਜ ਹੋਣੀ ਚਾਹੀਏ ਜੋ ਸਾਰੇ ਦੇਸ਼ ਕੋ ਕਨੈਕਟ ਕਰੇ। ਸੋ ਉਹਨਾਂ ਨੇ ਪ੍ਰਪੋਜ਼ਲ ਦਿਆ ਹੈ ਹਿੰਦੀ ਵੋ ਲੈਂਗੁਏਜ ਲੇਕਰ ਆਈ ਜਾਏ ਜੋ ਸਾਰੇ ਦੇਸ਼ ਕੋ ਕਨੈਕਟ ਕਰੇ। ਔਰ ਇਸਕੇ ਉੱਪਰ ਹਮਾਰੇ ਪੰਜਾਬੀ ਸਿੰਗਰ ਹੈ ਗੁਰਦਾਸ ਮਾਨ ਸਾਹਿਬ, ਉਹਨੇ ਵੀ ਤਾਜ਼ਾ ਬਿਆਨ ਦੇ ਦਿਆ, ਤੋ ਮੈਂ ਅਭੀ ਖਬਰ ਦੇ ਦੇਤਾ ਹੂੰ, ਪਹਿਲੇ ਫਿਰ ਇਸਕੇ ਉੱਪਰ ਵੀ ਅਨਾਲਿਸਿਸ ਕਰਤੇ ਹੈ ਅਭੀ ਗੁਰਦਾਸ ਮਾਨ ਸਾਹਿਬ ਕੀ ਖਬਰ ਮੈਂ ਅੱਗੇ ਚੱਲ ਕੇ ਦੇ ਰਹਾ ਹੂੰ, ਠੀਕ ਹੈ, ਆਪ ਉਹ ਸੁਣ ਲੀਜੀਏ ਫਿਰ ਮੈਂ। ਹਾਂਜੀ ਹਾਂਜੀ ਬੋਲੀਏ।
ਨਹੀਂ ਨਹੀਂ ਮੈਂ ਸਿਰਫ ਇਤਨਾ ਕਿਉਂ ਜਾਨਣਾ ਚਾਹ ਰਿਹਾ ਥਾ ਕਿ ਦੇਖੀਏ, ਜਬ ਦੇਸ਼ ਸੇ ਬੜਾ ਕੁਛ ਨਹੀਂ ਹੋਤਾ ਆਪਕਾ ਵੀ ਮਾਨਨਾ ਹੈ ਇਸ ਬਾਤ ਕਾ, ਤੋ ਦੇਸ਼ ਕੀ ਭਾਸ਼ਾ ਅਗਰ ਏਕ ਹੈ, ਜੈਸੇ ਕੈਨੇਡਾ ਕੀ ਭਾਸ਼ਾ ਵੀ ਏਕ ਹੈ, ਅਗਰ ਰਾਸ਼ਟਰੀ ਭਾਸ਼ਾ ਏਕ ਬਣਾਈ ਜਾ ਰਹੀ ਹੈ ਤੋ ਉਸਕੋ ਹਮੇ ਸਭੀ ਕੋ ਸਮਰਥਨ ਕਰਨਾ ਚਾਹੀਏ, ਉਸਮੇ ਵਿਰੋਧ ਕਾ ਕਹੀਂ ਕੋਈ ਜਗ੍ਹਾ ਹੀ ਨਹੀਂ ਹੈ। ਦੇਖੋ ਪ੍ਰਾਦੇਸ਼ਿਕ ਭਾਸ਼ਾਏ ਜੋ ਹੈ ਉਹ ਦੇਸ਼ ਕੀ ਭਾਸ਼ਾਓ ਕੀ ਜਗ੍ਹਾ ਨਹੀਂ ਲੈ लेकिन इस मामले में हमें थोड़ा सा आगे बढ़ना होगा, थोड़ा मैच्योर होना होगा। प्रादेशिक भाषा कैसे राष्ट्र की भाषा के ऊपर, आप देखिए एक बड़ा सिंपल सा कसूर, अब आप ही देखिए, आप यहाँ पर है, आपकी जो पीछे जनरेशन है वो पंजाबी में आती होगी, उसको यहाँ पे वो इंग्लिश बोलता होगा, तो ये सिस्टम होता है, तो इसमें क्या प्रॉब्लम क्या है, आपका आपके विचार क्या है?
मेरे विचार अनिल जी इसमें थोड़े से अलग हैं। तीन इंपॉर्टेंट पॉइंट मैं यहाँ पे हाईलाइट करूंगा। पहला पॉइंट तो ये है कि जैसे आपने कहा कि जी हिंदी जो है वही राष्ट्रभाषा होनी है, होनी चाहिए, इसमें विरोध की कोई जगह ही नहीं है। अब हिंदी क्या राष्ट्रभाषा हो या ना हो वो तो एक डिस्कशन है, डिबेट का मुद्दा है कि डिस्कशन की जा सकती है, डिबेट की जा सकती है। पर जो आपने ये कहा ना कि जी इसमें विरोध की कोई जगह ही नहीं है, अब प्रॉब्लम ये है कि जब हम ये बात कह देते हैं कि इसमें विरोध की कोई जगह ही नहीं है तो हम एक डेमोक्रेटिक सेटअप को खराब कर रहे हैं, ठीक है। तो ये हमारी विचारधारा, विद ड्यू रिस्पेक्ट, हो सकता है इस बात को ना अच्छी लगे आपको, पर हमें ये बात नहीं कहनी चाहिए कि विरोध की कोई जगह नहीं है, क्योंकि डेमोक्रेटिक सेटअप में अपोजिंग व्यू पॉइंट की बिल्कुल जगह होनी चाहिए और रिस्पेक्टफुल डिबेट होनी चाहिए, हर मुद्दे पर होनी चाहिए, चाहे वो बात कितनी भी सही क्यों ना हो। दैट्स पॉइंट नंबर वन। सेकंड, मेरे ख्याल से इस समय जहां और बड़े इंपॉर्टेंट इश्यूज हैं, उस समय ठीक है हिंदी को अगर वो चाहते हैं कि इसको एक ऐसी लैंग्वेज कर दिया जाए जिससे कि हर आदमी कम से कम कनेक्टेड हो, ठीक है, तो इस ये समय नहीं है ये बात करने का। इस समय इंडिया पे और बहुत चैलेंजेस हैं। आर्टिकल 370 को संभाल लिया जाए, क्योंकि मैंने 5 साल कहा है, 5 साल में भी संभल जाए तो अच्छा है, नहीं संभलेगा तो बहुत बड़े चैलेंजेस आ जाएंगे अनिल जी। सो इस कारण अभी जरा आई थिंक बीजेपी की गवर्नमेंट को, इंक्लूडिंग अमित शाह जी, ही इज द होम मिनिस्टर, उनको भी आर्टिकल 370 उन्होंने खारिज किया, उसको संभालें, वो ज्यादा जरूरी है। वहां क्राइम बड़ा इंपॉर्टेंट है, इकोनॉमी बहुत इंपॉर्टेंट है, हेल्थ केयर बड़ी इंपॉर्टेंट है, ये मुद्दे मेरे ख्याल से ज्यादा इंपॉर्टेंट है। हिंदी का मुद्दा इंपॉर्टेंट है नहीं है, इस पर विचार कर लिया जाए, ठीक है। एक पॉइंट बस मैं और कहूंगा, किसी ने ये नहीं कहा कि जी रीजनल लैंग्वेज नेशनल लैंग्वेज होनी चाहिए, नहीं कहा ही नहीं किसी ने, मैंने तो ये बयान नहीं सुना, ना मैंने तमिलनाडु में जो लोग विरोध कर रहे हैं मैंने सुना उनके सबके बयान, ना तमिलनाडु ने कहा कि तमिल को आप नेशनल लैंग्वेज बनाओ, ना तेलुगु वालों ने कहा कि तेलुगु को आप नेशनल लैंग्वेज बनाओ, ना पंजाबी वालों ने कहा। लोग सिर्फ ये कह रहे हैं कि हमारी लैंग्वेज जो है, और उसमें कोई गलत नहीं है, हमारी जो लैंग्वेज है उसको भी उतना ही सम्मानित किया जाए और हमारे रीजनल लेवल पे या हमारी स्टेट में उसकी मान्यता खत्म ना हो, ठीक है। ये उन्होंने मांग की है, इसमें कोई गलत मांग नहीं है। आज क्यूबेक में फ्रांस जो फ्रेंच है, क्यूबेक में जो फ्रेंच है उसको अपने राइट्स हैं, और हाँ लोग ज्यादा जो हैं वो फ्रेंच में बात करते हैं, तो जैसे फ्रेंच आज क्यूबेक में प्रोटेक्टेड है, और आपको पता है पंजाबी कैनेडा में, पंजाबी इज ऑल्सो वन ऑफ द रिकग्नाइज्ड माइनॉरिटी लैंग्वेजेस इन कैनेडा। सो इसी तरह अगर इंडिया में भी जो लैंग्वेजेस हैं, और मैं आपको एक चीज और बता देता हूं कि जितनी ज्यादा डाइवर्सिटी होगी उतना ही कंट्री और ज्यादा मजबूत होता है। मैं ये बात बहुत लोगों को कहता हूं कि इंडिया मजबूत इसलिए नहीं है कि वहां पर हिंदू हैं, इंडिया मजबूत इसलिए नहीं है कि वहां सिख हैं, इंडिया मजबूत इसलिए नहीं है कि वहां मुस्लिम हैं या क्रिश्चियन हैं या पारसी हैं या जैनीज हैं या बुद्धिस्ट हैं या ज्यूइश भी हैं वहां पर। इंडिया मजबूत इसलिए है क्योंकि इंडिया इन सभी में से जो बेस्ट है उनको लेकर आता है। आपको पता है 1971 की वॉर का अगर मैं डिटेल बताने लग पड़ूं, उसमें ज्यू भी था, उसमें पारसी भी था, उसमें सिख भी था, उसमें हिंदू भी था, ये लीडर्स थे ये सारे, ठीक है। चाहे वो मानेक शाह की आप चाहे बात कर लें, मैं नाम लेता चला जाऊंगा फिर लंबी हो जाएगी बात, तो उसमें 71 वॉर में सभी थे। इसी तरह इंडिया के क्रिकेट वर्ल्ड कप में हिंदू भी था, इंडिया के क्रिकेट वर्ल्ड कप की जीत में क्रिश्चियन भी था, रॉजर विन्नी, इंडिया के क्रिकेट वर्ल्ड कप में सिख भी था, मुस्लिम भी था। सो इसलिए इंडिया की जो डाइवर्सिटी है वही उसकी स्ट्रेंथ है, तो उसको डाइवर्स रहने दीजिए, डाइवर्सिटी को अप्रिशिएट करना बनता है, ठीक है जी। इफ यू आर ओके विद दैट, बहुत शुक्रिया, थैंक यू। हाँ जी, बाकी वो भगवंत मान साहब उन्होंने गल जी है जी, वो भी लैंग्वेज नाल रिलेटेड है, अगे चल के वो भी आज जरूर कवर करांगे, भगवंत मान साहब दे जिहड़ी गलबात हुई है। इस तो पहला कि जी वो कवर करिए और अगलिया कॉल्स लईए, जुजार सिंह जी, गुरमुख सिंह जी, गुरदेव सिंह साहब, तुसी सारे जने लाइन होल्ड कर लो, साडे नाल निशा डोगरा जी जुड़ गए ने, मैं जरा उन्हां नाल गल कर लूं और फिर तुहाडियां कॉल्स इसे तरह ऑन द एयर जारी रहणगियां। हाँ जी डॉक्टर निशा जी, वेलकम, हाउ आर यू?
फाइन युगवीर जी, और प्रोग्राम सुन वाले सारे नु मेरी तरफ से नमस्कार, सत श्री अकाल।
नमस्कार, सत श्री अकाल जी। और डॉक्टर निशा जी, सानू दसो कि तुसी जिहड़ा ये सेमिनार करन जा रहे हो, पहला तो इहदियां डेट्स, टाइमिंग, डिटेल्स, फोन नंबर ये दसो पहला तो।
हाँ जी, डेट्स इस तरह है कि जिहड़ा सेमिनार है ये फ्री हेल्थ सेमिनार है, और अक्टूबर 5 नू हैमिल्टन हुंदा पिया, और जिहड़ा शनिवार वाले दिन, और उहदा नेक्स्ट जिहड़ा कमिंग संडे है ਉਹ ਅਸੀਂ ਅਕਤੂਬਰ 6 ਨੂੰ ਅਸੀਂ ਕਰਦੇ ਪਏ ਆ ਬ੍ਰੈਂਪਟਨ ਵਿੱਚ। ਸੋ ਦੋ ਵੱਡੇ ਸੈਮੀਨਾਰ ਹੁੰਦੇ ਪਏ ਨੇ ਔਰ ਕਾਫੀ ਸਾਰੀ ਭਰਪੂਰ ਇਨਫੋਰਮੇਸ਼ਨ ਵੀ ਦੇਣੀ ਹੈ ਇਹਦੇ ਤਾਂ ਕਿ ਜਿਹੜੇ ਵੀ ਉੱਥੇ ਆਉਣ ਆਪਣੀ ਖੂਬ ਸਾਰੀ ਜਾਣਕਾਰੀ ਹਾਸਿਲ ਕਰਨ। ਔਰ ਮੇਨ ਮੁੱਦਾ ਇਹ ਹੈ ਕਿ ਆਪਣੀ ਸਿਹਤ ਦੀ ਜਿਹੜੀ ਹੈ ਇੱਕ ਤੇ ਪਹਿਲੇ ਜਾਣਕਾਰੀ ਮਿਲ ਜਾਏ ਕਿ ਮੇਰੀ ਬੋਡੀ 'ਚ ਕੀ ਹੁੰਦਾ ਪਿਆ, ਤੇ ਨੰਬਰ 2 ਹੈ ਕਿ ਕਿਹੜੀ ਕਿਹੜੀ ਮੈਂ ਡਾਇਟ ਜਾਂ ਲਾਈਫ ਸਟਾਈਲ ਚੇਂਜ ਕਰਕੇ ਬਿਮਾਰੀਆਂ ਨੂੰ ਕੰਟਰੋਲ ਵੀ ਕਰ ਸਕਾਂ, ਔਰ ਜੇ ਲੱਗੀਆਂ ਬਿਮਾਰੀਆਂ ਉਹਨਾਂ ਨੂੰ ਵੀ ਮੈਂ ਘੱਟ ਕਰ ਸਕਾਂ, ਔਰ ਦਵਾਈਆਂ ਜਿਹੜੀਆਂ ਖਾਂਦੇ ਨੇ ਉਹਨਾਂ ਨੂੰ ਅਸੀਂ
ਦਵਾਈਆਂ ਦੀ ਗੱਲ ਕਰਾਂਗੇ ਅਸੀਂ ਜੀ। ਕੋਈ ਇੱਕ ਇੱਕ ਟੋਪਿਕ ਅਸੀਂ ਹਰ ਹਫ਼ਤੇ ਪਕੜੀ ਜਾਵਾਂਗੇ, ਕਦੇ ਹਾਈਪਰ ਟੈਂਸ਼ਨ ਪਕੜ ਲਾਂਗੇ, ਕਦੇ ਕੋਲੈਸਟਰੋਲ ਪਕੜ ਲਾਂਗੇ, ਔਰ ਡਾਕਟਰ ਨਿਸ਼ਾ ਜੀ ਦੇ ਨਾਲ ਜਿਹੜੇ ਕਿ ਐਕਸਪਰਟ ਨੇ, ਰਿਸਰਚ ਹੈ ਇਹਨਾਂ ਦੀ ਬੜੀ, ਜੈਨੇਟਿਕਸ ਦੇ ਵਿੱਚ ਬੜੀ ਰਿਸਰਚ ਹੈਗੀ ਇਹਨਾਂ ਦੀ। ਸੋ ਡਾਕਟਰ ਨਿਸ਼ਾ ਡੋਗਰਾ ਜੀ ਦੇ ਨਾਲ ਅਸੀਂ ਇੱਕ ਇੱਕ ਮੁੱਦੇ ਦੇ ਉੱਤੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਦਵਾਈਆਂ ਦੇ ਬਿਨਾਂ ਜਾਂ ਦਵਾਈਆਂ ਤੋਂ ਬਚੇ ਰਹਿ ਸਕਦੇ ਹੋ। ਸੋ ਇਹਨਾਂ ਦੇ ਵਿੱਚ ਆਪਣਾ ਲਾਈਫ ਸਟਾਈਲ ਚੇਂਜਿਸ ਜੇ ਤੁਸੀਂ ਲਿਆਓ ਤਾਂ ਫਿਰ ਤੁਹਾਨੂੰ ਦਵਾਈਆਂ ਜਲਦੀ ਨਹੀਂ ਲੈਣੀਆਂ ਪੈਣਗੀਆਂ। ਡਾਕਟਰ ਨਿਸ਼ਾ ਜੀ, ਅੱਜ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਡਾਇਬਟੀਜ਼ ਦੇ ਬਾਰੇ, ਲੇਕਿਨ ਡਾਇਬਟੀਜ਼ ਪਹਿਲਾਂ ਤਾਂ ਇਹ ਦੱਸੋ ਕਿ ਕਈ ਬੱਚੇ ਜਿਹੜੇ ਹੁਣ ਮੈਂ ਕਈ ਦੇਖਦਾ ਛੋਟੇ ਬੱਚੇ ਆ ਉਹਨਾਂ ਨੂੰ ਵੀ ਟਾਈਪ 1 ਡਾਇਬਟੀਜ਼ ਹੋ ਰਹੀ ਹੈ, ਇਹ ਕਿਉਂ ਹੋ ਰਹੀ ਹੈ ਦੱਸੋ ਪਹਿਲਾਂ।
ਇਸ ਤਰ੍ਹਾਂ ਹੈ ਜਗਵੀਰ ਜੀ ਕਿ ਹੁਣ ਜਿਹੜਾ ਅੱਜ ਕੱਲ੍ਹ ਦਾ ਟਾਈਮ ਅਸੀਂ ਕਹਿੰਦੇ ਪਏ ਨਾ ਇਹ ਜੈਨੇਟਿਕ ਟਾਈਮ ਹੈ, ਕਿਉਂਕਿ ਤਿੰਨ ਤਿੰਨ ਚਾਰ ਚਾਰ ਜਨਰੇਸ਼ਨ ਹੋ ਚੁੱਕੀਆਂ ਨੇ ਜਿਹਨਾਂ ਨੂੰ ਡਾਇਬਟੀਜ਼ ਹੈ ਹੀ ਹੈ। ਔਰ ਇਹ ਵੀ ਦੇਖੋ ਕਿ ਘਰ ਘਰ ਦੀ ਬਿਮਾਰੀ ਹੋ ਗਈ, ਪਹਿਲੇ ਥੋੜ੍ਹੀ ਥੋੜ੍ਹੀ ਹੁੰਦੀ ਸੀ ਕਿਸੇ ਕਿਸੇ ਨੂੰ ਹੁੰਦੀ ਸੀ, ਹੁਣ ਤਾਂ ਹਰ ਕਿਸੇ ਫੈਮਿਲੀ ਨੂੰ ਡਾਇਬਟੀਜ਼ ਹੈ। ਔਰ ਬੱਚੇ ਹੁਣ ਕਿਉਂਕਿ ਅੱਗੇ ਅਗਲੀ ਇਹ ਥਰਡ ਜਾਂ ਫੋਰਥ ਜਨਰੇਸ਼ਨ ਚੱਲਦੀ ਪਈ ਹੈ ਜਿਹਦੇ ਵਿੱਚ ਕਿ ਪਹਿਲੇ ਤੇ ਹੁੰਦਾ ਸੀ ਟਾਈਪ 2 ਡਾਇਬਟੀਜ਼ ਹੁੰਦੀ ਸੀ ਜਿਹੜੀ ਲਗਾਤਾਰ ਜਿਹੜੇ ਵੱਡੇ ਲੋਕਾਂ ਨੂੰ 30 ਸਾਲ ਜਾਂ 35 ਸਾਲ ਵਿੱਚ ਹੁੰਦੀ ਸੀ, ਤੇ ਉਹਨੂੰ ਟਾਈਪ 2 ਡਾਇਬਟੀਜ਼ ਕਹਿੰਦੇ ਜਿਹਦੇ ਵਿੱਚ ਕਿ ਇਨਸੁਲਿਨ ਤੇ ਬਣਦੀ ਹੈ ਲੇਕਿਨ ਇਨਸੁਲਿਨ ਕੰਮ ਨਹੀਂ ਕਰਦੀ। ਤੇ ਹੁਣ ਜਿਹੜੀ ਫੋਰਥ ਜਨਰੇਸ਼ਨ ਜਿਹੜੀ ਬੱਚਿਆਂ ਨੂੰ ਹੁੰਦੀ ਪਈ ਹੈ ਇਹ ਟਾਈਪ 1 ਡਾਇਬਟੀਜ਼ ਹੈ ਕਿ ਇਹ ਜਿਹੜੇ ਤੁਹਾਡੇ ਇਨਸੁਲਿਨ ਬਣਦੀ ਨਹੀਂ ਹੈ, ਜਿਹੜੇ ਸਾਡੀ ਬੋਡੀ ਦੇ ਪੈਂਕਰੀਆਜ਼ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਪਿੱਤਾ ਹੈ ਜਾਂ ਇਹਦੇ ਉਹਦੇ ਨਾਲ ਸੈੱਲ ਜਿਹੜੇ ਨੇ ਉਹਨੂੰ ਕਹਿੰਦੇ ਨੇ ਬਿੱਟਾ ਸੈੱਲਸ ਕਹਿੰਦੇ ਨੇ, ਉਹ ਕੀ ਕਰਦਾ ਕਿ ਇਨਸੁਲਿਨ ਜਿਹੜੀ ਆ ਬਣਾਉਂਦਾ ਹੀ ਨਹੀਂ ਹੈ। ਸੋ ਹਰ ਵਾਰੀ ਬੱਚਿਆਂ ਨੂੰ ਇੰਜੈਕਸ਼ਨ ਲਗਾਉਣੇ ਪੈਂਦੇ ਨੇ, ਉਹਦੇ ਕਾਰਨ ਹੀ ਫਿਰ ਹੀ ਤੁਹਾਡੀ ਸ਼ੂਗਰ ਜਿਹੜੀ ਹੈ ਉਹ ਬਾਡੀ ਦੇ ਬਾਕੀ ਹਿੱਸਿਆਂ 'ਚ ਪਹੁੰਚਦੀ ਹੈ। ਸੋ ਬੜੀ ਸੀਰੀਅਸ ਗੱਲ ਹੈ ਕਿ ਇਹ ਸੈਲੂਲਰ ਲੈਵਲ ਦੀ ਜੈਨੇਟਿਕ ਜਿਹੜੀ ਹੈ ਡਿਜ਼ੀਜ਼ ਹੈ ਔਰ ਬਹੁਤ ਕਾਮਨ ਹਰ ਘਰ ਦੀ ਹੋ ਗਈ ਹੈ, ਇਸ ਕਰਕੇ ਇਹਦੀ ਪ੍ਰੀਵੈਂਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੇ ਜਿਹਦੇ ਵਿੱਚ ਮੈਂ ਤੁਹਾਡਾ ਵੀ ਬਹੁਤ ਥੈਂਕ ਯੂ ਕਰਨੀ ਹੈ ਕਿ ਤੁਸੀਂ ਇਹੋ ਜਿਹੇ ਟੋਪਿਕ ਲਿਆਉਂਦੇ ਹੋ, ਔਰ ਇੱਕ ਤੁਹਾਡਾ ਵੀ ਬੜੀ ਕੰਟਰੀਬਿਊਸ਼ਨ ਹੈ ਆਪਣੀ ਕਮਿਊਨਿਟੀ, ਆਪਣੀ ਸੋਸਾਇਟੀ ਜਿਹੜੀ ਹੈ, ਆਪਣੇ ਭੈਣ ਭਰਾ ਜਿੱਥੇ ਵੀ ਹੈ ਨੇ ਥਰੂਆਊਟ ਕੈਨੇਡਾ, ਉਹ ਇਹੋ ਜਿਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਪਏ ਨੇ, ਔਰ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਮੈਂ ਕਹਿੰਦੀ ਹਾਂ। ਤੇ ਮੈਂ ਬਹੁਤ ਤੁਹਾਡਾ ਥੈਂਕ ਯੂ ਕਰਨੀ ਕਿ ਤੁਸੀਂ ਇਸ ਪਲੇਟਫਾਰਮ ਉੱਪਰ ਇਹੋ ਜਿਹੀ ਚੀਜ਼ਾਂ ਡਿਸਕਸ ਕਰਦੇ ਹੋ, ਔਰ ਸੈਮੀਨਾਰ ਅਸੀਂ ਜੇ ਕਰਦੇ ਪਏ ਹਾਂ ਇਟਸ ਅਵੇਅਰਨੈਸ ਟੂ ਦ ਸੋਸਾਇਟੀ ਕਿ ਕਿਉਂ ਨਹੀਂ ਅਸੀਂ ਬਿਮਾਰੀਆਂ ਲੱਗਣ ਤੋਂ ਪਹਿਲੇ ਹੀ ਆਪਣੇ ਆਪ ਨੂੰ ਬਚਾ ਲਈਏ ਔਰ ਇਹੋ ਜਿਹੀਆਂ ਖਤਰਨਾਕ ਬਿਮਾਰੀਆਂ ਨਾ ਲੱਗਣ ਜਿਹੜੀ ਕਿ ਬਾਅਦ ਵਿੱਚ ਬਹੁਤ ਹੀ ਸੀਰੀਅਸ ਤੇ ਲਾਈਫ ਡੈਥ ਇਸ਼ੂ ਹੋ ਜਾਂਦੇ ਨੇ।
ਇਹਦੇ ਡਾਇਬਟੀਜ਼ ਦੇ ਨਾਲ ਦੇਖਿਓ ਜੀ, ਇੱਕ ਤੇ ਬਹੁਤ ਸਾਰੇ ਲੋਕ ਕਹਿੰਦੇ ਜੀ ਪਹਿਲਾਂ ਇੱਕ ਗੋਲੀ ਲੱਗੀ ਫਿਰ 2 ਲੱਗ ਗਈਆਂ ਫਿਰ ਇਨਸੁਲਿਨ ਲੱਗ ਗਈ ਫਿਰ ਪ੍ਰੋਬਲਮ ਕਦੇ ਕਿਡਨੀ 'ਚ ਹੋ ਗਈ ਕਦੇ ਇਹ ਸਾਰੀ ਕੰਪਲੀਕੇਸ਼ਨ ਦਵਾਈਆਂ ਇਨਸੁਲਿਨ ਔਰ ਕਿਡਨੀ ਪ੍ਰੋਬਲਮਸ ਕਈ ਕੁਛ ਹੋ ਜਾਂਦਾ, ਇਹਦੇ ਬਾਰੇ ਵੀ ਦੱਸੋ ਜਰਾ।
ਜ਼ਰੂਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਤੇ ਜਿਹੜੀ ਇਹ ਦਵਾਈਆਂ ਅਸੀਂ ਖਾਂਦੇ ਹਾਂ ਉਹ ਸਿਰਫ ਇਨਸੁਲਿਨ ਜਿਹੜੀ ਟੈਂਪਰੇਰੀ ਇਨਸੁਲਿਨ ਦੇਣ ਦਾ ਕੰਮ ਕਰਦੀ ਹੈ, ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਇਨਸੁਲਿਨ ਬਣਦੀ ਹੈ ਤੇ ਲੇਕਿਨ ਇਨਸੁਲਿਨ ਕੰਮ ਨਹੀਂ ਕਰਦੀ ਹੈ। ਤਾਂ ਸਾਡੀ ਬਾਡੀ 'ਚ ਆਲਰੇਡੀ ਜਿਹੜੀ ਇਨਸੁਲਿਨ ਹੁੰਦੀ ਹੈ ਉਹ ਸਾਨੂੰ ਡੈਮੇਜ ਕਰਦੀ ਹੈ ਸਾਡੇ ਆਰਗਨਸ ਨੂੰ, ਔਰ ਜਿਹੜੀ ਅਸੀਂ ਲੈਂਦੇ ਹਾਂ ਉਹ ਟੈਂਪਰੇਰੀ ਫਿਕਸਿੰਗ ਹੁੰਦੀ ਤੇ ਸਿਰਫ ਉਸ ਸੈਲਸ ਵਿੱਚੋਂ ਸ਼ੂਗਰ ਲੈ ਕੇ ਸਾਡੇ ਬਾਡੀ ਦੇ ਜਿਹੜੇ ਆਰਗਨ ਦੇ ਦੂਜੇ ਆਰਗਨ ਉਹ ਤੱਕ ਜਾਂਦੀ ਹੈ। ਪਰ ਜਿਹੜੀ ਸ਼ੂਗਰ ਅੰਦਰੋਂ ਜਿਹੜਾ ਡੈਮੇਜ ਹੁੰਦਾ ਜੈਨੇਟਿਕ ਲੈਵਲ ਤੇ, ਕਿਉਂਕਿ ਸ਼ੂਗਰ ਜੀਨ ਦੇ ਨਾਲ DNA ਦਾ ਬਹੁਤ ਛੇਤੀ ਅਟੈਚ ਹੋ ਜਾਂਦੀ ਹੈ ਔਰ ਸਾਡੇ ਪੂਰੇ ਬਾਡੀ ਨੂੰ ਸਲੋਕ ਡਾਊਨ ਕਰਦੀ ਹੈ ਕਿ ਅੰਦਰ ਤਾਂ ਜਿਹੜਾ ਡੈਮੇਜ ਹੁੰਦਾ ਪਿਆ ਉਹਦੇ ਹੁੰਦਾ ਹੀ ਪਿਆ ਕਿ ਸਾਡੀ ਅੱਖਾਂ ਖਰਾਬ ਹੋ ਜਾਂਦੀਆਂ, ਗਲੋਕੋਮਾ ਦਾ ਰਿਸਕ ਵੱਧ ਜਾਂਦਾ, ਹਾਰਟ ਜਿਹੜਾ ਕਹਿੰਦੇ ਡਾਇਬਟੀਜ਼ ਵਾਲਿਆਂ ਨੂੰ ਹਾਰਟ ਦਾ ਰਿਸਕ ਡਬਲ ਹੋ ਜਾਂਦਾ, ਹਾਰਟ ਡਿਜ਼ੀਜ਼ ਜਾਂ ਹਾਰਟ ਅਟੈਕ ਜਾਂ ਸਟ੍ਰੋਕ ਹੋਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ। ਬ੍ਰੇਨ ਵਿੱਚ ਸਾਨੂੰ ਖਰਾਬੀ ਹੁੰਦੀ ਹੈ ਕਿ ਡਿਮੈਂਸ਼ੀਆ ਤੇ ਅਲਜ਼ਾਈਮਰ ਦੀ ਪ੍ਰੋਬਲਮ ਆ ਜਾਂਦੀ ਹੈ, ਔਰ ਜਿਹੜੇ ਹੁਣ ਜਿਹੜੇ ਮੇਰੇ ਕੋਲ ਜ਼ਿਆਦਾ ਕੇਸਿਸ ਆਏ ਨੇ ਸਭ ਤੋਂ ਜ਼ਿਆਦਾ ਉਹ ਆਏ ਨੇ ਕਿਡਨੀ ਵਾਲੇ, ਜਿਹੜੇ ਕਿ ਕਿਡਨੀ ਦੇ ਡਾਇਲਿਸਿਸ ਤੇ ਕਿਡਨੀਆਂ ਖਰਾਬ ਹੋ ਗਈਆਂ ਔਰ ਕੁਛ ਜਿਹੜੇ ਕਿਡਨੀ ਰਿਪਲੇਸਮੈਂਟ ਦਾ ਵੇਟ ਕਰਦੇ ਸੀ। ਸੋ ਇਹ ਬਹੁਤ ਸੀਰੀਅਸ ਇਸ਼ੂ ਹੈ ਕਿ ਬਿਮਾਰੀ ਡਾਇਬਟੀਜ਼ ਦੀ ਹੈ ਔਰ ਦਵਾਈਆਂ ਨਾਲ ਕੰਟਰੋਲ ਨਹੀਂ ਹੈ, ਕਿਉਂਕਿ ਉਹ ਗੋਲੀਆਂ ਇਸ ਕਰਕੇ ਨਹੀਂ ਕੰਮ ਕਰਦੀ, ਉਹ ਟੈਂਪਰੇਰੀ ਫਿਕਸਿੰਗ ਹੈ, ਪਰਮਾਨੈਂਟ ਇਲਾਜ ਨਹੀਂ ਹੈ। ਕਿਉਂਕਿ ਬਿਮਾਰੀ ਦੀ ਜਿਹੜੀ ਰੂਟ ਹੈ ਉੱਥੇ ਤੱਕ ਕੋਈ ਪਹੁੰਚਦਾ ਨਹੀਂ ਹੈ। ਤੇ ਸੈਮੀਨਾਰ 'ਚ ਅਸੀਂ ਸਾਰੀ ਚੀਜ਼ਾਂ ਹਾਈਲਾਈਟ ਕਰਨੀਆਂ ਨੇ। ਨੰਬਰ 1 ਕਿ ਇਹ ਬਿਮਾਰੀਆਂ ਜਿਹੜੀਆਂ ਲੱਗਦੀਆਂ ਨੇ ਇਹ ਅਸੀਂ ਇਹ ਭੁਲੇਖੇ ਚੱਲ ਰਹੀ ਹੈ ਕਿ ਦਵਾਈਆਂ ਨਾਲ ਬਿਲਕੁਲ ਸਾਡੀ ਪ੍ਰੋਬਲਮ ਸਾਲਵ ਹੋ ਜਾਣੀ ਹੈ, ਇਹ ਟੈਂਪਰੇਰੀ ਹੈ। ਅਸੀਂ ਬਿਮਾਰੀਆਂ ਦੇ ਅੰਦਰ ਜਿਹੜੀ ਸਾਡੀ ਉਹਦੇ ਨਾਲ ਕੀ ਡੈਮੇਜ ਹੁੰਦਾ ਪਿਆ, ਜੇ ਸਾਡੀ ਬਾਡੀ ਦੇ ਇੰਪੋਰਟੈਂਟ ਆਰਗਨਸ ਨੇ ਲੀਵਰ, ਕਿਡਨੀ, ਹਾਰਟ, ਬ੍ਰੇਨ, ਅੱਖਾਂ, ਸਾਡੀ ਬਾਡੀ ਦੇ ਇਵਨ ਕਿ ਅੰਗ ਜਿਹੜੇ ਸੀ ਇਹਦੇ ਪੈਰ ਕਟੋ ਜਾਂਦੇ ਨੇ, ਤੇ ਇਹ ਡੈਮੇਜ ਜਿਹੜਾ ਹੁੰਦਾ ਹੈ ਇਹਨਾਂ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ। ਇਸ ਸੈਮੀਨਾਰ 'ਚ ਅਸੀਂ ਸਾਰੀ ਡਿਟੇਲ ਜਾਣਕਾਰੀ ਦੇਣੀ ਹੈ ਤਾਂ ਕਿ ਆਪਣੀ ਜਿਹੜੀ ਕਮਿਊਨਿਟੀ ਹੈ ਉਹ ਸਾਰੀ ਜਿਹੜੀ ਹੈ ਇਹੋ ਜਿਹੀ ਬਿਮਾਰੀਆਂ ਖਤਰਨਾਕ ਤੋਂ ਬਚ ਜਾਏ।
ਠੀਕ ਹੈ ਜੀ, ਥੈਂਕ ਯੂ ਵਰੋਜੀ। ਔਰ ਜਾਣ ਤੋਂ ਪਹਿਲਾਂ ਫੋਨ ਨੰਬਰ ਆਪਣਾ ਕੁਇਕਲੀ ਦੇ ਦਿਓ ਜੀ।
ਯਦਵੀਰ ਜੀ, ਸੈਮੀਨਾਰ ਜਿਸ ਤਰ੍ਹਾਂ ਮੈਂ ਕਿਹਾ ਇੱਕ ਤਾਂ ਫ੍ਰੀ ਹੈ, ਦੂਸਰਾ ਕੀ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ। ਰਜਿਸਟ੍ਰੇਸ਼ਨ ਦਾ ਫੋਨ ਨੰਬਰ ਹੈ 6473506 6473350 0606। ਇਸ 'ਤੇ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ। ਔਰ ਇਹਦੇ ਇਲਾਵਾ ਹੋਰ ਵੀ ਉਹਨਾਂ ਦੇ ਜਿਹੜੇ ਸਵਾਲ ਨੇ ਜਾਂ ਜਿਹੜੇ ਕੁਸ਼ਚਨ ਜਿਹੜੇ ਕਿ ਉਹ ਚਾਹੁੰਦੇ ਨੇ ਕਿ ਸਾਡੇ ਇਸ਼ੂਜ਼ ਨੇ ਔਰ ਸੈਮੀਨਾਰ 'ਚ ਜ਼ਰੂਰ ਤੁਸੀਂ ਡਿਸਕਸ ਕਰੀਓ, ਉਹ ਸਾਨੂੰ ਪਹਿਲੇ ਲਿਖਾ ਦਿਓ ਤਾਂ ਕਿ ਜਿਹੜਾ 1 ਅਕਤੂਬਰ 5 ਨੂੰ ਹੈਮਿਲਟਨ ਸੈਮੀਨਾਰ ਹੁੰਦਾ ਪਿਆ ਉਹਦੇ ਵਿੱਚ ਵੀ ਉਹ ਆ ਸਕਦੇ ਨੇ, ਔਰ 6 ਅਕਤੂਬਰ ਸੰਡੇ ਵਾਲੇ ਦਿਨ ਬ੍ਰੈਂਪਟਨ ਹੁੰਦਾ ਪਿਆ, ਉੱਥੇ ਜ਼ਰੂਰ ਪਹੁੰਚੋ ਔਰ ਆਪਣੇ ਪੂਰੇ ਪਰਿਵਾਰ ਸਮੇਤ ਪਹੁੰਚੋ ਤਾਂ ਕਿ ਇਹ ਭਰਪੂਰ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਮਿਲੇ ਔਰ ਇਹਦਾ ਸਾਰਿਆਂ ਨੂੰ ਫਾਇਦਾ ਹੋਵੇ। ਜੀ ਜੀ ਜੀ,
ਥੈਂਕ ਯੂ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਆਲ ਦੀ ਬੈਸਟ ਡਾਕਟਰ ਸਾਹਿਬ, ਆਲ ਦੀ, ਥੈਂਕ ਯੂ,
ਯੂ ਆਰ ਵੈਲਕਮ,
ਥੈਂਕ ਯੂ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ, ਜਗਵਿੰਦਰ ਸਿੱਧੂ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਹੈਲੋ, ਹਾਂਜੀ ਜਗਵਿੰਦਰ ਸਿੱਧੂ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਹੈਲੋ
ਹੈਲੋ,
ਹਾਂਜੀ ਹਾਂਜੀ, ਤੁਸੀਂ ਨਾਮ ਦੱਸੋ ਜੀ ਆਪਣਾ।
ਮੈਂ ਗੁਰਦੇਵ ਸਿੰਘ ਬੋਲ ਰਿਹਾ ਜੀ।
ਹਾਂਜੀ ਹਾਂਜੀ, ਗੁਰਦੇਵ ਸਿੰਘ ਜੀ, ਗੁਆਡ ਕੀ ਕਹਿਣਾ ਚਾਹੋਗੇ?
ਪੰਜਾਬੀ ਜਿਹੜਾ ਉਹ ਕੱਲੀ ਸਿੱਖ ਹੀ ਨੀ ਹੈਗੀ, ਪੰਜਾਬੀ ਸਿੱਖਾਂ ਦੀ ਲੈਂਗੁਏਜ ਹੀ, ਉਹ ਚ ਮੁਸਲਮਾਨ ਵੀ ਆ, ਹਿੰਦੂ ਵੀ ਆ, ਈਸਾਈ ਵੀ, ਜੋ ਪੰਜਾਬੀ ਉਹਦੀ ਲੈਂਗੁਏਜ ਆ। ਮੈਂ ਕਹਿੰਦਾ ਯੋਧਵੀ ਜੀ, ਜਿਨ੍ਹਾਂ ਨੇ ਕੁਰਬਾਨੀਆਂ, ਜਿਸ ਪੰਜਾਬੀ ਕੌਮ ਨੇ ਕੁਰਬਾਨੀਆਂ ਵੱਧ ਕੀਤੀਆਂ ਜਾਂ ਜਿਨ੍ਹਾਂ ਵੀ ਕੁਰਬਾਨੀਆਂ ਵੱਧ ਕੀਤੀਆਂ, ਉਹਨਾਂ ਦੀ ਲੈਂਗੁਏਜ ਨੂੰ ਰਾਸ਼ਟਰੀ ਭਾਸ਼ਾ ਹੋਣਾ ਚਾਹੀਦਾ ਨਾ। ਹਾਂਜੀ, ਮੈਂ ਇਹ ਪ੍ਰਪੋਜ਼ਲ ਦੇਣਾ ਇਹਨਾਂ ਨੂੰ, ਮੁਹੰਮਦ ਸ਼ਾਹ ਨੂੰ ਵੀ, ਸਾਰਿਆਂ ਨੂੰ, ਜਿਹੜਾ ਕਿ ਇਹਨਾਂ ਨੇ ਮੰਨਣੀ ਨੀ ਗੀ ਕੁਰਬਾਨੀਆਂ ਦੇ ਨੂੰ ਦੂਜੀ ਭਾਸ਼ਾ, ਤੇ ਦੂਜੀ ਕਹੋ ਗਈ ਪਹਿਲੋਂ ਦੇ ਯੋਧਵੀ ਜੀ, ਇਹਨਾਂ ਨੂੰ ਆਪਣਾ ਕੋਈ ਸੁਧਾਰਨਾ ਚਾਹੀਦਾ। ਜਿੰਨੇ ਪ੍ਰੋਗਰਾਮ ਇੰਡੀਆ ਦੇ ਹੁੰਦੇ ਆ, ਚਾਹੇ ਫਿਲਮ ਇੰਡਸਟਰੀ ਦੇ ਹੋ ਜਾਣ, ਚਾਹੇ ਕੋਈ ਵੀ ਹੋਵੇ, ਉੱਥੇ ਤੇ ਇੰਗਲਿਸ਼ ਚੱਲਣੀ ਹੁੰਦੀ ਆ। ਤੁਹਾਡੇ ਆਪਣੇ ਕੰਟਰੀ ਦੀ ਭਾਸ਼ਾ ਹੈ ਪੰਜਾਬੀ, ਤੁਹਾਡੇ ਆਪਣੀ ਕੰਟਰੀ ਦੀ ਭਾਸ਼ਾ ਹੈ ਗੁਜਰਾਤੀ ਫਲਾਣੀ, ਉਹਨੂੰ ਤੁਸੀਂ ਕਿਹਨਾਂ ਡਿਨਾਈਡ ਕਰਦੇ, ਉਹਨੂੰ ਤੁਸੀਂ ਬਰਦਾਸ਼ਤ ਨਹੀਂ ਕਰਦੇ, ਔਰ ਤੁਸੀਂ ਇੰਗਲਿਸ਼ ਦੇ ਬਗੈਰ ਤੁਸੀਂ ਕੋਈ ਗੱਲ ਨਹੀਂ ਕਰਦੇ। ਪਹਿਲਾਂ ਇੰਗਲਿਸ਼ ਨੂੰ ਸੁਧਾਰੋ ਵੀ ਤੁਹਾਡੇ ਕੰਟਰੀ ਦੀ ਇਹ ਭਾਸ਼ਾ ਹੈਗੀ ਆ, ਉਹਦੇ ਹੱਲ ਆਓ ਬਾਅਦ ਵਿੱਚ। ਮਗਰ ਪੰਜਾਬੀ ਦੇ ਜਿਹੜਾ ਸਤਿਕਾਰ ਹੈ ਨਹੀਂ ਉਹਨੂੰ ਕਰਨਾ, ਤੁਹਾਨੂੰ ਉਹਨੂੰ ਸਤਿਕਾਰ ਪੰਜਾਬ 'ਚ ਮਿਲਣਾ ਚਾਹੀਦਾ ਪੂਰਾ, ਜਿਹੜਾ ਉਹਦੇ ਤੁਸੀਂ ਪੰਜਾਬ ਦੇ ਵਿੱਚੋਂ ਵੀ ਖਤਮ ਕਰਨਾ ਚਾਹੁੰਦੇ ਜੇ। ਜਿਹੜੀ ਇਹ ਜੁਦਵੀਰ ਜੀ ਇਹਨਾਂ ਗੁਰਦਾਸ ਮਾਨ ਵੀ ਹਰਕਤ ਜਿਹੜੀ ਆ ਨਾ, ਮੈਂ ਤੇ ਚਲੋ ਪਹਿਲੀ ਜੋ ਗੱਲ ਹੋਈ ਹੋਈ ਉਹਨਾਂ ਦੀ ਉੱਥੇ ਨੀ ਮੈਂ ਕਹਿਣਾ, ਜਿਹੜੀ ਇਹਨਾਂ ਪ੍ਰੋਗਰਾਮ ਚੱਲਦੇ ਜੀ ਕੀਤੀ ਆ ਨਾ, ਬੜਾ ਸਤਿਕਾਰ ਸੀ ਗੁਰਦਾਸ ਮਾਨ ਦਾ, ਬੜਾ ਨਾਂ ਸੀ, ਤੇ ਮੈਂ ਤਾਂ ਕਿਹਾ ਵੀ ਇਹ ਕਿਹਨਾਂ ਦਿੱਲੀ ਜਿਹੜੀ ਆ ਥੈਲੇ ਤੋਂ ਬਾਹਰ ਆ ਗਈ ਆ, ਪਤਾ ਹੀ ਲਾਉਣ ਲੱਗਾ ਵੀ ਇਹ ਬੰਦਾ ਕਿੰਨੀ ਕੁ ਕਿਹਨਾਂ ਆਪਣੀ ਕਿਹਨਾਂ ਹੈਸੀਅਤ ਦਾ ਮਾਲਕ ਹੈ। ਇੱਦਾਂ ਘਟੀਆ ਕਦ ਘਟੀਆ ਚੀਜ਼ ਬੋਲਣੀ ਨਹੀਂ ਚਾਹੀਦੀ, ਜਿਹੜੀ ਸਾਰੀ ਪਬਲਿਕ ਦੇ ਵਿੱਚ ਉਹ ਬੋਲੀ ਆ, ਤੇ ਜਿਹੜੇ ਤੁਸੀਂ ਵਿਰੋਧ ਕਰ ਰਹੇ ਹੋ ਤੁਸੀਂ ਕਿਹਨਾਂ ਇੱਡੇ ਵੱਡੇ ਸਟਾਰ ਸੀ, ਤੇ ਤੁਸੀਂ ਉਹਨੂੰ ਨਾ ਸ਼ਾਂਤੀਪੂਰਨ ਬਣੋ ਕਿ ਨਗਰੀ ਸੁਣਦੇ ਨਾ, ਕਿ ਤੁਸੀਂ ਓਪੋਜਿਟ ਰੌਲਾ ਪਾ ਰਹੇ ਹੋ ਸਾਰੇ ਕੈਨੇਡਾ ਵਾਸੀਆਂ ਨੂੰ, ਜਾਂ ਕਹਿ ਲਓ ਜਿਹੜੇ ਵੇਖਣ ਆਏ ਅਮਲੀ ਹੋ ਤੇ ਫਲਾਣੇ ਹੋ ਢੀਂਗੜੇ ਹੋ, ਜੇ ਤੁਸੀਂ ਆਹ ਲੈ ਲਾ ਦੇਖੋ, ਤਾਂ ਵੀ ਸੁਣਿਆ ਹੀ ਹੋਣਾ। ਮੈਂ ਬੇ ਓਨੇਅਰ ਬੋਲ ਨਹੀਂ ਸਕਦਾ, ਮੈਂ ਨੀ ਬਲੇਸ ਕਿਹਨਾਂ ਐਕਸੈਪਟ ਕਰਦਾ ਜੀ ਵੀ ਗੁਰਦਾਸ ਮਾਨ ਵੀ ਇਹੋ ਜਿਹੀਆਂ ਕੋਈ ਗੱਲਾਂ ਕਰ ਸਕਦਾ, ਤੇ ਮੈਨੂੰ ਤਾਂ ਲੱਗਦਾ ਜੀ ਉਹ ਵੀ ਪਿੱਛੇ ਕਿਹਨਾਂ ਜੋ ਆ RSS ਦੀ ਬੋਲੀ ਜਾਂ ਦੂਜਿਆਂ ਜੋ ਵੀ ਕਿਹਨਾਂ ਹਿੰਦੂ ਜੋ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਆ, ਇਹ ਹੀ ਚੱਕਰ ਆ। ਬਾਕੀ ਜਿਹੜੀ ਭਾਸ਼ਾ ਨਾ ਸਾਰੀਆਂ ਹੋਣੀਆਂ ਚਾਹੀਦੀਆਂ, ਪਰ ਇਹ ਨਹੀਂ ਹੋਣਾ ਚਾਹੀਦਾ ਵੀ ਤੁਹਾਡੀ ਇੱਕੋ ਹੀ ਭਾਸ਼ਾ ਨੂੰ ਤੁਸੀਂ ਕਹੋ ਵੀ ਇਹੋ ਹੀ ਆ, ਬਾਕੀ ਨੂੰ ਬੰਦ ਕਰ ਦਿਓ। ਸਕੂਲਾਂ 'ਚ ਕਾਲਜਾਂ 'ਚ ਅਸੀਂ ਦੇਖ ਸੁਣਦੇ ਹਾਂ ਆਪਾਂ ਰੇਡੀਓ ਦੇ ਜਾਂ ਲੋਕਾਂ ਤੋਂ ਸੁਣੀਦਾ ਪੰਜਾਬ 'ਚ ਕੀ ਹਾਲਾਤ ਹੋ ਰਹੇ ਨੇ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ।
ਇਹ ਬਿਲਕੁਲ ਠੀਕ ਹੈ ਜੀ, ਕਾਫੀ ਇਹਦਾ ਇਸ਼ੂ ਕਾਫੀ ਸਰਗਰਮ ਹੋਇਆ ਹੋਇਆ ਇਸ ਵੇਲੇ, ਔਰ ਗੁਰਦਾਸ ਮਾਨ ਸਾਹਿਬ ਦੇ ਵੀ ਬਿਆਨ ਜਿਹੜੇ ਨੇ ਉਹ ਮੈਂ ਸੁਣੇ ਨੇ ਕਿ ਉਹਨਾਂ ਨੇ ਕੀ ਬਿਆਨ ਪਹਿਲਾਂ ਤੇ ਰੇਡੀਓ ਤੇ ਕੀ ਦਿੱਤੇ ਨੇ,
और रेडियो दे उन्हां दे बयान तो बाद विरोध होया, जिन्हां नूं नहीं पता सी दस दईए कि एक रेडियो इंटरव्यू दे दरम्यान गुरदास मान साहब ने कहा कि जी जिहड़ी हिंदी हैगी है वह भी साडी मासी है, जे पंजाबी मां बोली है तो हिंदी मासी है। नाल उन्होंने कहा है कि इहदा जिहड़ा जे इंडिया दे विच उन्होंने कहा है कि जी इहनूं नैशनल लैंगुएज बनाना चाहुंदे ने ते बना देण, और उन्होंने कहा है कि जी इहनूं हिंदुस्तानी, उन्होंने कहा है कि जी ज़्यादा लोग उत्थे हिंदुस्तानी बोलते हैं। सो इस तरह के विचार उन्होंने गुरदास मान होना ने रखे। उस तो बाद गुरदास मान होना का विरोध होना शुरू हो गया कि उन्होंने हिंदी नूं अपनी मासी क्यों कहा, और जे उन्होंने उन्होंने ज़्यादा मासी दे नाल प्यार आ गया, ज़्यादा उन्होंने हिंदी बोली दे नाल प्यार आ गया तो फिर वो पंजाबी छड़ देन या पंजाबी क्यों गाते हैं। सो इस तरह की डिस्कशन पहले चल रही है और उन्होंने विरोध भी ये ते होना शुरू हो गया। और इस दरमियान गुरदास मान उन्होंने स्टेज के उत्तों जो गल कही वाकई ही वो मैं भी नहीं उम्मीद करता जी, जिस तरह तुसी कहा है कि मैं गुरदास मान साहब के कई बार मिलने का भी मौका मिलिया, मैं इतने इंटरव्यू उन्होंने कर चुका है। सो मैं भी बड़ा हैरान होया कि गुरदास मान साहब ने स्टेज के उत्तों ऐसी गल कह दिती जो किसी भी नहीं कहनी चाहिए। गुरदास मान साहब तो फिर किन्ने वड्डे आर्टिस्ट ने, उन्होंने ये गल नहीं कहनी चाहिए सी। एक चीज़ मैं होर इतने जरूर क्विकली कह देव कि कोई भी जिहड़ा मुद्दा है, कोई भी जिहड़ा मुद्दा है, जिदा साडे प्रीवियस कॉलर भी कह के गए कि जी विरोध की जगह नहीं है, हर चीज़ के विरोध की जगह होंगी है। ये जी कम्यूनिटीज़ ने ना, ये वैसटर्न सोसायटीज़ इसलिए इन तरक्की कर गई हैं क्योंकि इतने फ्रीडम ऑफ स्पीच को बहुत इंपोर्टेंस दी जाती है। वाई मीडिया नू जे कोई चीज़ सब तो प्यारी होएगी, बहुत सारिया चीज़ा इंपोर्टेंट ने, बट सब तो प्यारी जी चीज़ होएगी होएगी फ्रीडम ऑफ स्पीच, दैट विल बी नंबर वन। नंबर टू जो फ्रीडम ऑफ स्पीच का ही एक हिस्सा हैगा, अहम अंग हैगा है कि वक्रे विचारा नू बड़े ही शालीनता दे नाल बड़ी सभ्य लैंगुएज दे विच गल करनी। नंबर तीन नेम कॉलिंग जी नहीं करनी, गुरदास मान साहब ने भी जो गल कही वह भी गलत है, लेकिन प्रदर्शन करने वाले विचों कुछ लोग, बहुत सारे लोगों ने बड़े वधिया तरीके नाल अपना प्रदर्शन किया, अपना रोस जाहिर किया जो उन्हों का बिल्कुल बनता हक है, लेकिन उहदे विचों कुछ लोगों ने ईवन जिहड़ियां लेडीज़ उत्थे शो देखण जा रही ने लेडीज़ नूं मां भैण दीआं गलां कढ रहे ने, मतलब कि लेडीज़ नूं तुसीं मां भैण दीआं गलां कढ रहे हो। तुसीं एक पासे कहिंदे हो कि जी असीं पंजाबी बोली दी गल करते हैं, गुरदास मान होना ने पंजाबी बोली तो पिछे हट गए, ये वो गल्लां ठीक है, बिल्कुल तुसी पुछ सकते हो कि तुसी एक तरह के अंबैसडर हैगे हो पंजाबी बोली दे, क्यों सर तुसी क्यों ये तो पिछे हट गए, की गल है, हिंदी दी तुसी गल असी सुनी है, तुसी एक रेडियो प्रोग्राम से कही है, क्यों ऐसी कोई गल कर रहे हो, यह तो गल बनती है, विरोध करना भी बनता है, नहीं उन्होंने शो से जाना ना जाओ। मैनू भी कोई फोन करके कह रहा है जी तुसी मीडिया वाले ने बड़ा उन्होंने प्रमोट किया क्यों किया, उसका जवाब देना तुसी मंडे नूं आके, मैं कहा सर मैं तो वैसे ही खबर कवर कर देंगा, जिस अंदाज दे विच तुसी कह रहे हो कि जी मीडिया वाले ने बड़ा प्रमोट किया युद्धवीर जी जवाब देना उहदा, आके सर असी तो वैसे ही रोज़ ही जवाब दे आ, वैसे असी बाय द वे गुरदास मान साहब के शो ना तो असी प्रमोट किया, ना ही मैं उन्होंने प्रमोटर्स नूं जानदा ना मैं मिलिया। बाकी मैं तो इन्नी गल जरूर कह सकदा कि जे मैं शो का प्रमोटर हुंदा तो मैं गुरदास मान साहब बहुत वड्डी शख्सियत है, मैं उन्होंने सजैशन देने दे भी पोजिशन दे विच नहीं है, मैं अपनी हद दे विच रहिंदा इन्नी गल कहिंदा भी जे मैं बतौर मीडिया उन्हां दा शो प्रमोट किया हुंदा और जे मैं उन्हां दा शो प्रमोटर हुंदा तो मैं जरूर माफ़ी मंगदा, और मैं कहना कि प्रमोटर्स नूं और जिन्हां मीडिया ने प्रमोट किया उन्हां नूं जरूर इहदे च की हर्ज हैगा, जिहड़े प्रमोटर हैगे ने जे उह कह देण कि जी हाँ जी गलती हुई है, हुण मैं किसी नूं अपने इत्थे प्लेटफॉर्म ते लैके आउणा है, किसी नूं भी कोई गायक है कोई कुछ भी है, हुण साडे लाइव टॉक शो चलदे ही है, जे लाइव टॉक शो ते साडा कोई गैसट पैनल दे उत्ते बैठा किसी नूं गाल कढ देवे ठीक है नहीं, मैं हुण उठ के उहदे थप्पड़ तां नहीं मारांगा जां उहनूं पुलिस दे हवाले तां नहीं करांगा, क्योंकि पुलिस कहेगी जी कि जे किसी ने गाल कढ़ी है तो मैं तो ये कोई एक्शन नहीं कर सकता, या मैं भी होस्ट हाँ मैं उहदे नाल कोई गाली गलौच नहीं कर सकता, बट मैं दो गल्लां जरूर कहांगा भी जे मेरे पैनल तो किसी ने गाली कढ़ी है तो मैं आप भी माफ़ी मंगांगा कि भाई साहब मैं ऐसे बंदे नूं लिया के अपने टीवी चैनल पर बिठा लिया जिहड़ा बंदा गाल कढ रहा है, तो बतौर प्रमोटर बतौर मीडिया दे विच मैं या होस्ट मैं माफ़ी बिल्कुल मंगागा कि चाहे उन्होंने गाली कढ़ी होए, और उन्होंने भी बेनती जरूर करांगा कि चाहे तुसी किड्डी भी वड्डी शख्सियत हो, चाहे तुसी प्रधानमंत्री हो कैबिनेट मंत्री हो कोई मैंबर पार्लीमेंट हो या ईवन साडे शहर के मेयर हो, जे मेयर ही एफ वर्ड यूज़ कर ले, हुण कोई मेयर है वो एफ वर्ड यूज़ कर ले आके ऑन द ईयर किसी कॉलर नूं एफ वर्ड यूज़ कर ले, किसी बंदे नूं कह दे एफ वर्ड यूज़ कह दे, तो मैं उन्होंने कहांगा भी मेयर साहब हो या प्रधानमंत्री साहब हो माफ़ी तुसी इतना की लैंग्वेज ना यूज़ करो।
ਸੋ ਬਾਕੀ ਮੈਂ ਇਹ ਸੁਜੈਸ਼ਨ ਨਹੀਂ ਦੇਵਾਂਗਾ ਕਿ ਗੁਰਦਾਸ ਮਾਨ ਸਾਹਿਬ ਨੂੰ ਕੀ ਕਰਨਾ ਚਾਹੀਦਾ। ਪ੍ਰਮੋਟਰਸ ਜਿਹੜੇ ਨੇ ਉਹ ਸਾਡੇ ਇੱਥੇ ਦੇ ਕੁਲੀਗਸ ਹੋਣਗੇ ਵੈਂਕੂਵਰ ਦੇ ਜਾਂ ਇੱਥੇ ਟੋਰੋਂਟੋ ਦੇ, ਉਹ ਜ਼ਰੂਰ ਉਹ ਆ ਕੇ ਇਸ ਗੱਲ ਨੂੰ ਦੱਸਣ, ਐਕਸਪਲੇਨ ਵੀ ਕਰਨ ਉਹ ਪ੍ਰਮੋਟਰ ਜਿਹੜੇ ਆ ਇਸ ਸ਼ੋਅ ਦੇ, ਔਰ ਜ਼ਰੂਰ ਮੇਰੇ ਖਿਆਲ ਨਾਲ ਮਾਫ਼ੀ ਮੰਗਣ ਦੇ ਨਾਲ ਕੋਈ ਛੋਟਾ ਨਹੀਂ ਹੁੰਦਾ। ਇੱਥੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੀ ਆ, ਕਾਮਾ ਗਾਟਾ ਮਾਰੂ ਦੀ ਉਹਨਾਂ ਨੇ ਮਾਫ਼ੀ ਮੰਗੀ, ਫਿਰ ਜੂਇਸ਼ ਕਮਿਊਨਿਟੀ ਤੋਂ ਉਹਨਾਂ ਨੇ ਮਾਫ਼ੀ ਮੰਗੀ, ਫਿਰ ਉਹ ਤੁਹਾਨੂੰ ਯਾਦ ਹੈ ਜਿਸ ਦਿਨ ਕਾਮਾ ਗਾਟਾ ਮਾਰੂ ਦੀ ਮਾਫ਼ੀ ਮੰਗਣੀ ਸੀ ਉਦੋਂ ਉਹਨਾਂ ਦੀ ਕੂਣੀ ਇੱਕ NDP ਦੇ ਮੈਂਬਰ ਪਾਰਲੀਮੈਂਟ ਦੇ ਲਾਗੇ ਸੀ, ਉਹਨਾਂ ਤੋਂ ਮਾਫ਼ੀ ਮੰਗੀ, ਆਹ ਹੁਣ ਇਹਨਾਂ ਨੇ ਬਲੈਕ ਫੇਸ ਮਾਮਲਾ ਉਹਦੇ 'ਤੇ ਮਾਫ਼ੀ ਮੰਗ ਲਈ। ਸੋ ਜਦੋਂ ਪ੍ਰਧਾਨ ਮੰਤਰੀ ਨਹੀਂ ਹਿਚਕਚਾਉਂਦੇ ਆਪਣੀਆਂ ਇੰਨੀਆਂ ਗਲਤੀਆਂ 'ਤੇ, ਪਤਾ ਨਹੀਂ ਕਿੰਨੀ ਵਾਰ ਮਾਫ਼ੀ ਮੰਗ ਚੁੱਕੇ ਨੇ, ਅਤੇ ਕੋਈ ਵੀ ਜਿਹੜੀ ਸ਼ਖਸੀਅਤ ਹੈ ਲੋਕਾਂ ਦਾ ਜਦੋਂ ਦਿਲ ਦੁਖਿਆ ਹੈ, ਔਰ ਮੈਂ ਤਾਂ ਕਹਿੰਦਾ ਦਿਲ ਦੁਖਣ ਦੀ ਗੱਲ ਦੂਰ ਹੈ, ਜਿਹੜਾ ਉਹਨਾਂ ਨੇ ਸਟੇਜ ਤੋਂ ਜੋ ਬੋਲਿਆ ਉਹ ਗਲਤ ਬੋਲਿਆ। ਹਾਂ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹ ਜਿਹੜੀ ਰਿਵਾਇਤ ਚੱਲ ਪਈ ਹੈ, ਹਰ ਚੀਜ਼ ਅਸੀਂ ਗਾਲੀ ਗਲੋਚ ਦੇ ਨਾਲ ਹੀ ਸੈਟਲ ਕਰਨਾ ਚਾਹੁੰਦੇ ਹਾਂ। ਕੋਈ ਵੀ ਗੱਲ ਹੋਵੇ, ਈਵਨ ਬੜਾ ਅਫਸੋਸ ਹੁੰਦਾ, ਬੜਾ ਖੇਦ ਹੁੰਦਾ, ਰਵੀ ਸਿੰਘ ਜੀ ਖਾਲਸਾਈਡ ਵਾਲੇ ਉਹ ਵੀ ਸਰਕਾਰੀ ਏਜੰਟ ਹੋ ਗਏ, ਕਿ ਰਵੀ ਸਿੰਘ ਖਾਲਸਾਈਡ ਵਾਲਾ ਇਹ ਵੀ ਏਜੰਟ ਆ ਸਰਕਾਰੀ, ਉਹ ਜਿਹੜਾ ਆਪਣੇ ਓਬਰਾਏ ਸਾਹਿਬ ਨੇ ਉੱਥੇ ਦੁਬਈ ਵਾਲੇ, ਉਹ ਡੁਬਰਾਏ ਸਾਹਿਬ ਉਹ ਵੀ ਏਜੰਟ ਹੋ ਗਏ, ਹੁਣ ਇਹ ਜਿਹੜੇ ਆਪਣੇ ਹੈਗੇ ਨੇ ਗੁਰਦਾਸ ਮਾਨ ਸਾਹਿਬ ਇਹ ਵੀ ਏਜੰਟ ਹੋ ਗਏ ਸਰਕਾਰੀ, ਇਹ ਵੀ ਇੱਦਾਂ ਦੇ ਹੋ ਗਏ। ਸੋ ਵਿਚਾਰਾਂ ਦੇ ਨਾਲ ਵੱਖਰੇਵਾਂ ਰੱਖੋ, ਸਵਾਲ ਹਰੇਕ ਨੂੰ ਪੁੱਛੋ, ਤੁਸੀਂ ਪੁੱਛੋ ਕਿ ਰਵੀ ਸਿੰਘ ਜੀ ਤੁਸੀਂ ਖਾਲਸਾ ਏਡ ਦੇ ਵਿੱਚ ਪੈਸੇ ਕਿਉਂ, ਜਿਹੜੇ ਪੁੱਛ ਰਹੇ ਨੇ ਉਹ ਵੀ ਗਾਲਾਂ ਕੱਢ ਰਹੇ ਨੇ ਕਿ ਜੀ ਅਸੀਂ ਗਾਲਾਂ ਕੱਢ ਕੇ ਪੁੱਛਣਾ, ਅਤੇ ਜਿਹੜੇ ਲੋਕ ਰਵੀ ਸਿੰਘ ਉਹਨਾਂ ਦੇ ਹੱਕ 'ਚ ਆ ਗਏ ਨੇ ਉਹ ਵੀ ਗਾਲਾਂ ਕੱਢ ਰਹੇ ਨੇ। ਸੋ ਗੱਲ ਅਸੀਂ ਕਰਦੇ ਹਾਂ ਸਾਡੀ ਮਾਂ ਬੋਲੀ ਪੰਜਾਬੀ, ਮੇਰੇ ਖਿਆਲ ਦੇ ਨਾਲ ਸਵਾਲ ਪੁੱਛ ਕੇ ਗੁਰਦਾਸ ਮਾਨ ਹੋਣਾ ਨੇ ਤਾਂ ਇੰਨਾ ਨੁਕਸਾਨ ਨਹੀਂ ਪਹੁੰਚਾਇਆ ਹੋਣਾ, ਜਿਹੜਾ ਉਹਨਾਂ ਨੇ ਸਵਾਲ ਪੁੱਛ ਲਿਆ ਕਿ ਜੀ ਸਾਡੀ ਇਹ ਹਿੰਦੀ ਮਾਸੀ ਆ, ਨਹੀਂ ਮਾਸੀ, ਇਹਨੂੰ ਨੈਸ਼ਨਲ ਲੈਂਗੁਏਜ ਕਰੀਏ ਜਾਂ ਨਾ ਕਰੀਏ। ਜਿੰਨਾ ਅਸੀਂ ਰੋਜ਼ਾਨਾ ਐਬਿਊਸਿਵ ਲੈਂਗੁਏਜ ਕਰਕੇ, ਤੁਸੀਂ ਸੋਚੋ ਨਾ ਜਿਹੜੀ ਸਾਡੀ ਸੈਕਿੰਡ ਜਨਰੇਸ਼ਨ ਆ ਰਹੀ ਹੈ, ਜੇ ਅਸੀਂ ਉਹਨਾਂ ਨੂੰ ਵੀ ਇਹੀ ਸਿਖਾ ਰਹੇ ਹਾਂ ਕਿ ਲੇਡੀਜ਼ ਦੀ ਪ੍ਰੈਜੈਂਸ ਦੇ ਵਿੱਚ ਗਾਲਾਂ ਕੱਢੋ, ਤਾਂ ਉਹ ਵੀ ਫਿਰ ਕੱਢਣਗੇ। ਸੈਕਿੰਡ ਜਨਰੇਸ਼ਨ ਨੂੰ ਜੇ ਅਸੀਂ ਇਹ ਸ਼ਿਕਸ਼ਾ ਦੇਵਾਂਗੇ ਕਿ ਅਸੀਂ ਐਬਿਊਸਿਵ ਲੈਂਗੁਏਜ ਨਹੀਂ ਯੂਜ਼ ਕਰਨੀ, ਤਾਂ ਫਿਰ ਤਾਂ ਉਹ ਨਹੀਂ ਕਰਨਗੇ, ਵਰਨਾ ਤਾਂ ਉਹ ਵੀ ਇਹੀ ਸਾਰਾ ਕੁਛ ਕਰਨਗੇ। ਔਰ ਮੇਰੇ ਖਿਆਲ ਦੇ ਨਾਲ ਜੇ ਸਿੱਖਦੇ ਹੋ ਉਨਾ ਹੀ ਚੰਗਾ ਹੈ, ਜਿੰਨੀਆਂ ਵੀ ਲੈਂਗੁਏਜ ਤੁਸੀਂ ਸਿੱਖ ਸਕਦੇ ਹੋ। ਮੈਂ ਇੰਡੀਆ ਤੋਂ, ਮੈਨੂੰ ਯਾਦ ਹੈ ਕਿ ਜਦੋਂ ਸਾਨੂੰ ਆਪਸ਼ਨਲ ਦਿੱਤਾ ਗਿਆ ਕਿ ਸੰਸਕ੍ਰਿਤ ਸਿੱਖਣੀ ਹੈ ਕਿ ਪੰਜਾਬੀ, ਤਾਂ ਮੈਂ ਬੜਾ ਇਹ 'ਤੇ ਵਿਰੋਧ ਕੀਤਾ। ਮੈਂ ਕਿਹਾ ਜੀ ਪੰਜਾਬੀ ਔਰ ਸੰਸਕ੍ਰਿਤ ਆਪਸ਼ਨਲ ਕਿਉਂ ਨੇ, ਸਾਡੇ ਸਕੂਲ 'ਚ ਇਹ ਸੀਗਾ ਵੀ ਜਾਂ ਤੁਸੀਂ ਸੰਸਕ੍ਰਿਤ ਪੜ੍ਹ ਲਓ ਜਾਂ ਪੰਜਾਬੀ। ਨੋ ਡਾਊਟ ਮੈਂ ਉਸ ਵੇਲੇ ਪੰਜਾਬੀ ਪੜ੍ਹੀ, ਸੋ ਬੋਲਣੀ ਤਾਂ ਆਉਂਦੀ ਸੀਗੀ, ਪਰ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖ ਲਈ। ਪਰ ਸੰਸਕ੍ਰਿਤ ਮੈਂ ਅੱਜ ਵੀ ਸੋਚਦਾ ਕਿ ਸੰਸਕ੍ਰਿਤ ਸਿੱਖ ਲੈਣੀ ਚਾਹੀਦੀ ਸੀ ਜੇ ਉਦੋਂ ਦੋਨੋਂ ਆਪਸ਼ਨਸ ਹੁੰਦੀਆਂ। ਇੱਥੇ ਆ ਕੇ ਹੁਣ ਉਰਦੂ, ਹਾਲਾਂਕਿ ਮੈਨੂੰ ਪੜ੍ਹਨੀ ਨਹੀਂ ਆਉਂਦੀ, ਬਟ ਉਰਦੂ ਮੈਂ ਇੱਥੇ ਬੜੇ ਸਾਰੇ ਉਹਦੇ ਲਫ਼ਜ਼ ਸਿੱਖੇ TV ਚੈਨਲ ਦੇ ਜ਼ਰੀਏ ਜਾਂ ਹੋਰ ਲੋਕਾਂ ਤੋਂ ਸੁਣ ਸੁਣ ਕੇ। ਸੋ ਜਿੰਨੀ ਲੈਂਗੁਏਜਸ ਤੁਹਾਨੂੰ ਆਉਣ ਉਹ ਚੰਗੀ ਗੱਲ ਹੈ। ਜਿਹੜੇ ਸਾਡੇ ਬੱਚੇ ਫਰੈਂਚ ਸਿੱਖਦੇ ਨੇ, ਬੜੇ ਸਾਰੇ ਲੋਕ ਕਹਿੰਦੇ ਜੀ ਅਸੀਂ ਫਰੈਂਚ ਔਰ ਸਪੈਨਿਸ਼ ਸਿੱਖ ਰਹੇ ਹਾਂ, ਆਈ ਆਲਵੇਜ਼ ਇਨਕਰੇਜ ਦੈਮ ਕਿ ਯੈਸ ਯੂ ਮਸਟ ਲਰਨ ਫਰੈਂਚ ਐਂਡ ਸਪੈਨਿਸ਼, ਇੰਗਲਿਸ਼ ਤਾਂ ਇੱਥੇ ਆ ਹੀ ਜਾਏਗੀ, ਪੰਜਾਬੀ ਤੁਸੀਂ ਘਰ 'ਚ ਬੋਲਦੇ ਹੋ। ਸੋ ਜੇ ਪੰਜਾਬੀ ਆ ਰਹੀ ਹੈ ਤੁਹਾਨੂੰ, ਇੰਗਲਿਸ਼ ਆ ਰਹੀ ਹੈ ਜਾਂ ਹਿੰਦੀ ਆ ਰਹੀ ਹੈ, ਉਹਦੇ ਨਾਲ ਨਾਲ ਜੇ ਕੋਈ ਫਰੈਂਚ ਔਰ ਸਪੈਨਿਸ਼ ਸਿੱਖ ਰਿਹਾ, ਵੀ ਮਸਟ ਇਨਕਰੇਜ ਦੈਮ ਕਿ ਜਿੰਨੀਆਂ ਲੈਂਗੁਏਜ ਸਿੱਖ ਲਓ ਉਨੀ ਹੈ, ਉਨਾ ਹੀ ਚੰਗਾ ਹੈਗਾ। ਹਾਂਜੀ, ਅਗਲੀ ਕਾਲ ਵੱਲ, ਤੇਜਿੰਦਰ ਜੀ ਤੁਸੀਂ ਆਉਂਦੇ ਰਹੋ।
ਹਾਂਜੀ,
ਸਤਿ ਸ਼੍ਰੀ ਅਕਾਲ ਜੀ।
ਭਾਸ਼ਾ ਦੀ ਗੱਲ ਹੋ ਰਹੀ ਸੀਗੀ, ਮੈਂ ਹੁਣ ਇੰਗਲਿਸ਼ ਵੀ ਤਾਂ ਸਿੱਖਦੇ ਆ ਨਾ ਜੀ, ਲੈਂਗੁਏਜ ਤਾਂ ਜਿੰਨੀਆਂ ਜ਼ਿਆਦਾ ਆਉਣ ਓਨਾ ਹੀ ਵਧੀਆ ਹੈਗਾ। ਇਹਦੇ 'ਤੇ ਅਨਸੈਸਰੀ ਉਹਨੂੰ ਕਿਸੇ ਧਰਮ ਦੇ ਨਾਲ ਅਤੇ RSS ਨਾਲ ਜੁੜਨਾ, ਇਹ ਵੀ ਆਪਾਂ ਕਿਹੜੇ ਕਿੱਥੇ ਪੰਜਾਬੀ ਦੀ ਸਰਵਿਸ ਕਰ ਰਹੇ ਹੈਗੇ ਨਾ। ਆਪਣੇ ਇੰਡੀਆ ਦਾ ਆਲਰੇਡੀ 3 ਲੈਂਗੁਏਜ ਫਾਰਮੂਲਾ ਤਾਂ ਨਹੀਂ ਚੇਂਜ ਹੋ ਰਿਹਾ ਵੀ ਹੁਣ ਆਪਾਂ 3 ਲੈਂਗੁਏਜ ਫਾਰਮੂਲਾ ਚੇਂਜ ਕਰ ਦਈਏ। ਉਹਨਾਂ ਨੇ ਠੀਕ ਹੈ ਗੱਲ ਕਹੀ, ਦੈਟਸ ਓਕੇ ਆ, ਕਿਸੇ ਨੂੰ ਅਸੈਪਟੇਬਲ ਆ, ਕਿਸੇ ਨੂੰ ਨਹੀਂ ਅਸੈਪਟੇਬਲ। ਅਤੇ ਲੈਂਗੁਏਜ ਤਾਂ ਜਿੰਨੀਆਂ ਜ਼ਿਆਦਾ ਹੋਣ ਓਨਾ ਹੀ ਤੁਹਾਡਾ ਲੈਂਗੁਏਜ। ਹੁਣ ਆਪਾਂ ਇੰਗਲਿਸ਼ ਸਿੱਖਦੇ ਹਾਂ, ਤੁਸੀਂ ਇੰਟਰਵਿਊ ਜਸਟਨ ਟਰੂਡੋ ਦੀ ਇੰਟਰਵਿਊ ਕਰਦੇ ਹੋ ਜਾਂ ਡਗ ਫੋਰਡ ਦੀ ਇੰਟਰਵਿਊ, ਪੰਜਾਬੀ 'ਚ ਕਿਉਂ ਨਹੀਂ ਕੀਤੀ ਇੰਟਰਵਿਊ ਸਰ? ਉਹਦੇ ਨਾਲ ਕੀ ਤੁਹਾਡੀ ਪੰਜਾਬੀ, ਹੁਣ ਤੁਸੀਂ ਇੰਗਲਿਸ਼ 'ਚ ਇੰਟਰਵਿਊ ਉਹਨਾਂ ਨਾਲ ਕੀਤੀ ਕਿ ਤੁਹਾਡੀ ਪੰਜਾਬੀ ਘੱਟ ਗਈ? ਸੇਮ ਇਹ ਗੁਰਦਾਸ ਮਾਨ ਠੀਕ ਹੈ ਕਿ ਤੁਸੀਂ ਹਿੰਦੀ ਵੀ ਸਿੱਖ ਲਓ, ਤਾਂ ਮੈਂ ਉਹਨਾਂ ਸੈਕਿੰਡ ਪਾਰਟ ਆਫ ਜਦੋਂ ਮੈਂ ਨਹੀਂ ਸੁਣਿਆ, ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਹੈਗਾ, ਮੈਂ ਤਾਂ ਤੁਹਾਡੇ ਤੋਂ ਹੀ ਸੁਣ ਰਿਹਾ ਜਿਹੜੀ ਇੰਟਰਵਿਊ ਹੈਗੀ ਹੈ, ਵੀ ਉਹਨਾਂ ਨੇ ਗੱਲ ਕਹੀ ਹੈ ਵੀ ਹਿੰਦੀ ਹਾਂ ਨਿਵਾਸੀ ਹੈ, ਤਾਂ ਠੀਕ ਹੈ ਸੈਕਿੰਡ ਲੈਂਗੁਏਜ ਤੁਸੀਂ 10 ਸਿੱਖੋ ਜੀ, 15 ਸਿੱਖੋ, ਓਨਾ ਹੀ ਤੁਹਾਡੇ ਕੋਲ ਲਿਟਰੇਚਰ ਉਸ ਲੈਂਗੁਏਜ ਦਾ ਓਪਨ ਹੋਏਗਾ, ਓਨਾ ਹੀ ਤੁਹਾਡਾ ਵਿਊ ਪੁਆਇੰਟ ਜ਼ਿਆਦਾ ਓਪਨ ਹੁੰਦਾ, ਓਨਾ ਹੀ ਤੁਹਾਡਾ ਮਾਇੰਡ ਓਪਨ ਜ਼ਿਆਦਾ ਹੁੰਦਾ ਹੈਗਾ। ਆਪਣੇ ਪਿੱਛੇ ਜੇ ਗਵਰਨਰ ਜਨਰਲ ਸੀਗੇ, ਕਹਿੰਦੇ ਆਪਾਂ ਬੜਾ ਪ੍ਰਾਊਡਲੀ ਇੱਥੇ ਨਿਊਜ਼ ਪੇਪਰ ਨਹੀਂ ਆਉਂਦੇ, 26 ਲੈਂਗੁਏਜ ਆਉਂਦੀਆਂ ਨੇ, ਵਾਏ? ਇਹਦਾ ਮਤਲਬ ਉਹਨਾਂ ਨੇ ਬਾਕੀ ਸਾਰੀ ਲੈਂਗੁਏਜ ਦਾ, ਉਹਨਾਂ ਨੇ ਉਹਨਾਂ ਦੀ ਆਪਣੀ ਮਦਰ ਲੈਂਗੁਏਜ ਉਹਨਾਂ ਨੇ ਖਤਮ ਕਰਤੀ, ਉਹਨਾਂ ਨੇ ਬਾਕੀ 25 ਸਿੱਖ ਲਈਆਂ ਜਦੋਂ ਜੀ। ਉਹ ਚੀਜ਼ ਜਿਹੜੀ ਹੈਗੀ ਹੈ, ਇੱਦਾਂ ਦਾ ਦੋਗਲਾਪਨ ਜਿਹੜਾ ਹੈਗਾ ਗੱਲ ਦੇ ਜੇ ਆਪਾਂ ਨਹੀਂ ਆਪਾਂ ਨੂੰ ਚੰਗੀ ਲੱਗੀ ਤਾਂ ਆਪਾਂ ਉਹਦੇ ਜਵਾਬ ਦੇ ਵਿੱਚ ਆਪਾਂ ਨਫ਼ਰਤ ਹੀ ਬੁਲਾ ਰਹੇ ਹਾਂ ਨਾ ਜੀ ਫਿਰ ਗੱਲ ਇੱਦਾਂ ਦੀ ਕਰਕੇ। ਸੋ ਲੈਂਗੁਏਜ ਜਿਹੜੀਆਂ ਹੈਗੀਆਂ ਹਿੰਦੀ ਦਾ ਆਪਣਾ ਲਿਟਰੇਚਰ ਹੈ, ਪੰਜਾਬੀ ਦਾ ਆਪਣਾ ਲਿਟਰੇਚਰ ਹੈਗਾ, ਇੰਗਲਿਸ਼ ਦਾ ਆਪਣਾ ਲਿਟਰੇਚਰ ਹੈ, ਸੰਸਕ੍ਰਿਤ ਦਾ ਆਪਣਾ, ਈਵਨ ਮੈਜੋਰਟੀ ਆਫ ਲਿਟਰੇਚਰ ਤਾਂ ਹੈ ਹੀ ਸੰਸਕ੍ਰਿਤ ਦੇ ਵਿੱਚ ਹੈਗਾ, ਜਿਹੜਾ ਕਿ ਆਪਣੇ ਕੋਲ ਬਿਲਕੁਲ ਹੀ ਬੰਦ ਹੋਇਆ ਪਿਆ ਹੈਗਾ, ਬਿਲਕੁਲ ਡੈਡ, ਜਦੋਂ ਆਪਾਂ ਆਪਣੇ ਵਾਸਤੇ ਕਾਲਾ ਅਕਸ਼ਰ ਭੈਣ ਬਰਾਬਰੀ ਆ ਹੁਣ। ਸੋ ਲੈਂਗੁਏਜ ਜਿਹੜੀਆਂ ਹੈਗੀਆਂ, ਲੈਂਗੁਏਜ ਇਜ਼ ਅ ਮੀਡੀਅਮ ਆਫ ਕਮਿਊਨੀਕੇਸ਼ਨ, ਇਹ ਕਿਸੇ ਦਾ ਗੱਲ ਨੂੰ ਕਿਸੇ ਨੂੰ ਤੁਸੀਂ ਸਮਝਣਾ ਕਰਨਾ ਉਹਦਾ ਉਹਦਾ ਇੱਕ ਮੀਡੀਅਮ ਹੈਗਾ, ਇਸ ਨੋਟ ਕਿ ਇਹ ਕੋਈ ਕਿਸੇ ਚੀਜ਼ ਨਾਲ ਜੁੜਿਆ ਹੈਗਾ ਵੀ, ਠੀਕ ਹੈ, ਜਦੋਂ ਪਹਿਲੇ ਕੋਈ ਲੈਂਗੁਏਜ ਸੀਗੀ ਉਹ ਸੰਸਕ੍ਰਿਤ ਸੀਗੀ, ਉਹ ਸੰਸਕ੍ਰਿਤ 'ਚ ਉਹਨਾਂ ਨੇ ਸਾਰਾ ਲਿਟਰੇਚਰ ਲਿਖਤਾ, ਬਾਅਦ 'ਚ ਬਾਕੀ ਲੈਂਗੁਏਜ ਡਿਵੈਲਪ ਹੋਈਆਂ ਉਹਦੇ ਵਿੱਚੋਂ, ਹੁਣ ਪੰਜਾਬੀ ਵੀ ਜਿਹੜੀ ਹੈਗੀ ਆ, ਪੰਜਾਬੀ ਕਿਹੜਾ ਹੁਣ ਗੁਰਮੁਖੀ ਤਾਂ ਹੁਣ ਆਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਹੈ, ਉਸ ਤੋਂ ਪਹਿਲਾਂ ਤਾਂ ਗੁਰਮੁਖੀ ਸੀਗੀ ਨਹੀਂ, ਪਹਿਲੇ ਇਹ ਚਲੋ ਲਿਪੀ ਹੈ ਬਟ ਈਵਨ ਲੈਂਗੁਏਜ ਪੰਜਾਬੀ ਤਾਂ ਪਹਿਲੇ ਦੇਵਨਗਿਰੀ 'ਚ ਵੀ ਸੀਗੀ, ਦੇਵਨਗਿਰੀ ਹੁਣ ਸੰਸਕ੍ਰਿਤ ਦਾ ਪਾਰਟ ਹੈਗਾ। ਸੋ ਜੇ ਪੰਜਾਬੀ ਬੰਦੇ ਨੇ ਪਹਿਲੇ ਪੜ੍ਹਨੀ ਹੋਵੇ, ਜੇ ਉਹਨੂੰ ਸੰਸਕ੍ਰਿਤ ਨਹੀਂ ਆਉਂਦੀ ਤਾਂ ਪੰਜਾਬੀ ਲਿਖ ਹੀ ਨਹੀਂ ਸਕਦਾ ਉਹ ਦੇਵਨਗਿਰੀ ਲੈਂਗੁਏਜ ਦੇ ਵਿੱਚ। ਸੋ ਸਿਬਾਜ ਸ਼ਾਹਮੁਖੀ ਆ ਗਈ, ਉਹ ਜਿਹਨੂੰ ਉਰਦੂ ਨਹੀਂ ਆਉਂਦੀ ਉਹ ਸ਼ਾਹਮੁਖੀ ਦੇ ਵਿੱਚ ਉਹ ਪੰਜਾਬੀ ਲਿਖ ਹੀ ਨਹੀਂ ਸਕਦਾ, ਇਹਦਾ ਮਤਲਬ ਉਹਨੂੰ ਪੰਜਾਬੀ ਨਹੀਂ ਆਉਂਦੀ ਜਿਹਨੂੰ ਉਰਦੂ ਸਿੱਖਦੇ ਆ, ਉਹਦੀ ਵੋਕੈਬਲਰੀ ਆਉਂਦੀ ਹੈਗੀ ਹੈ। ਸੋ ਇਹ ਥਿੰਕਿੰਗ ਜਿਹੜੀ ਹੈਗੀ ਹੈ ਇਸ ਪੁਆਇੰਟ ਇਹ ਗਲਤ ਹੈਗੀ ਹੈ ਜੀ। ਲੈਂਗੁਏਜ ਜਿੰਨਾ ਤੁਹਾਡੇ ਕੋਲ ਲੈਂਗੁਏਜ ਜ਼ਿਆਦਾ ਹੋਣਗੀਆਂ ਉਹਦੇ ਕੋਲ ਤੁਹਾਡੇ ਕੋਲ ਲਿਟਰੇਚਰ ਦੀ ਅਸੈਸੀਬਿਲਟੀ ਜ਼ਿਆਦਾ ਹੈਗੀ ਹੈ, ਉਹਨਾਂ ਹੀ ਤੁਹਾਡੇ ਕੋਲ ਵਿਊਜ਼ ਉਹਦੇ ਕੋਲ ਤੁਹਾਡੇ ਕੋਲ ਜ਼ਿਆਦਾ ਹੈਗੇ ਨੇ, ਉਹਨਾਂ ਹੀ ਤੁਹਾਡਾ ਦਿਮਾਗ ਜ਼ਿਆਦਾ ਓਪਨ ਮਾਈਂਡਡ ਹੈਗਾ, ਉਹਨਾਂ ਹੀ ਤੁਹਾਡਾ ਏਰੀਆ ਆਫ ਥਿੰਕਿੰਗ ਜ਼ਿਆਦਾ ਵੱਡਾ ਹੈਗਾ। ਸੋ ਲੈਂਗੁਏਜ ਨੂੰ ਕੰਟਰੋਵਰਸੀ ਬਣਾਉਣਾ ਇਸ ਨੌਨਸੈਂਸ ਬੇਸਿਕਲੀ, ਕਿਉਂਕਿ ਤੁਸੀਂ ਆਪਣੇ ਆਪ ਨੂੰ ਇੱਕ ਛੋਟੇ ਜਿਹੇ ਡੱਬੇ ਦੇ ਵਿੱਚ ਬੰਦ ਕਰੀ ਜਾ ਰਹੇ ਹੋ ਤੁਸੀਂ ਉਸਨੂੰ ਲੈਂਗੁਏਜ ਨੂੰ ਕਰਕੇ। ਹੁਣ ਇੱਥੇ ਸਾਰੇ ਇੰਗਲਿਸ਼ ਸਿੱਖਦੇ ਆ, ਕਿਉਂ ਸਿੱਖਦੇ ਇੰਗਲਿਸ਼, ਜਦੋਂ ਉਹਨਾਂ ਦਾ ਪੰਜਾਬੀ ਨਾਲ ਲੈਂਗੁਏਜ ਪਿਆਰ ਘੱਟ ਗਿਆ, ਇੰਗਲਿਸ਼ ਸਿੱਖਦੇ ਕਿਉਂਕਿ ਕਮਿਊਨੀਕੇਸ਼ਨ ਬੈਟਰ ਹੋਵੇ, ਉਹਨਾਂ ਦੂਜਿਆਂ ਨਾਲ ਕਮਿਊਨੀਕੇਟ ਕਰ ਸਕਣ। ਸੇਮ ਹੈ ਬਾਕੀ ਲੈਂਗੁਏਜ ਦਾ ਵੀ, ਸੇਮ ਹੀ ਸਟੇਟਸ ਹੈ ਮੇਰੇ ਹਿਸਾਬ ਨਾਲ ਤੇ। ਅਗਰ ਹੈਗਾ ਤਾਂ 15-20 ਸਾਲ ਦਾ ਪ੍ਰੋਗਰਾਮ ਆ ਕੇ ਹਿੰਦੀ ਨੂੰ ਇੰਨਾ, ਕਿਉਂਕਿ ਸਾਊਥ ਦੇ ਵਿੱਚ ਹਿੰਦੀ ਦੀ ਅਸੈਪਟੇਬਿਲਟੀ ਨਹੀਂ ਹੈਗੀ, ਉਹਨਾਂ ਨੂੰ ਸੰਸਕ੍ਰਿਤ ਦੀ ਅਸੈਪਟੇਬਿਲਟੀ ਹੈਗੀ ਆ। ਸੋ ਮੇਕ ਸੰਸਕ੍ਰਿਤ ਐਜ਼ ਅ ਨੈਸ਼ਨਲ ਲੈਂਗੁਏਜ, ਅੱਜ ਇਮੀਡੀਏਟਲੀ ਨਾ ਕਰੋ, 15-20 ਸਾਲ ਬਾਅਦ ਕਰ ਦਿਓ। ਸਾਊਥ ਦੇ ਵਿੱਚ, ਈਸਟਰਨ ਦੇ ਵਿੱਚ, ਸੈਂਟਰਲ ਏਸ਼ੀਆ, ਸੈਂਟਰਲ ਇੰਡੀਆ ਦੇ ਵਿੱਚ ਕੋਈ ਵੀ ਸੰਸਕ੍ਰਿਤ ਨੂੰ ਅਪੋਜ਼ ਨਹੀਂ ਕਰੇਗਾ। ਸਾਊਦਰਨ ਇੰਡੀਆ ਜਿਹੜੀਆਂ ਹੈਗੀਆਂ ਸਾਰੀਆਂ ਉਹ ਆਲਰੇਡੀ ਸੰਸਕ੍ਰਿਤ ਉਹ ਬੋਲਦੀਆਂ ਹੈਗੀਆਂ, ਮੁਸਲਿਮ ਵੀ ਸੰਸਕ੍ਰਿਤ ਬੋਲਦੇ ਆ ਉੱਥੇ, ਕ੍ਰਿਸਚਨ ਵੀ, ਕੇਰਲਾ ਦੇ ਵਿੱਚ ਸਾਰੇ ਬੰਦੇ ਸੰਸਕ੍ਰਿਤ ਜਾਣਦੇ, ਆਲਮੋਸਟ 70-80% ਬੰਦੇ ਸੰਸਕ੍ਰਿਤ ਜਾਣਦੇ ਹੈਗੇ ਆ, ਉਹਦੇ 'ਚ ਮੁਸਲਿਮਸ ਵੀ ਨੇ, ਉੱਥੇ ਕ੍ਰਿਸਚਨ ਵੀ ਹੈਗੇ ਨੇ, ਉਹ ਕਮਿਊਨੀਕੇਟ ਵੀ ਕਰਦੇ ਆ ਸੰਸਕ੍ਰਿਤ ਦੇ ਵਿੱਚ ਉਹ। ਸੋ ਮੇਕ ਸੰਸਕ੍ਰਿਤ ਐਜ਼ ਅ ਲੈਂਗੁਏਜ, ਸੋ ਸਾਰੇ ਸਾਰਾ ਸਾਊਦਰਨ ਇੰਡੀਆ, ਸਾਰਾ ਸੈਂਟਰਲ ਇੰਡੀਆ, ਸਾਰਾ ਈਸਟਰਨ ਇੰਡੀਆ, ਸਾਰੇ ਸੰਸਕ੍ਰਿਤ ਨੂੰ ਜਾਣਦੇ ਹੈਗੇ ਨੇ, ਕੋਈ ਅਪੋਜ਼ ਨਹੀਂ ਕਰੇਗਾ। ਸੋ ਲੈਂਗੁਏਜ ਜਿੰਨੀਆਂ ਜ਼ਿਆਦਾ ਆਉਣ ਉਨਾ ਹੀ ਵਧੀਆ ਹੈਗਾ ਜੀ। ਪੰਜਾਬੀ ਕਿਤੇ ਨਹੀਂ ਚੱਲੀ ਹੈਗੀ ਆਪਣੀ, ਜਦ ਤੱਕ ਗੁਰਬਾਣੀ ਪੰਜਾਬੀ ਦੇ ਵਿੱਚ ਹੈਗੀ ਆ, ਪੰਜਾਬੀ ਆਪਾਂ ਕਿੱਥੋਂ ਚੱਲ ਆਪਣੇ ਹੱਥੋਂ ਚਲੀ ਜਾਊਗੀ ਨਾ ਜੀ, ਪਾਠ ਤਾਂ ਆਪਾਂ ਕਰਦੇ ਹੀ ਆ ਨਾ ਜੀ, ਉਹ ਤਾਂ ਪੰਜਾਬੀ 'ਚ ਹੀ ਆਉਣਾ ਜੀ, ਉਹ ਕਿਤੇ ਨਹੀਂ ਚੱਲਿਆ ਹੈਗਾ। ਅਤੇ 3 ਲੈਂਗੁਏਜ ਫਾਰਮੂਲਾ ਕੋਈ ਚੇਂਜ ਨਹੀਂ ਕਰ ਰਹੇ ਹੈਗੇ ਉਹ, ਦੇ ਸੈਡ ਕਿ ਹਿੰਦੀ ਨੂੰ ਸਾਊਦਰਨ ਇੰਡੀਆ ਸਟੇਟ ਬੇਸਿਕਲੀ, ਵੈਸੇ ਸਾਊਦਰਨ ਸਟੇਟ ਦੇ ਵਿੱਚ ਉਹਨਾਂ ਦੇ ਸੀਗਾ ਕਿ ਹਿੰਦੀ ਨੂੰ ਐਜ਼ ਏ ਸੈਕਿੰਡ ਲੈਂਗੁਏਜ ਦਾ ਤੁਸੀਂ ਉਸਨੂੰ ਅਡੋਪਟ ਕਰ ਲਓ, ਠੀਕ ਹੈ, ਉਹ ਨਹੀਂ ਕਰਨਾ ਚਾਹੁੰਦੇ ਨਾ ਸੀ ਨਾ, ਫਿਰ ਇੰਗਲਿਸ਼ ਵੀ ਤਾਂ ਆਪਣੀ ਫਿਰ ਲੈਂਗੁਏਜ ਨਹੀਂ ਹੈਗੀ, ਸਿੱਖੀ ਦੇ ਨਾਲ ਤਾਂ ਇੰਗਲਿਸ਼ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ, ਫਿਰ ਇੰਗਲਿਸ਼ ਆਪਾਂ ਕਿਉਂ ਸਿੱਖਦੇ ਹਾਂ, ਉਹਦੇ 'ਚ ਹੁਣ ਉਹਦੇ 'ਤੇ ਕਾਹਤੋਂ ਇੰਨਾ ਜ਼ੋਰ ਪੈਂਦਾ, ਉੱਥੇ ਤਾਂ ਆਪਾਂ ਫਿਰ ਨਹੀਂ ਵੀ ਆਉਂਦੀ ਤਾਂ ਵੀ ਬੋਲਣ ਦੀ ਕੋਸ਼ਿਸ਼ ਕਰਦੇ ਹੈਗੇ, ਉਹਦੇ ਨਾਲ ਆਪਣਾ ਫਿਰ ਧਰਮ ਨਹੀਂ ਡਾਊਨ ਹੁੰਦਾ ਹੈਗਾ ਜਾਂ ਆਪਣੀ ਪੰਜਾਬੀ ਡਾਊਨ ਨਹੀਂ ਹੁੰਦੀ ਹੈਗੀ। ਸੋ ਲੈਂਗੁਏਜ ਨੂੰ ਕੰਟਰੋਵਰਸੀ ਬਣਾਉਣਾ ਇਸ, ਆਈ ਡੋਂਟ ਅੰਡਰਸਟੈਂਡ ਦਿਸ, ਕਿ ਜਿਹੜੀ ਚੀਜ਼ ਤੁਹਾਨੂੰ ਕਮਿਊਨੀਕੇਸ਼ਨ ਸਿਖਾਉਂਦੀ ਹੈ ਉਸ ਨੂੰ ਵੀ ਕੰਟਰੋਵਰਸੀ ਬਣਾ ਕੇ ਰੱਖ ਦਿੱਤਾ ਜੀ। ਥੈਂਕ ਯੂ ਜੀ,
ਥੈਂਕ ਯੂ। ਤੁਹਾਡੇ ਕਾਫੀ ਇੰਪੋਰਟੈਂਟ ਪੁਆਇੰਟਸ ਤੁਸੀਂ ਹਾਈਲਾਈਟ ਕੀਤੇ ਨੇ ਤੇਜਿੰਦਰ ਜੀ, ਤੁਹਾਡੇ ਇਹਨਾਂ ਇੰਪੋਰਟੈਂਟ ਪੁਆਇੰਟਸ ਨੂੰ ਹੀ ਮੈਂ ਥੋੜ੍ਹਾ ਜਿਹਾ ਹੋਰ ਅੱਗੇ ਵਧਾ ਦਿੰਦਾ ਹੈਗਾ। ਪਹਿਲੀ ਚੀਜ਼ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੋਈ ਜੇ ਤੁਸੀਂ ਲੈਂਗੁਏਜ ਕੋਈ ਨਵੀਂ ਸਿੱਖਦੇ ਹੋ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਐਗਜ਼ਿਸਟਿੰਗ ਲੈਂਗੁਏਜਸ ਤੁਹਾਨੂੰ ਆਉਂਦੀਆਂ ਨੇ ਉਹ ਕਿਤੇ ਨਹੀਂ ਕੱਟਦੀਆਂ। ਸੇ ਫੋਰ ਐਗਜ਼ਾਮਪਲ ਕਿ ਜਿਸ ਤਰ੍ਹਾਂ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਇੱਥੇ ਆ ਕੇ ਮੈਂ ਉਰਦੂ ਦੇ ਬੜੇ ਸਾਰੇ ਵਰਡ ਸਿੱਖਣੇ ਸ਼ੁਰੂ ਕੀਤੇ, ਔਰ ਕਿਉਂਕਿ ਉਰਦੂ ਜ਼ਬਾਨ ਵੈਸੇ ਵੀ ਤੁਹਾਨੂੰ ਪਤਾ ਹੈ ਦੁਨੀਆ ਦੀ ਜਿਹੜੀ ਸਭ ਤੋਂ ਜ਼ਿਆਦਾ ਸੌਫਟ ਜ਼ਬਾਨ ਹੈ। ਆਮ ਨੋਟ ਟ੍ਰਾਇੰਗ ਟੂ ਡਰਾ ਐਨੀ ਪੈਰਲਲਸ, ਆਮ ਅਗੇਨ ਜੇ ਮੈਂ ਉਰਦੂ ਜ਼ਬਾਨ ਨੂੰ ਬੜੀ ਮਿੱਠੀ ਜ਼ਬਾਨ ਕਹਿੰਦਾ, ਸੌਫਟ ਜ਼ਬਾਨ ਕਹਿੰਦਾ, ਦੈਟ ਡਜ਼ਨਟ ਮੀਨ ਕਿ ਬਾਕੀ ਜ਼ਬਾਨ ਕੋਈ ਮਿੱਠੀ ਨਹੀਂ ਹੈ, ਬਾਕੀ ਜ਼ਬਾਨ ਵੀ ਬਹੁਤ ਮਿੱਠੀਆਂ ਨੇ, ਚੰਗੀਆਂ ਨੇ, ਬਟ ਉਰਦੂ ਜ਼ਬਾਨ ਬੜੀ ਇੱਕ ਸੌਫਟ, ਬੜੀ ਇੱਕ ਬੜੀ ਵਧੀਆ ਜ਼ਬਾਨ ਹੈਗੀ ਉਰਦੂ, ਔਰ ਉਹਦੇ ਵਰਡ ਸਿੱਖਣ ਦਾ ਇੱਕ ਆਪਣਾ ਮਜ਼ਾ, ਮੈਨੂੰ ਤਾਂ ਬੜਾ ਮਜ਼ਾ ਆਇਆ, ਰੀਲੀ ਇੰਜੋਏ ਲਰਨਿੰਗ ਉਰਦੂ। ਬਟ ਉਰਦੂ ਜਦੋਂ ਮੈਂ ਸਿੱਖ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਮੈਂ ਉਰਦੂ ਸਿੱਖਦਿਆਂ ਮੈਂ ਕੋਈ ਪੰਜਾਬੀ ਘੱਟ ਬੋਲਣੀ ਸ਼ੁਰੂ ਕਰ ਦਿੱਤੀ, ਜਾਂ ਜਿੱਥੇ ਹੁਣ ਤੁਸੀਂ ਬਿਲਕੁਲ ਠੀਕ ਕਿਹਾ ਕਿ ਜੇ ਮੈਂ ਜਸਟਿਨ ਟਰੂਡੋ ਸਾਹਿਬ ਦੀ ਇੰਟਰਵਿਊ ਕਰ ਰਿਹਾ ਤੇ ਮੈਂ ਉਹਨਾਂ ਨੂੰ ਇਹ ਨਹੀਂ ਇਨਸਿਸਟ ਕਰ ਸਕਦਾ ਕਿ ਜੀ ਮੇਰੇ ਨਾਲ ਤੁਸੀਂ ਪੰਜਾਬੀ
ने जे उत्थे जिद्दी फ्लूएंटली पंजाबी असीं उन्हां नूं सिखाने आ, जे उन्हां नूं छोटियां क्लासेस तों ही इंग्लिश भी सिखाउणी शुरू कर दित्ती जाए तो वह बड़ा चंगा होएगा, क्योंकि अज जिहड़ियां मल्टीनेशनल इंडिया जा रही ने वह जे इंग्लिश उन्हां नूं आंदी होएगी तो वधिया जॉब्स जिहड़ियां उह लै सकदे ने। मैं एक सिंपल जी गल की उन्होंने नाल ही कहता जी लो जी लो आ देख लो जी हुण साडे मीडिया वाले सानूं कहण लग पए असीं पंजाबी मां बोली नूं खत्म कर दईए ते अंग्रेजी शुरू कर दईए। मैं उठ के खड़ा हो गया, मैं कहा सर प्लीज तुसीं मेरी गल नूं स्पिन ना दो अपना, मैं सिर्फ इन्नी गल कही है कि जिथे पंजाबी सिखा रहे हो उत्थे इंग्लिश भी सिखा दो। मैं नहीं कहा कि पंजाबी नूं रोक दो, पर इंग्लिश भी छोटी क्लास तो तुसीं सिखानी शुरू कर दो। तुसीं तजेंद्र जी एक होर बड़ी इंपोर्टेंट गल कही है, साढ़े को एक तो समय की घाट होंगी वरना मैं पूरी डिटेल्स तुहानू तो बड़ी इंटरस्टिंग चीज मैं सुना। एक कॉमन फैक्टर जिहड़ा दुनिया भर के जिहड़े बहुत सारे लोग कामयाब होए ने उन्हां दी बड़िया सारिया कॉमन आदतां हैगियां ने, लेकिन एक कॉमन फैक्टर बहुत सारा तुहानू मिलेगा वह पढ़ते बहुत ने, रीडिंग की उन्होंने बड़ी हैबिट हैगी है, इंक्लूडिंग बिल गेट्स। बिल गेट्स जदों भी कितें जांदे ने उन्हां दे बैग दे विच बहुत सारिया बुक्स जिहड़ियां ने वह मौजूद होंदियां ने। जदों एक छोटा बच्चा पढ़ना शुरू करता है ते अंग्रेजी जब तुसी भी रिलाइज करो तुसी चेक करो, मैं अपनी रीडिंग स्पीड ना कई बार कैलकुलेट करदा कि मेरी रीडिंग स्पीड कितनी है इंग्लिश की। जब एक छोटा बच्चा पढ़ना शुरू करता है तो वह एक मिनट के दस तो भी वर्ड्स पढ़ लैंदा है, हौली हौली तुसी 50 वर्ड से आ जाते हो मिडल, जदों सैकेंड थर्ड फिफ्थ ग्रेड च आ जाता है। फिर तुसी एवरेज जिहड़ा कोई भी बंदा जे तुसी ज़्यादा इंग्लिश दे विच, कईआं नूं पढ़न दा बड़ा शौक हुंदा कईआं नूं नहीं हुंदा, पढ़न दा मतलब पढ़ाई एक वो नहीं मेरा मतलब वैसे ही पढ़न दा, कुछ भी तुसी अखबारां पढ़दे हो जां कुछ भी पढ़दे हो, ते कई जिहड़े एवरेज जिहड़े पढ़न वाले लोग हुंदे आ वो तकरीबन तकरीबन कोई 100 वर्ड पर मिनट पढ़ लैंदा है, कोई 150 पढ़ लैंदा है, कोई 200 पढ़ लैंदा है, लेकिन होर तुसी प्रैक्टिस करोगे तो तुसी 300 तो 400 वर्ड्स पर मिनट भी तुसी पढ़ना शुरू कर दोगे। और जे तुसी जिन्हां लोगों की स्पीड बहुत ज़्यादा हुंदी है वो पर मिनट तकरीबन 500 वर्ड्स भी पढ़ लेंदे ने। सो एक एवरेज बंदा जिथे 100, 150, 200 वर्ड्स पढ़ता है, ठीक है, जिहड़े बंदे दी तुसी लगातार प्रैक्टिस करोगे, इंग्लिश बहुत तेजी ना, कई लोग ना इंग्लिश बहुत तेजी ना पढ़ते हैं, वो 400-500 वर्ड पर मिनट भी पढ़ लेंदे ने। और वो इसलिए प्रैक्टिस करते हैं दे जस्ट रीड मेजर चंक्स, वो सारा पढ़ते नहीं है, बहुत सारे वर्ड्स नू मिस करते हैं लेकिन सारी चीज़ नू अंडरस्टैंड करते हैं। उसका कारण की है, कारण यह कि साडा जिहड़ा दिमाग बनया ना इट्स इज एबल टू प्रोसैस अराउंड 100 वर्ड्स पर मिनट, एक मिनट के साडा जिहड़ा ब्रेन है हरेक का ब्रेन है वह 1000 वर्ड्स पर मिनट प्रोसैस कर सकता है। तुसी किसी नूं जे गल सुना रहे हो ना तो जे तुसी कंप्यूटर दे नाल तेजी दे नाल उनूं 1000 वर्ड्स पर मिनट भी उनूं सुनाओगे बहुत तेजी ना बोलेगा कंप्यूटर तां वी उनूं सारा कुछ समझ आ जाएगा, क्योंकि दिमाग इंग्लिश 1000 वर्ड्स का प्रोसैस कर सकता है। लेकिन एवरेज पढ़न वाला बंदा 100, 150, 200 तक पढ़ता है। प्रैक्टिस करो, जिदा हुण मेरा पेशा है जी, जिदा हुण सचिन तेंदुलकर का पेशा क्रिकेट खेलना है तो सारा दिन उन्हें क्रिकेट दी शॉटां ही लगानी है, तो साडा पेशा जर्नलिज्म है तो मेरा पेशा पढ़ना है तो मैं काफ़ी तेज़ पढ़ लैंदा, पर मैं नहीं कहता कि मैं बहुत तेज़ पढ़ लैंदा, बहुत सारे लोग 600 वर्ड्स पर मिनट भी पढ़ लेंदे ने, ठीक है। सो इस वो ता ही पॉसिबल होएगा जी असी ये ही फसी रहांगे कि जी मैं हिंदी ही सीखनी है या मैं पंजाबी ही सीखनी है या मैं सिर्फ उर्दू ही सीखांगा। इंग्लिश दे विच बहुत सारी ऐसी पढ़न का जिहड़ा मटीरियल है वो अज इंग्लिश अवेलेबल है, बहुत सारा ऐसा मटीरियल जिहड़ा इंग्लिश जे पढ़न का अवेलेबल है, तो जे मैनू इंग्लिश नहीं आती होंगी अज मैं फर्ज कर लो इंग्लिश नहीं पढ़नी आती तो मैं अज समझदा है कि मैं ਇਹ ਮੇਰੇ ਲਈ ਬਹੁਤ ਵੱਡਾ ਹੈਂਡੀਕੈਪ ਹੋ ਜਾਣਾ ਸੀ ਮੇਰੀ ਜਰਨਲਿਜ਼ਮ ਦੇ ਵਿੱਚ ਜੇ ਮੈਨੂੰ ਅੱਜ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ, ਔਰ ਉਹ ਵੀ ਇੰਨੀ ਤੇਜ਼ੀ ਦੇ ਨਾਲ। ਤੁਹਾਨੂੰ ਇਹ ਨਾ ਸਿਰਫ ਇੰਗਲਿਸ਼ ਪੜ੍ਹਨੀ ਆਉਣੀ ਚਾਹੀਦੀ ਹੈ, ਸਪੀਡ ਨਾਲ ਪੜ੍ਹਨੀ ਆਉਣੀ ਚਾਹੀਦੀ ਹੈ, ਔਰ ਤੁਹਾਨੂੰ ਉਹਨੂੰ ਪ੍ਰੋਸੈਸ ਤੇ ਸਭ ਦੇ ਦਿਮਾਗ ਕਰ ਲੈਂਦੇ ਨੇ, ਹਰੇਕ ਦਾ ਦਿਮਾਗ 1000 ਵਰਡਸ, ਮਤਲਬ ਤੁਸੀਂ ਜੇ ਆਪਣੀ ਸਪੀਡ ਬਣਾ ਲਓਗੇ ਨਾ ਤਾਂ ਹਰੇਕ ਬੰਦੇ ਦਾ ਦਿਮਾਗ 100 ਵਰਡਸ ਪਰ ਮਿਨਟ ਪ੍ਰੋਸੈਸ ਕਰ ਲੈਂਦਾ। ਬਟ ਇਟ ਆਲ ਡਿਪੈਂਡਸ ਹਾਊ ਫਾਸਟ ਯੂ ਕੈਨ ਰੀਡ एंड इफ यू हैव दैट हैबिट। कई लोग कहते कि यार वो पता नहीं तू कि मैनू तो अखबार की मैं सुन मैं लैंना पर मैं पढ़न की आदत नहीं है, बट इफ यू डेवलप दैट हैबिट देन यू कैन डू इट लॉट फास्टर। हाँ जी, अगली कॉल जी जे एस सिद्धू साहब बोलेंगे, फिर जुजार सिंह जी बोलेंगे, फिर अपने हरपाल जी तुसी और फिर हरभजन सिंह जी तुसी। हाँ जी, जे एस सिद्धू साहब पहला, फिर जुजार जी, फिर हाँ जी, गो हैड सर।
हाँ जी भाई, सत श्रीकाल
जी।
अच्छा बई, जिहड़ा इह रौला पिया ना, चलो अमृत शाह ने तां बयान दिता सीगा वी नैशनल ते इंटरनैशनल एक लैंगुएज है ना, इह इक ना राजपाल आई हुकम चंद उहने कहा वी जिहड़ी ना इह होई सी इह इंटरनैशनल लैंगुएज कॉन्फ्रेंस इत्थे पंजाब च, उहने कहा सी वी जिहड़ी हिंदी आ पंजाबी आ इहदा गाला गूला कढ़न वाली लैंगुएज आ, असली गल उत्थों शुरू हुई आ इह ते वी इह सारा कुछ इधर उधर भजा देना। अच्छा बाकी फिर दूजी गल है जी, आपां हुण चलो ठीक है लैंग्वेज तो चाहिए है नैशनल किसी भी कंट्री की है ना, चेक हो गए ਪਰ ਹੁਣ ਉੱਥੇ ਤੁਹਾਨੂੰ ਪਤਾ ਜੀ ਜਿਹੜਾ ਇਹ ਭਾਰਤ ਹੈ ਵੱਖਰੀਆਂ ਵੱਖਰੀਆਂ ਕਿੰਨੀਆਂ ਲੈਂਗੁਏਜ ਆ, ਪੰਜਾਬੀ ਆ, ਹੋਰ ਆ, ਉੱਧਰ ਦੂਜੇ ਪਾਸੇ ਚਲੇ ਜਾਓ, ਇਹਦੇ ਨਾਲ ਬੈਟਰ ਆ ਫਿਰ ਇੰਗਲਿਸ਼ ਬਣਾ ਦੇਣੇ ਇਹ ਨੈਸ਼ਨਲ ਲੈਂਗੁਏਜ, ਨਾਲੇ ਲੋਕ ਜਿਹੜੇ ਆ ਉਹ ਵਰਲਡ ਲੈਵਲ ਤੇ ਕੰਪੀਟ ਕਰਨ ਫਿਰ ਸਾਰਿਆਂ ਨੂੰ, ਹੈ ਉਹਦੇ ਬਾਰੇ ਜਿਹੜਾ ਹੁਕਮ ਚੰਦ ਨੇ ਬੋਲਿਆ ਸੀ ਉਹਦੇ ਬਾਰੇ ਵੀ ਦੱਸੋ ਵੀ ਉਹਨੇ ਕੀ ਕਿਹਾ ਸੀ ਬਾਈ। ਸਤਿ ਸ਼੍ਰੀ ਅਕਾਲ
ਸਰ। ਸਰ ਮੈਂ ਤੇ ਇਹੀ ਕਹਿ ਸਕਦਾ ਹੈਗਾ ਕਿ ਕਿਸੇ ਵੀ ਲੈਂਗੁਏਜ ਨੂੰ ਮਾੜਾ ਕਹਿਣਾ, ਆ ਜਿਹੜੀ ਗੱਲ ਤੁਸੀਂ ਕਹੀ ਆ ਕਿ ਪੰਜਾਬੀ ਨੂੰ ਕਿਸੇ ਨੇ ਇਸ ਤਰ੍ਹਾਂ ਕਿਹਾ, ਇਹ ਆਪਣੇ ਆਪ ਦੇ ਵਿੱਚ ਹੀ ਵਿਦ ਡਿਊ ਰਿਸਪੈਕਟ ਮੇਰੇ ਖਿਆਲ ਨਾਲ ਅਨਪੜ੍ਹਤਾ ਦੀ ਨਿਸ਼ਾਨੀ ਹੈਗੀ ਆ। ਅਸੀਂ ਕਈ ਵਾਰ ਪੜ੍ਹ ਲਿਖ ਕੇ ਵੀ ਫਿਰ ਉਸ ਤਰ੍ਹਾਂ ਦੀ ਗੱਲ ਕਰਦੇ ਹੈਗੇ ਹਾਂ, ਅਤੇ ਆਈ ਥਿੰਕ ਕਿਸੇ ਵੀ ਲੈਂਗੁਏਜ ਨੂੰ ਤੁਸੀਂ ਮਾੜਾ ਜਿਹੜਾ ਉਹ ਨਹੀਂ ਕਹਿ ਸਕਦੇ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ। ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ। ਗੁੱਡ ਜੁਝਾਰ ਸਿੰਘ ਜੀ, ਫਿਰ ਸੁਲੇਮਾਨ ਜੀ, ਫਿਰ ਹਰਪਾਲ ਜੀ, ਫਿਰ ਆਪਣੇ ਮਿਸਟਰ ਧਾਲੀਵਾਲ ਹੈਗੇ ਨੇ ਮੇਰੇ ਖਿਆਲ ਨਾਲ, ਤੁਸੀਂ ਧਾਲੀਵਾਲ ਸਾਹਿਬ ਪਹਿਲੀ ਵਾਰੀ ਕਾਲ ਕਰ ਰਹੇ ਹੋ, ਫਿਰ ਇਸ ਤਰ੍ਹਾਂ ਵਾਰੀ ਵਾਰੀ ਤੁਹਾਡੀ ਕਾਲ ਜਿਹੜੀਆਂ ਆਉਂਦੀਆਂ ਜਾਰੀ ਰਹਿਣਗੀਆਂ।
ਜਦੋਂ ਜੀ ਜਿਹੜੀ ਸੁਆਣੀ ਘਰ ਦੇ ਵਿੱਚ ਰੋਜ਼ ਜਾਂ ਦਾਲ ਸਬਜ਼ੀ ਬਣਾਉਂਦੀ ਆ, ਕਦੇ ਕਦੇ ਉਹ ਵੀ ਲੂਣ ਜ਼ਿਆਦਾ ਪਾਏ ਦਿੰਦੀ ਆਪਣੇ ਘਰਾਂ 'ਚ, ਐਵੇਂ ਵਰਤਦਾ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕੌਲੀ ਚੁੱਕ ਕੇ ਵਾਪਸ ਕਿਚਨ ਦੇ ਵਿੱਚ ਸਿੱਟਣੀ ਹੁੰਦੀ ਆ। ਜਿਹੜੇ ਜਦੋਂ ਜੀ ਚੱਲਦੇ ਸਾਹ ਆ, ਜਿੰਨਾ ਚਿਰ ਬੰਦੇ ਦੇ ਬੰਦਾ ਭੱਠੇ ਤੋਂ ਵੱਡਾ ਵੀ ਗਲਤੀ ਕਰ ਜਾਂਦਾ, ਮਾਫ਼ੀ ਮੰਗੇ ਅਤੇ ਮਾਫ਼ ਕਰੋ ਅਤੇ ਚੱਲਦੇ ਬਣੋ, ਹੁਣ ਕਿਤੇ ਜੇ ਗਲਤੀ ਹੋਈ ਜਾਈ ਤਾਂ ਉਹਨੂੰ ਕਿਤੇ ਖਤਮ ਤਾਂ ਕਰ ਨਹੀਂ ਦੇਣਾ ਹੁੰਦਾ, ਸਾਰਿਆਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ, ਆਪਣੇ ਆਪ ਨੂੰ ਬੰਦਾ ਦੇਖ ਲਵੇ ਚਾਹੇ ਵੱਡਾ ਵੀ, ਉਹ ਵੀ ਕਿਤੇ ਨਾ ਕਿਤੇ ਕਰੀ ਜਾਂਦਾ, ਇੰਨਾ ਕੁ ਕੰਮ ਹੁੰਦਾ ਹੈ, ਅਤੇ ਬਾਕੀ ਗੱਲ ਜਿੰਨੀ ਵਧਾਉਣ ਨੂੰ ਜਿੰਨੀ ਮਰਜ਼ੀ ਵਧਾ ਲਓ। ਬਾਕੀ ਜਦੋਂ ਜੀ ਮੈਂ ਜਿਹੜੀ ਹਿਊਸਟਨ ਦੇ ਵਿੱਚ ਰੈਲੀ ਹੋਈ ਆ, ਬੜੀ ਕਾਮਯਾਬ ਰੈਲੀ ਹੋਈ, ਤੁਸੀਂ ਦੱਸਿਆ ਉਹਦੇ ਬਾਰੇ, ਮੈਂ ਇੰਨਾ ਕਹਿਣਾ ਚਾਹੁੰਦਾ ਕਿ ਜਿਹੜੇ
ਜੁਝਾਰ ਸਿੰਘ ਜੀ ਤੁਹਾਨੂੰ ਮੈਂ ਇੱਕ ਮਿੰਟ ਇੰਟਰਪਟ ਕਰ ਰਿਹਾ, ਤੇ ਤੁਸੀਂ ਆਪਣੀ ਗੱਲ ਪਲੀਜ਼ ਪੂਰੀ ਮੁਕੰਮਲ ਕਰਨਾ, ਕਿਉਂਕਿ ਜਿਹੜੀ ਗੱਲ ਤੁਸੀਂ ਅੱਜ ਕਹੀ ਆ ਮੈਂ ਉਹਦੇ ਤੇ ਥੋੜੀ ਜਿਹੀ ਤੁਹਾਨੂੰ ਕਮੈਂਟ ਵੀ ਕਰਨੇ ਹੈਗੇ ਤੁਹਾਨੂੰ ਅੱਗੇ ਚੱਕ ਕੇ। ਮੈਂ ਇੱਕ ਇੰਪੋਰਟੈਂਟ ਅਨਾਊਂਸਮੈਂਟ ਫਿਰ ਮੇਰੇ ਤੋਂ ਰਹਿ ਜਾਏਗੀ, ਨਹੀਂ ਤਾਂ ਸਾਡੀ ਕਮਿਊਨਿਟੀ ਦੀ ਬੜੀ ਜਾਣੀ ਪਛਾਣੀ ਸ਼ਖਸੀਅਤ ਹੈਗੇ ਨੇ ਜਗਪਾਲ ਜੀ, ਜੋ ਕਿ 82 ਸਾਲ ਦੀ ਉਮਰ ਦੇ ਵਿੱਚ ਹੀ ਪਾਸਡ ਹੋਏ, 1970 ਦੇ ਵਿੱਚ ਇੱਥੇ ਆਏ ਸੀਗੇ। ਸੋ ਜ਼ਿਆਦਾ ਡਿਟੇਲ ਆਉਣ ਵਾਲੇ ਪ੍ਰੋਗਰਾਮ 'ਚ ਦੱਸਾਂਗੇ, ਔਰ ਅਸੀਂ ਦੱਸ ਦਈਏ ਕਿ ਉਹਨਾਂ ਦਾ ਜਿਹੜਾ ਫਿਊਨਰਲ ਹੈਗਾ ਉਹ ਅੱਜ ਹੋ ਰਿਹਾ ਹੈਗਾ। ਸੋ ਅੱਜ 2:30 ਤੋਂ ਲੈ ਕੇ 4:30 ਵਜੇ ਤੱਕ, ਆਪਣੇ ਤੁਹਾਨੂੰ ਪਤਾ ਹੈਗਾ ਕਿ ਇੱਥੇ ਬ੍ਰੈਂਪਟਨ ਕ੍ਰਿਮਟੋਰੀਅਮ ਸੈਂਟਰ ਹੈਗਾ, ਬ੍ਰੈਂਪਟਨ ਕ੍ਰਿਮਟੋਰੀਅਮ ਐਂਡ ਫਿਊਨਰਲ ਸੈਂਟਰ, ਸਰਦਾਰ ਇੰਦਰਜੀਤ ਸਿੰਘ ਬਲਹੋਣਾ ਦਾ ਜਿਹੜਾ ਹੈ ਉੱਥੇ ਤੁਸੀਂ ਜਾਣਾ ਹੈਗਾ ਅੱਜ 2:30 ਤੋਂ ਲੈ ਕੇ 4:30 ਵਜੇ ਤੱਕ। ਸੋ ਤਰਲੋਚਨ ਸਿੰਘ ਜਗਪਾਲ ਸਾਹਿਬ, ਕਮਿਊਨਿਟੀ ਦੀ ਬੜੀ ਜਾਣੀ ਪਛਾਣੀ ਸ਼ਖਸੀਅਤ, ਪੇਪ ਗੁਰਦੁਆਰਾ ਸਾਹਿਬ ਕਹਿੰਦੇ ਸ਼ੁਰੂ ਕਰਨ ਦੇ ਵਿੱਚ ਇਹਨਾਂ ਦਾ ਬੜਾ ਅਹਿਮ ਰੋਲ ਸੀਗਾ। ਹੋਰ ਜਾਣਕਾਰੀ ਲਈ ਤੁਸੀਂ ਨੰਬਰ ਵੀ ਨੋਟ ਕਰ ਸਕਦੇ ਹੋ ਅੰਮ੍ਰਿਤ ਰਾਏ ਹੋਣਾ ਦਾ, ਅੰਮ੍ਰਿਤ ਰਾਏ ਹੋਣਾ ਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ, 4416-8793780 ਨੰਬਰ ਨੋਟ ਕਰ ਲਓ ਅੰਮ੍ਰਿਤ ਰਾਏ ਹੋਣਾ ਦਾ, 4168793780।
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend Ustad Rohat Fateh Ali Khan live in concert. On Friday, October 18th, 2019, at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
ना खरीद फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं, हमें मिलता है वही जो हम चाहते, यूज ओरिजिनल एचपी टोनर।
Har chinta hogi dur, 100% reliable, environmentally responsible, always trust the original HP toner.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
कुछ पल इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें। 20 साल का वसी तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस, बनाए आपके हर लम्हे को हमेशा यादगार। वुडबाइन बैंक्वेट हॉल, 30 Y Regent Boulevard, टोरंटो। बुकिंग और रिजर्वेशन के लिए अभी कॉल करें 416-743-0003।
आप सुन रहे हैं WTR 770 AM, साजोबाज ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी